ਵਾਂਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ EHRB.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ, ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20-25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥਟਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ, ਜਾਂ ਰਮਾ ਗਿੱਲ ਨੂੰ ਫੋਨ ਕਰੋ 519-569-9982
7 ਸੌ 70 ਐਮਡੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com। ਲੋਕਲ ਨੰਬਰ 6 4 7 8 7 2 4 9 0 तुम ये बहार देखो रंग लाया प्यार बरसात के महीने में
रिम झिम ये प्यार दिल गाए रे मल्हारे ये सीने में
हम तुम ये बहार देखो रंग लाया प्यार बरसात के महीने में
रिम झिम ये प्यार दिल गाए रे मल्हारे ये सीने में
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
ਜੀ ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਦੇ ਹੁਣ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਵੈਰੀ ਵਾਰਮ ਵੈਲਕਮ ਔਨ 770 AM ਐਂਡ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਟੂ ਯੂ ਜੀ ਥੈਂਕ ਯੂ ਵੈਰੀ ਮੱਚ
ਥੈਂਕ ਯੂ ਸਰ ਸੋ ਡਾਕਟਰ ਸਾਹਿਬ ਪਹਿਲਾਂ ਤਾਂ ਪਾਰਲੀਮੈਂਟ ਦੀ ਗੱਲ ਕਰ ਲਈਏ ਕਿਉਂਕਿ ਲਾਸਟ ਵੀਕ ਉਹੀ ਨਾਜ਼ੀ ਹੁੰਕਾ ਕਰਕੇ ਰੌਲਾ ਪਿਆ ਸੀ ਕਿ ਇੱਕ ਫਾਰਮਰ ਸੋਲਜਰ 98 ਈਅਰ ਓਲਡ ਹੀ ਵਾਸ ਗਿਵਨ ਅ ਸਟੈਂਡਿੰਗ ਓਵੇਸ਼ਨ ਐਂਡ ਆਨਰਡ ਇਨ ਦੀ ਪਾਰਲੀਮੈਂਟ ਸਪੀਕਰ ਸਾਹਿਬ ਲੈ ਕੇ ਆਏ ਸੀ ਤੇ ਕਾਫੀ ਕੰਟਰੋਵਰਸੀ ਹੋਈ ਹੈ ਤਾਂ ਆਪਾਂ ਸਾਰਾ ਰੀਕੈਪ ਨਾ ਕਰੀਏ ਪਰ ਹੁਣ ਸਪੀਕਰ ਸਾਹਿਬ ਦੀ ਰਿਪਲੇਸਮੈਂਟ ਦੇ ਉੱਤੇ ਗੱਲਬਾਤ ਤੇ ਫਿਰ ਅੱਜ ਪਾਰਲੀਮੈਂਟ ਚ ਵੋਟਿੰਗ ਹੈ ਜੀ
ਹਾਂਜੀ ਅੱਜ ਉਹ ਨਵਾਂ ਸਪੀਕਰ ਤੇ ਚੁਣਾਵ ਹੈਗਾ ਤੇ ਉਹਦੀ ਬੜਾ ਬੜਾ ਜਿਹੜਾ ਕੰਮ ਹੈ ਅੱਜ ਪਾਰਲੀਮੈਂਟ ਦੇ ਕਿਉਂਕਿ ਪਾਰਲੀਮੈਂਟ ਜਿਹੜੀ ਉਹ ਕੰਮ ਨਹੀਂ ਕਰ ਸਕਦੀ ਜਿਸ ਵੇਲੇ ਤੱਕ ਉਹਦਾ ਸਪੀਕਰ ਨਾ ਹੋਵੇ ਤੇ ਅੱਜ ਜਿਹੜੀ ਪ੍ਰਾਇਮਰੀ ਰਿਸਪੋਂਸਿਬਿਲਿਟੀ ਹੈ ਪਾਰਲੀਮੈਂਟ ਦੀ ਉਹ ਵੋਟਿੰਗ ਹੈ ਜੀ
ਤੁਹਾਡਾ ਕੀ ਇੰਪ੍ਰੈਸ਼ਨ ਹੈ ਮਤਲਬ ਕਿ ਜੇ ਹੁਣ ਵੋਟਿੰਗ ਦਾ ਆਪਾਂ ਨੂੰ ਪਤਾ ਹੀ ਹੈ ਕਿ ਓਬਵੀਅਸਲੀ ਇੱਕ ਵੋਟਿੰਗ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਣਾ ਹੀ ਆ ਪਰ ਵੋਟਿੰਗ ਦਾ ਇੰਪੈਕਟ ਕੀ ਜਾ ਸਕਦਾ ਕਿਉਂਕਿ ਆਫਟਰ ਆਲ ਇੱਕ ਤਰ੍ਹਾਂ ਦਾ ਸਿਗਨਲ ਤਾਂ ਜਾਏਗਾ ਨਾ ਕਿ ਪਾਰਟੀ ਦੀ ਸਟੈਂਡਿੰਗ ਕੀ ਹੈ ਪੋਜੀਸ਼ਨ ਕੀ ਆ ਤੇ ਨੈਚੁਰਲੀ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਸਪੈਸ਼ਲੀ ਕੰਜ਼ਰਵੇਟਿਵ ਵੀ ਆਪਣੀਆਂ ਗੱਲਾਂ ਬਾਤਾਂ ਕਹਿਣਗੇ ਇਹ ਲਿਬਰਲ ਦੀ ਕਾਫੀ ਬੈਕਲੈਸ਼ ਪਊਗੀ ਇਹਦੇ ਨਾਲ
ਹਾਂਜੀ ਅੱਛਾ ਇਹ ਤਾਂ ਬੜਾ ਪ੍ਰੋਸੀਜਰ ਬੜਾ ਮਜ਼ੇਦਾਰ ਪਹਿਲੀ ਜਿਹੜੀ ਗੱਲ ਹੈ ਜੀ ਕਿ ਹੁਣ ਸਪੀਕਰ ਤੇ ਰਹਿ ਗਿਆ ਹੁਣ ਪਾਰਲੀਮੈਂਟ ਚਲਾਏਗਾ ਕੌਣ ਮਤਲਬ ਤੁਹਾਨੂੰ ਕੋਈ ਉਹ ਤਾਂ ਪਾਰਲੀਮੈਂਟ ਹੁੰਦਾ ਉਹ ਜਿਹੜਾ ਨਾ ਉਹ ਡੀਨ ਬਣ ਜਾਂਦਾ, ਡੀਨ ਯੂਨੀਵਰਸਿਟੀਆਂ ਦਾ ਡੀਨ ਹੁੰਦਾ ਤੇ ਉਹ ਕਾਲਜਾਂ ਦਾ ਡੀਨ, ਪਾਰਲੀਮੈਂਟ ਦਾ ਡੀਨ ਬਣ ਕੇ ਤੇ ਉਹ ਅੱਜ ਦੀ ਪ੍ਰੋਸੀਡਿੰਗ ਚਲਾਏਗਾ ਤੇ ਇਲੈਕਸ਼ਨ ਕਰਾਏਗਾ। ਤੇ ਇਹ ਜਿਹੜਾ ਡੈਜ਼ਿਗਨੇਸ਼ਨ ਹੈ ਇਹ ਕਿਊਬੈਕ ਤੋਂ ਇੱਕ ਐਮ ਪੀ ਹੈ, ਉਹ 39 ਸਾਲਾਂ ਤੋਂ ਯਾਨੀ ਤਕਰੀਬਨ 40 ਸਾਲਾਂ ਤੋਂ ਮੈਂਬਰ ਪਾਰਲੀਮੈਂਟ ਹੈ। ਤੋ ਉਹ ਜਿਹੜਾ ਨਾ ਐਮ ਪੀ ਉਹ ਮੈਂਬਰ ਪਾਰਲੀਮੈਂਟ ਅੱਜ ਡੀਨ ਬਣ ਕੇ ਤੇ ਸਾਰੀ ਕਾਰਵਾਈ ਸ਼ੁਰੂ ਕਰਾਏਗਾ। ਅੱਛਾ, ਜਿਸ ਵੇਲੇ ਉਹ ਕਾਰਵਾਈ ਸ਼ੁਰੂ ਹੋਏਗੀ ਤੇ ਤੁਸੀਂ ਕਹੋਗੇ ਕਿ ਜੀ ਹੁਣ ਕਿੰਨੇ ਬੰਦੇ ਜਿਹੜੇ ਨੇ ਕੋਈ ਵੀ ਇਲੈਕਸ਼ਨ ਵਾਸਤੇ ਲੜ ਸਕਦਾ, ਹਾਂਜੀ ਕੋਈ ਵੀ ਲੜ ਸਕਦਾ, ਲੇਕਿਨ ਜਿਹੜੀ ਜਿਹੜੇ ਲੋਕ ਜਿਹਨਾਂ ਨੇ ਆਪਣੇ ਨਾਂ ਅੱਗੇ ਕੀਤੇ ਨੇ ਨਾ ਉਹਨਾਂ ਚ ਕੁਛ ਤੇ ਉਹ ਨੇ ਇਹਨਾਂ ਦੀ ਸਮਝ ਵੀ ਆਉਂਦੀ ਹੈ ਕਿ ਜੀ ਇਹਨਾਂ ਨੂੰ ਆਪਣੇ ਨਾਂ ਅੱਗੇ ਕਰਨੇ ਚਾਹੀਦੇ ਨੇ। ਕੁਛ ਜਿਹੜੇ ਨੇ ਉਹ ਮੇਰੇ ਖਿਆਲ ਐਵੇਂ ਹੀ ਕਰ ਦਿੰਦੇ ਨੇ ਕਿ ਚਲੋ ਗੱਲਾਂ ਬਾਤਾਂ ਤੋਂ, ਕਿਉਂਕਿ ਤੁਹਾਨੂੰ 30 ਮਿੰਟ ਮਿਲਣਗੇ ਪਾਰਲੀਮੈਂਟ ਚ ਖਲੋ ਕੇ ਤਕਰੀਰ ਕਰਨ ਦੇ, ਕਹਿੰਦੇ ਜੀ 30 ਮਿੰਟ ਦਾ ਫਾਇਦਾ ਉਠਾਉਣ ਆਪਣਾ ਨਾਂ ਅੱਗੇ ਕਰਕੇ। ਤੇ ਜਿਹੜਾ ਸਭ ਤੋਂ ਮੇਰੇ ਖਿਆਲ ਹੈ ਜਿਹੜੇ 3 ਲੋਕ ਨੇ ਨਾ ਜਿਹਨਾਂ ਨੂੰ ਮੈਨੂੰ ਲੱਗਦਾ ਕਿ ਇਹਨਾਂ ਦੀ ਬਾਰੀ ਆਉਣੀ ਹੈ ਸਪੀਕਰ
ਬਣਨ
ਦੀ, ਪਹਿਲਾਂ ਤੇ ਉਹ ਜਿਹੜਾ ਡੈਪਟੀ ਸਪੀਕਰ ਹੈਗਾ, ਠੀਕ ਹੈ ਨਾ, ਇੱਕ ਡੈਪਟੀ ਸਪੀਕਰ ਜਿਹੜਾ ਉਹ ਨੈਕਸਟ ਇਨ ਲਾਈਨ ਹੁੰਦਾ ਉਹਨੇ ਆਪਣਾ ਨਾਂ ਆਊਟ ਕੀਤਾ, ਲੇਕਿਨ ਉਹਦਾ ਮਸਲਾ ਇਹ ਹੈ ਕਿ ਉਹ ਕੰਜ਼ਰਵੇਟਿਵ ਐਮ ਪੀ ਹੈ ਯਾਨੀ ਲਿਬਰਲ ਪਾਰਟੀ ਦਾ ਐਮ ਪੀ ਨਹੀਂ। ਉਹਦਾ ਨਾਂ ਕ੍ਰਿਸ ਦੈਤਰਮੋਂਗ, ਉਹ ਨੋਵਾ ਸਕੋਸ਼ੀਆ ਤੋਂ ਹੈ ਲੇਕਿਨ ਉਹ ਡੈਪਟੀ ਸਪੀਕਰ ਸੀ। ਫਿਰ ਉਹ ਸਭ ਤੋਂ ਜ਼ਿਆਦਾ ਸਮਝ ਰੱਖਦਾ ਕਿ ਭਈ ਪਾਰਲੀਮੈਂਟ ਦਾ ਸਪੀਕਰ ਕੀ ਹੁੰਦਾ, ਕਿਉਂਕਿ ਉਹਨੇ ਐਜ਼ ਅ ਡੈਪਟੀ ਸਪੀਕਰ ਕੰਮ ਕੀਤਾ। ਦੋ ਜਿਹੜੇ ਨੇ ਅਸਿਸਟੈਂਟ ਡੈਪਟੀ ਮਿਨਿਸਟਰ ਨੇ, ਇੱਕ ਤੇ ਲਿਬਰਲ ਪਾਰਟੀ ਦੀ ਐਮ ਪੀ ਨੇ ਕਿਊਬੈਕ ਤੋਂ ਅਲੈਗਜ਼ੈਂਡਰਾ ਮੈਂਡੇਜ਼, ਤੇ ਦੂਜੀ ਜਿਹੜੀ ਨੇ ਉਹ ਓਨਟੈਰੀਓ ਦੀ ਐਨ ਡੀ ਪੀ ਦੀ ਐਮ ਪੀ ਨੇ ਕੈਰਲ ਹਿਊਜ਼। ਤੇ ਕੈਰਲ ਤੇ ਅਲੈਗਜ਼ੈਂਡਰਾ ਦੋਨੋਂ ਅਸਿਸਟੈਂਟ ਡੈਪਟੀ ਸਪੀਕਰ ਰਹੇ ਨੇ ਤੇ ਉਹਨਾਂ ਦਾ ਵੀ ਬੰਦਾ। ਤੇ ਹੁਣ ਦੇਖਣਾ ਕਿ ਜਨਾਬ ਜਾਂ ਤੇ ਲਿਬਰਲ ਤੇ ਐਨ ਡੀ ਪੀ ਰਲ ਕੇ ਆਪਣੇ ਕਿਸੇ ਬੰਦੇ ਨੂੰ ਵੋਟ ਦਿੰਦੇ ਨੇ ਜਾਂ ਉਹ ਪਾਰਲੀਮੈਂਟਰੀ ਟ੍ਰੈਡੀਸ਼ਨ ਨੂੰ ਪ੍ਰਮੋਟ ਕਰਨ ਵਾਸਤੇ ਕੰਜ਼ਰਵੇਟਿਵ ਜਿਹੜਾ ਡੈਪਟੀ ਸਪੀਕਰ ਹੈ ਉਹਨੂੰ ਐਲੀਵੇਟ ਕਰ ਦਿੰਦੇ ਨੇ ਕਿ ਉਹ ਆ ਕੇ ਤੇ ਆਪਣਾ ਸਪੀਕਰ ਦੀ ਕੁਰਸੀ 'ਚ ਬੈਠੇ। ਇਹ ਇਲੈਕਸ਼ਨ ਹੋਣਾ ਤੇ ਮੈਜੋਰਿਟੀ ਜਿਹੜੀ ਹੈ ਉਹ ਉਹਦਾ ਵੋਟ ਦੇ ਨਾਲ ਬੰਦਾ ਆਏਗਾ। ਤੇ ਮੈਨੂੰ ਤੇ ਲੱਗਦਾ ਕਿ ਜਿਹੜਾ ਸਾਡਾ ਡੈਪਟੀ ਸਪੀਕਰ ਸੀ ਕ੍ਰਿਸ ਉਹ ਹੀ ਦੁਬਾਰਾ ਉਹ ਉਹਨੂੰ ਐਲੀਵੇਟ ਕਰ ਦੇਣਗੇ ਈਵਨ ਦੋ ਕੰਜ਼ਰਵੇਟਿਵ ਐਮ ਪੀ ਹੈ।
ਤੇ ਜਿਹੜੇ ਲਿਬਰਲ ਤੇ ਐਨ ਡੀ ਆਪਸ ਵਿੱਚ ਸ਼ੁਰੂ ਤੋਂ ਅਲਾਇੰਸ ਹੈ ਉਹਦੇ ਕਰਕੇ ਤੇ ਪਾਰਲੀਮੈਂਟ ਐਗਜ਼ਿਸਟ ਕਰ ਰਹੀ ਹੈ ਜੋ ਪ੍ਰੈਜ਼ੈਂਟ ਕੰਡੀਸ਼ਨ ਹੈ। ਤੁਹਾਨੂੰ ਲੱਗਦਾ ਕਿ ਇਹ ਸਟਰਕਚਰ ਜ਼ਿਆਦਾ ਕਿਤੇ ਵੋਟਿੰਗ ਦੇ ਵਿੱਚ ਸਟਰੈਂਥ ਇਹਨਾਂ ਨੂੰ ਮਿਲ ਜੇ?
ਅੱਛਾ, ਇਹ ਮੁਮਕਿਨ ਹੈ ਕਿ ਇਹ ਵੀ ਹੋ ਸਕਦਾ, ਲੇਕਿਨ ਮੇਰਾ ਖਿਆਲ ਹੈ ਕਿ ਜਿਹੜਾ ਸਪੀਕਰ ਦਾ ਰੋਲ ਉਹਨਾਂ ਨੇ ਬੜਾ ਯਾਨੀ ਲਿਖਾ ਲਿਖਾਇਆ ਹੁੰਦਾ, ਉਹਦੇ ਕੋਈ ਫਰਕ ਜ਼ਿਆਦਾ ਨਹੀਂ ਪੈਂਦਾ ਕਿ ਜਿਹੜਾ ਲਿਬਰਲ ਹੋਵੇ ਜਾਂ ਕੰਜ਼ਰਵੇਟਿਵ ਹੋਵੇ ਜਾਂ ਐਨ ਡੀ ਪੀ ਹੋਵੇ, ਉਹਦਾ ਕੰਮ ਹੈ ਪਾਰਲੀਮੈਂਟ ਨੂੰ ਰੂਲਸ ਐਂਡ ਰੈਗੂਲੇਸ਼ਨ ਦੇ ਤਹਿਤ ਚਲਾਉਣਾ, ਤੇ ਚਾਹੇ ਉਹ ਕੋਈ ਵੀ ਹੋਵੇ। ਤੇ ਉਹਦਾ ਫਾਇਦਾ ਵੀ ਕਿ ਜਿਹਨੂੰ ਬੰਦਾ ਸਪੀਕਰ ਬੰਦਾ ਉਹਨੂੰ ਪ੍ਰੋਮੀਨੈਂਸ ਮਿਲ ਜਾਂਦੀ ਹੈ। ਤੇ ਇਹ ਜਿਹੜਾ ਵੀ ਆਏਗਾ, ਅਗਰ ਯਾਨੀ ਕੈਰੋ ਜਾਂ ਦੂਜੀ ਜਿਹੜੀ ਅੰਟੇਰੀਓ ਦੀ ਐਮ ਪੀ ਹੈ ਅਗਰ ਉਹ ਆ ਜਾਏ ਤੇ ਉਹਨਾਂ ਨੂੰ ਪ੍ਰੋਮੀਨੈਂਸ ਮਿਲ ਜਾਏਗੀ, ਉਹਨਾਂ ਦਾ ਕਰੀਅਰ ਥੋੜਾ ਜਿਹਾ ਲਿਫਟ ਹੋ ਜਾਂਦਾ ਐਜ਼ ਅ ਪੋਲੀਟੀਸ਼ੀਅਨ। ਲੇਕਿਨ ਟ੍ਰੈਡੀਸ਼ਨ ਵੀ ਕੋਈ ਇਤਨਾ ਖਾਸ ਨਹੀਂ ਹੈ, ਅਗਰ ਡੈਪਟੀ ਸਪੀਕਰ ਨੂੰ ਸਪੀਕਰ ਲਈ ਇਲੈਕਟ ਕਰ ਦੇਣਗੇ ਤੇ ਇਲੈਕਟੋਰੇਟ ਕਹੇਗਾ ਕਿ ਜੀ ਇਹੀ ਬੰਦਾ ਸੀ ਜਿਹਨੂੰ ਸਭ ਤੋਂ ਜ਼ਿਆਦਾ ਕੰਮ ਆਉਂਦਾ ਸੀ ਤੇ ਇਹਨੂੰ ਵੀ ਅਸੀਂ ਐਲੀਵੇਟ ਕਰਾਂਗੇ।
ਰਾਈਟ। ਤੇ ਇੱਕ ਦੂਜੀ ਖਬਰ ਜਿਹੜੀ ਹੈਗੀ ਆ, ਪਿੱਛੇ ਜੇ ਪਤਾ ਨੀ ਮੈਨੂੰ ਕਿਉਂ ਐ ਫੀਲ ਹੋ ਰਿਹਾ ਕਿ ਕੈਨੇਡਾ ਦੀ ਨਾ ਇਕਨੋਮਿਕ ਕ੍ਰਾਈਸਿਸ ਬਹੁਤ ਵਿਜ਼ੀਬਲ ਨੇ, ਚਾਹੇ ਹੋਮਲੈਸਨੈਸ ਦੀ ਗੱਲ ਕਰ ਲੈਂਦੇ ਆ, ਚਾਹੇ ਮਹਿੰਗਾਈ ਦੀ ਵੀ ਗੱਲ ਆਈ, ਇਨਫਲੇਸ਼ਨ ਵਗੈਰਾ ਦੀ। ਤੇ ਹਾਂ, ਹੁਣ ਰੀਸੈਂਟ ਆ ਜਾਂਦਾ ਕਿ 66% ਆਫ ਕੈਨੇਡੀਅਨਸ ਆਰ ਲਿਵਿੰਗ ਪੇ ਚੈੱਕ ਟੂ ਪੇ ਚੈੱਕ, ਦਿਸ ਇਜ਼ ਅ ਵੈਰੀ ਯੂ ਨੋ ਹਿਸਟੋਰਿਕ ਨੰਬਰ ਐਂਡ ਚੈਲੰਜਿੰਗ ਪੋਜੀਸ਼ਨ, ਤੇ ਹਾਊ ਡੂ ਯੂ ਪਰਸੀਵ ਇਟ?
ਇਹ ਜਿਹੜੀ ਸਰਵੇ ਆ ਰਹੇ ਨੇ ਉਹ ਲੋਕਾਂ ਦੀ ਫਾਈਨੈਂਸ਼ੀਅਲ ਵੈਲਬੀਇੰਗ ਤੇ ਉਹ ਦੱਸ ਰਹੇ ਨੇ ਕਿ ਜਿਹੜੀ ਇਨਫਲੇਸ਼ਨ, ਜਿਹੜੀ ਹਰ ਚੀਜ਼ ਦੀ ਹਰ ਸ਼ੈ ਦੀ ਕੀਮਤ ਵੱਧ ਗਈ ਹੈ, ਘਰਾਂ ਦੀ ਨਹੀਂ ਕੱਪੜੇ ਦੀ ਰੋਟੀ ਦੀ ਟਰਾਂਸਪੋਰਟੇਸ਼ਨ ਦੀ ਗੈਸ ਦੀ ਇਨਫਲੇਸ਼ਨਰੀ ਪ੍ਰੈਸ਼ਰ, ਤੇ ਲੋਕਾਂ ਦੀ ਤਨਖਾਹਾਂ ਤੇ ਵਧੀਆਂ ਨੀ ਜ਼ਿਆਦਾ, ਤੇ ਜਿਹੜਾ ਕਮ ਇਨਕਮ ਤਬਕਾ ਹੈ ਉਹ ਪੇ ਚੈੱਕ ਤੇ ਪੇ ਚੈੱਕ ਆ ਗਿਆ। ਲੇਕਿਨ ਮੈਜੋਰਿਟੀ ਹਮੇਸ਼ਾ ਤੋਂ ਪੇ ਚੈੱਕ ਤੇ ਪੇ ਚੈੱਕ ਹੀ ਹੁੰਦੀ ਹੈ ਇੱਥੇ ਕੈਨੇਡਾ ਵਿੱਚ ਤੇ ਅਮਰੀਕਾ ਵਿੱਚ, ਇੱਥੇ ਫਰਕ ਨਹੀਂ ਹੁੰਦਾ ਕਿ ਲੋਕਾਂ ਦੇ ਲੰਬੇ ਲੰਬੇ ਕਰੀਅਰਸ ਹੋਣ। ਤੇ ਦਿਸ ਇਜ਼ ਅ ਕ੍ਰਾਈਸਿਸ ਐਂਡ ਵੀ ਆਰ ਡੀਲਿੰਗ ਵਿਦ ਦਿਸ ਇਨ ਕੈਨੇਡਾ ਇਨ ਅ ਬਿਗ ਵੇ।
ਮਤਲਬ ਕਿ ਆਪਾਂ ਉਹਦੇ ਵਿੱਚ ਕੁਛ ਨਵਾਂ ਪਾਉਣ ਵਾਲੀ ਗੱਲ ਹੀ ਆਉਂਦੀ ਜੇ ਤੁਹਾਨੂੰ ਲੱਗਦਾ ਕਿ ਪੇ ਚੈੱਕ ਟੂ ਪੇ ਚੈੱਕ ਜਿਹੜਾ ਇੰਨਾ ਨੰਬਰ ਹੈ ਇਹਦੇ ਵਿੱਚ ਮਤਲਬ ਪੋਲਿਟਿਕ ਚੇਂਜ ਕੋਈ ਐਸੀ ਗੱਲ ਨਹੀਂ ਹੈ ਕਿ ਆਪਾਂ ਉਸ ਤਰ੍ਹਾਂ ਇਹਨੂੰ ਕੰਸਿਡਰ ਕਰ ਸਕੀਏ?
ਇਸੇ ਜੀ ਸਭ ਤੋਂ ਵੱਡਾ ਜੋ ਹੈ ਨਾ ਪਹਿਲਾ ਕੰਮ ਹੁੰਦਾ ਸਰਕਾਰ ਦਾ ਕਿ ਅਗਰ ਫਾਈਨੈਂਸ਼ੀਅਲ ਕ੍ਰਾਈਸਿਸ ਜ਼ਿਆਦਾ ਡੀਪਨ ਹੋ ਜਾਵੇ ਜਿਆਦਾ ਖਰਾਬ ਹੋ ਜਾਏ ਤੇ ਲੋਕਾਂ ਨੂੰ ਰਿਲੀਫ ਦੇਣਾ। ਅਜੀ ਉਹ ਰਿਲੀਫ ਤੇ ਇਹਨਾਂ ਨੇ ਦੇ ਦਿੱਤਾ ਸੀ, ਉਹ ਰਿਲੀਫ ਇਹਨਾਂ ਨੂੰ ਲੱਭਿਆ ਸੀ ਜਿਸ ਨੇ ਇਹਨਾਂ ਨੇ ਇਹਨਾਂ ਨੂੰ ਜਿਹੜੇ ਸਰ ਪੇਮੈਂਟ ਕੀਤੀ ਸਨ ਕੋਵਿਡ 19 ਦੇ ਬਾਅਦ ਦੀ। ਹੁਣ ਸਰਕਾਰ ਦੇ ਕੋਲ ਪੈਸੇ ਰਹੇ ਨੀ ਵੰਡਨੇ ਆ, ਲੇਕਿਨ ਇਹ ਕਿ ਹੁਣ ਇਕਾਨਮੀ ਨੀ ਠੀਕ ਕਰਨਾ ਪਏਗਾ ਤਾਂ ਕਿ ਲੋਕਾਂ ਨੂੰ ਨੌਕਰੀਆਂ ਮਿਲਣ, ਨੌਕਰੀਆਂ ਇੰਨੇ ਪੈਸੇ ਦੇਣ ਕਿ ਲੋਕਾਂ ਨੂੰ ਲਿਵਿੰਗ ਵੇਜਿਸ ਮਿਲਣ। ਲਿਵਿੰਗ ਵੇਜ ਦੀ ਡੈਫੀਨੇਸ਼ਨ ਇਹ ਹੁੰਦੀ ਹੈ ਕਿ ਤੁਸੀਂ ਰੋਟੀ ਤਨਖਾਹ ਲਓ, ਨੌਕਰੀ ਕਰੋ ਤੇ ਇੰਨਾ ਪੈਸਾ ਲੈ ਕੇ ਆਓ ਕਿ ਤੁਸੀਂ ਆਪਣੇ ਘਰ ਦੇ ਖਰਚੇ ਨਿਭਾ ਸਕੋ, ਉਹਨੂੰ ਕਹਿੰਦੇ ਲਿਵਿੰਗ ਵੇਜ। ਇਸ ਲਈ ਕਹਿੰਦੇ ਪੋਪੂਲੇਸ਼ਨ ਐਸੀ ਹੈ ਜਿਹਨਾਂ ਕੋਲ ਲਿਵਿੰਗ ਵੇਜ ਨਹੀਂ ਹੈ, ਉਹ ਕੰਮ ਵੀ ਕਰ ਰਹੇ ਨੇ, ਦੋ ਦੋ ਨੌਕਰੀਆਂ ਕਰ ਰਹੇ ਨੇ, ਫਿਰ ਵੀ ਘਰ ਚ ਇੰਨਾ ਪੈਸਾ ਨਹੀਂ ਆ ਰਿਹਾ ਕਿ ਉਹ ਕਿਰਾਏ ਦੇ ਵੀ ਦੇ ਸਕਣ, ਮੋਰਗੇਜ ਵੀ ਦੇ ਸਕਣ, ਬੱਚਿਆਂ ਨੂੰ ਪੜ੍ਹਾ ਵੀ ਸਕਣ, ਤੇ ਇਟਸ ਸਟਰਗਲਿੰਗ ਟਾਈਮ ਫੋਰ ਮੈਨੀ ਕੈਨੇਡੀਅਨਸ, ਲੇਕਿਨ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਾਂਦਾ।
ਸੋ ਲਿਵਿੰਗ ਵੇਜ ਦਾ ਇਸ਼ੂ ਹੈ ਤੁਹਾਡੇ ਹਿਸਾਬ ਨਾਲ, ਜਿਹੜਾ ਕਿ ਐਡਰੈਸ ਹੋਣਾ ਚਾਹੀਦਾ, ਪਰ ਉਹਦਾ ਤਾਂ ਆਪਾਂ ਨੂੰ ਹਜੇ ਕੋਈ ਰੀਸੈਂਟਲੀ ਕੋਈ ਇਸ ਤਰ੍ਹਾਂ ਲੱਗ ਨਹੀਂ ਰਿਹਾ ਕਿ ਕੈਨੇਡਾ ਵਿੱਚ ਉਦਾਂ ਦੀ ਕੋਈ ਪੋਲੀਟੀਕਲ ਲੈਵਲ ਤੇ ਕੋਈ ਡਿਸਕਸ਼ਨ ਚੱਲ ਰਹੀ ਹੈ।
ਨਹੀਂ ਇਸ ਲਈ ਮਤਲਬ ਹੁਣ ਜਿਹੜੀ ਕੰਜ਼ਰਵੇਟਿਵ ਦਾ ਜਿਹੜਾ ਲੀਡਰ ਹੈ ਪੀਅਰ ਪੌਲ ਏਵੀਅਰ, ਉਹ ਇਹੀ ਗੱਲਾਂ ਕਰ ਰਿਹਾ ਕਿ ਜਿਸ ਲਈ ਸਾਡੇ ਤੇ ਟੈਕਸ ਬਰਡਨ ਬਹੁਤ ਜ਼ਿਆਦਾ ਗਰੀਬਾਂ ਤੇ, ਇਹਦਾ ਮਤਲਬ ਇਹ ਹੈ ਕਿ ਜਿਹੜੀ ਉਹਨਾਂ ਦੀ ਟੇਕ ਹੋਮ ਪੇ ਹੈ, ਉਹਨਾਂ ਦੀ ਤਨਖਾਹ ਤੇ ਮਿਲਦੀ ਹੈ ਤੁਹਾਨੂੰ 50,000 ਜਾਂ 70,000, ਟੇਕ ਹੋਮ ਪੇ ਹੁੰਦੀ ਹੈ ਤਕਰੀਬਨ 40,000, ਬਾਕੀ ਟੈਕਸਿਸ ਵਿੱਚ ਚਲਾ ਜਾਂਦਾ, ਉਹ ਇਨਕਮ ਦੇ ਟੈਕਸ, ਫਿਰ ਕੰਜ਼ਮਪਸ਼ਨ ਤੇ ਟੈਕਸ, ਤੇ ਉਹ ਗੱਲ ਇਸ ਤਰ੍ਹਾਂ ਦੀ ਕਰ ਰਿਹਾ ਕਿ ਥੋੜੇ ਜਿਹੇ ਟੈਕਸਾਂ ਦਾ ਬਰਡਨ ਜਿਹੜਾ ਲੋ ਇਨਕਮ ਹਾਊਸ ਹੋਲਡ ਤੇ ਘੱਟ ਕੀਤਾ ਜਾਏ, ਤਾਂ ਕਿ ਜਿਹੜਾ ਲੋ ਇਨਕਮ ਵਰਕਰ ਹੈ ਅਗਰ ਉਹ ਕਮਾ ਰਿਹਾ ਤਾਂ ਆਪਣੀ ਕਮਾਈ ਤੋਂ ਜ਼ਿਆਦਾ ਹਿੱਸਾ ਆਪਣੇ ਘਰ ਲਾ ਸਕੇ, ਨਾ ਕਿ ਇਨਕਮ ਤੇ ਕੰਜ਼ਮਪਸ਼ਨ ਟੈਕਸਿਸ ਵਿੱਚ ਨਿਕਲ ਜਾਏ।
ਤੇ ਡਾਕਟਰ ਸਾਹਿਬ ਫਿਰ ਉਹੀ ਗੱਲ ਆ ਜਾਂਦੀ ਜਿੱਦਾਂ ਆਪਾਂ ਪ੍ਰੋਗਰੈਸਿਵ ਟੈਕਸ ਦੀ ਗੱਲ ਕਰਦੇ ਹੁੰਦੇ ਹਾਂ ਕਿ ਉਹ ਸਿਸਟਮ ਇੰਟਰੋਡਿਊਸ ਕੀਤਾ ਜਾਵੇ, ਕਿਉਂਕਿ ਬਹੁਤ ਜਗ੍ਹਾ ਤੇ ਉਹਨੂੰ ਚੈਲੰਜ ਕਰਦੇ ਆ ਕਿ ਨਹੀਂ ਇਸ ਤਰ੍ਹਾਂ ਗੱਲ ਠੀਕ ਨਹੀਂ ਹੈ ਕਿ ਜਿਹੜਾ ਜ਼ਿਆਦਾ ਮਿਹਨਤ ਕਰਦਾ, ਕਿਉਂਕਿ ਦੂਜੀ ਡੈਫੀਨੇਸ਼ਨ ਸਾਡੇ ਕੋਲ ਇਹ ਵੀ ਆਉਂਦੇ ਨਾ, ਤੁਸੀਂ ਤਾਂ ਫਿਰ ਮਿਹਨਤੀ ਬੰਦੇ ਨੂੰ, ਉਹ ਇਹ ਨਹੀਂ ਕਹਿੰਦੇ ਕਿ ਅਮੀਰ ਨੂੰ, ਕਿ ਜਿਹੜਾ ਜ਼ਿਆਦਾ ਮਿਹਨਤ ਕਰੇਗਾ ਉਹ ਜ਼ਿਆਦਾ ਪੈਸਾ ਕਮਾਏਗਾ, ਜ਼ਿਆਦਾ ਪੈਸਾ ਕਮਾਏਗਾ ਤੁਸੀਂ ਉਹਨੂੰ ਟੈਕਸ ਕਰਦੇ ਹੋ, ਇਹਦਾ ਮਤਲਬ ਇਹੀ ਹੈ ਕਿ ਤੁਸੀਂ ਮੀਡੀਓਕਰ ਲੈਵਲ ਦੇ ਬੰਦੇ ਪੈਦਾ ਕਰਨਾ ਚਾਹੁੰਦੇ ਹੋ, ਕੰਟਰੀ ਚ ਮੋਟੀਵੇਸ਼ਨ ਇੰਸਪੀਰੇਸ਼ਨ ਖਤਮ ਹੋ ਜਾਏਗੀ।
ਬਿਲਕੁਲ ਸਹੀ ਹੈ ਜੀ, ਬਿਲਕੁਲ ਇਹ ਜਿਹੜਾ ਟੈਕਸਿਸ ਦਾ ਨਿਜ਼ਾਮ ਹੈ ਨਾ, ਉਹਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਉਹ ਮਿਹਨਤ ਨੂੰ ਡਿਸਇੰਸੈਂਟੀਵਾਈਜ਼ ਨਾ ਕਰੇ, ਯਾਨੀ ਉਹ ਜਿਹੜਾ ਪ੍ਰੋਗਰੈਸਿਵ ਟੈਕਸ ਸਿਸਟਮ ਹੈ ਸਾਡਾ ਕਿ ਤੁਸੀਂ ਜਿੰਨਾ ਜ਼ਿਆਦਾ ਕਮਾਓਗੇ ਤੁਹਾਡਾ ਇਨਕਰੀਮੈਂਟਲੀ ਟੈਕਸ ਰੇਟ ਬੜਦਾ ਵੱਧਦਾ ਜਾਂਦਾ, ਠੀਕ ਹੈ, ਲੇਕਿਨ ਉਹਦੇ ਇਲਾਵਾ ਵੀ ਸਰਕਾਰ ਦੇ ਕੋਲ ਬੜੇ ਟੂਲਸ ਰੈਗੂਲੇਸ਼ਨ ਹੁੰਦੇ ਕਿ ਤੁਸੀਂ ਯਾਨੀ ਇਨਵੈਸਟਮੈਂਟ ਨੂੰ ਪ੍ਰਮੋਟ ਕਰੋ, ਇਨਵੈਸਟਮੈਂਟ ਇਨਕਮ ਨੂੰ ਇਨਵੈਸਟਮੈਂਟ ਦੀ ਛੂਟ ਦਿਓ, ਇਨਵੈਸਟਮੈਂਟ ਦੀ ਐਗਜ਼ੈਂਪਸ਼ਨ ਦਿਓ, ਇਨਕਮ ਨੂੰ ਬੇਸ਼ੱਕ ਟੈਕਸ ਕਰਦੇ ਰਹੋ, ਇਸੇ ਤਰੀਕੇ ਦੇ ਨਾਲ ਜਿਹੜੀ ਜਿਹੜੀ ਪਰਸਨਲ ਇਨਕਮ ਵਰਸਿਸ ਕਾਰਪੋਰੇਟ ਇਨਕਮ, ਕਾਰਪੋਰੇਟ ਇਨਕਮ ਵਿੱਚ ਜਿਹੜੀ ਟੈਕਸ ਕਰਨਾ ਉਹ ਅਗਰ ਵਧਾ ਰਹੇ ਹੋ ਤੇ ਰਿਸਰਚ ਐਂਡ ਡਿਵੈਲਪਮੈਂਟ ਤੇ ਟੈਕਸ ਨਾ ਲਾਓ, ਇਹਨੇ ਮਤਲਬ ਅਗਰ ਇੱਕ ਸਰਕਾਰ ਹੈ ਪਰ ਕੰਪਨੀ ਹੈ ਉਹ ਵਧਣਾ, ਉਹ ਬੜੀ ਮਿਹਨਤ ਕਰ ਰਹੀ ਹੈ, ਉਹ ਬੜੀ ਇਨੋਵੇਸ਼ਨ ਕਰ ਰਹੀ ਹੈ, ਆਪਣੇ ਇਨਵੈਸਟਮੈਂਟ ਕਰ ਰਹੀ ਹੈ, ਤੇ ਲੇਕਿਨ ਨਾਲ ਹੀ ਜਿਹੜੀ ਉਹ ਫੈਸਲਾ ਕਰਦੀ ਹੈ ਕਿ ਜੀ ਹਰ ਸੀਈਓ ਨੂੰ ਵੀ ਗੱਡੀ ਹੋਣੀ ਚਾਹੀਦੀ ਆ, ਚੀਫ ਫਾਈਨੈਂਸ਼ੀਅਲ ਆਫਿਸਰ ਦੇ ਕੋਲ ਵੀ ਗੱਡੀ ਹੋਣੀ ਚਾਹੀਦੀ ਹੈ, ਇਹ ਵੀ ਖਰਚੇ ਨੇ ਸਰਕਾਰੀ ਉਹਨਾਂ ਦੇ ਆਪਣੇ ਯਾਨੀ ਕੰਪਨੀ ਦੇ, ਲੇਕਿਨ ਅਗਰ ਉਹ ਖਰਚੇ ਕਰ ਰਹੇ ਨੇ ਰਿਸਰਚ ਐਂਡ ਡਿਵੈਲਪਮੈਂਟ ਤੇ, ਫਰਜ਼ ਕਰੋ ਕਿ ਉਹ ਰਿਸਰਚ ਐਂਡ ਡਿਵੈਲਪਮੈਂਟ ਤੇ ਆਪਣਾ ਐਕਸਪੈਂਡੀਚਰ ਦੁੱਗਣਾ ਕਰਦੇ ਨੇ, ਤੇ ਸਰਕਾਰ ਦੇ ਕੋਲ ਕਪੈਸਿਟੀ ਹੁੰਦੀ ਹੈ ਕਿ ਆਰ ਐਂਡ ਡੀ ਜਿਹੜੀ ਹੈ ਰਿਸਰਚ ਐਂਡ ਡਿਵੈਲਪਮੈਂਟ ਉਸ ਤੇ ਟੈਕਸੇਸ਼ਨ ਘੱਟ ਕਰਦੇ, ਤਾਂ ਕਿ ਉਹ ਇਨੋਵੇਸ਼ਨ ਹੋ, ਇਨੋਵੇਸ਼ਨ ਹੋਏਗੀ ਤੇ ਤੁਸੀਂ ਨਏ ਪ੍ਰੋਡਕਟਸ ਬਣਾਓਗੇ, ਨਏ ਪ੍ਰੋਡਕਟਸ ਪਾਓਗੇ ਤਾਂ ਸੇਲਸ ਵਧਣਗੀਆਂ, ਫਿਰ ਇਨਕਮ ਵਧੇਗੀ, ਤੇ ਇਨਡਾਇਰੈਕਟਲੀ ਤੁਸੀਂ ਪ੍ਰਮੋਟ ਕਰ ਸਕਦੇ ਹੋ ਉਹਨ ਐਕਟੀਵਿਟੀਜ਼ ਨੂੰ ਕਿ ਜਿਹੜੇ ਲੋਕਾਂ ਨੂੰ ਨਏ ਕਾਰੋਬਾਰ ਸ਼ੁਰੂ ਕਰਨ ਦੇ ਪ੍ਰਮੋਟ ਕਰਦੇ ਨੇ ਤੇ ਆਪਣੇ ਕਾਰੋਬਾਰ ਨੂੰ ਵਸੀ ਕਰਨ ਦੀ ਪ੍ਰਮੋਟ ਕਰਦੇ ਨੇ, ਲੇਕਿਨ ਇਹ ਨਹੀਂ ਹੋ ਸਕਦਾ ਕਿ ਅਸੀਂ ਇਸ ਤਰ੍ਹਾਂ ਦੀ ਪਾਲਿਸੀਜ਼ ਬਣਾਈਏ ਕਿ ਮਿਹਨਤ ਕਰਨ ਵਾਲੇ ਨੂੰ ਜ਼ਿਆਦਾ ਟੈਕਸ ਲਾ ਕੇ ਤੇ ਉਹਨੂੰ ਕਹਿ ਕੇ ਤੁਸੀਂ ਯਾਨੀ ਮੀਡੀਓਕਰ ਜਿਹੜਾ ਹੈ ਕਿ ਤੁਸੀਂ ਘੱਟ ਕਰ ਲਓ ਤੇ ਕੋਈ ਫਰਕ ਨਹੀਂ ਪੈਂਦਾ, ਟੈਕਸ ਵੀ ਘੱਟ ਦਿਓਗੇ। ਇਹ ਇਹ ਪ੍ਰੋਗਰੈਸਿਵ ਕਿਸਮ ਦੀ ਜਿਹੜੀ ਪਾਲਿਸੀਜ਼ ਨੇ ਐਗਜ਼ਿਸਟ ਕਰਦੀਆਂ ਨੇ, ਸਿਰਫ ਅਸੀਂ ਇਕੱਲੇ ਨਹੀਂ ਯਾਨੀ ਟੈਕਸ ਸਿਸਟਮ ਬਣਾ ਰਹੇ ਨੇ, ਅਮਰੀਕਾ ਵੀ ਹੈ, ਯੂਰਪ ਵੀ ਹੈ, ਯੂਰਪ ਵਿੱਚ ਵੈਸੇ ਟੈਕਸ ਜ਼ਿਆਦਾ ਨੇ ਇਨਕਮ, ਲੇਕਿਨ ਨਿਜ਼ਾਮ ਇਸ ਤਰ੍ਹਾਂ ਬਣਾਇਆ ਜਾ ਸਕਦਾ ਕਿ ਇਨੋਵੇਸ਼ਨ ਨੂੰ ਪ੍ਰਮੋਟ ਕੀਤਾ ਜਾਵੇ
ਜੀ। ਤੇ ਇੱਕ ਜਿਵੇਂ ਆਪਾਂ ਓਵਰਆਲ ਟੈਕਸਿਸ ਦੇ ਨਾਲ ਹੀ ਜੁੜੀ ਗੱਲ ਕਰ ਲੈਂਦੇ, ਵੈਸੇ ਤਾਂ ਪਤਾ ਨੀ ਮੈਚ ਨੀ ਕਰਦੀ ਇਹਦੇ ਨਾਲ, ਜਿਹੜੇ ਸਾਡੇ ਮੇਨ ਕਨਸੈਪਟ ਬੈਲਟ ਹੈ ਜਿਵੇਂ ਮੈਨੀਟੋਬਾ, ਸਸਕੈਚੁਅਨ, ਅਲਬਰਟਾ, ਉਹ ਜ਼ਿਆਦਾਤਰ ਇਸੇ ਤਰ੍ਹਾਂ ਦੀ ਬੈਕਿੰਗ ਹੈ ਉਹਨਾਂ ਦੀ, ਕਨਸੈਪਟ ਆਫ ਟਾਈਪ ਲੀਡਿੰਗ ਵੀ ਹੈ ਜਾਂ ਹੋਰ ਹੈ, ਤੇ ਉਹਨਾਂ ਦਾ ਵੀ ਇਕਨੋਮਿਕ ਮਾਡਲ ਦੇਖ ਲਓ। 44 ਸਾਲ ਮੈਂ ਅਲਬਰਟਾ ਚ ਦੇਖਿਆ, 11 ਟਰਮ ਇੱਕੋ ਪਾਰਟੀ ਦੀ ਸਰਕਾਰ ਰਹੀ, ਕਹਾਣੀ ਉੱਥੇ ਵੀ ਉਹੀ ਚੱਲੀ ਜਾਂਦੀ ਹੈ ਕਿ ਲੋਕਾਂ ਦੇ ਪੱਲੇ ਪੁੱਲੇ ਕੁਛ ਪੈਂਦਾ ਹੈ ਨਹੀਂ ਗਾ, ਚਾਹੇ ਉਹ ਕਿਸੇ ਪਾਰਟੀ ਨੂੰ ਵੋਟ ਪਾ ਕੇ ਜਿਤਾਏ ਜਾਣ। ਜੇ ਹੁਣ ਕੈਨੇਡਾ ਦੇ ਵਿੱਚ ਕੋਈ 11 ਵਾਰੀ ਲਿਬਰਲ ਨੂੰ ਜਿਤਾ ਦੇ, ਉਹਦਾ ਵੀ ਹਾਲ ਉਹੀ ਹੈ, 11 ਵਾਰ ਤੁਸੀਂ ਕੰਜ਼ਰਵੇਟਿਵ ਨੂੰ ਜਿਤਾ ਦੋ। ਉਦੋਂ ਹੈਰਾਨ ਹੋਇਆ ਸੀ ਮੈਂ ਕਿ 44 ਸਾਲ ਬਾਅਦ ਉੱਥੇ ਸਰਕਾਰ ਬਦਲੀ ਤੇ ਲੋਕਾਂ ਨੂੰ ਸਰਕਾਰ ਬਦਲਣ ਦਾ ਸਟਾਫ ਹੀ ਨਹੀਂ ਸੀਗਾ,
ਕਿ ਉਹਨਾਂ ਦੀ ਪ੍ਰੈਕਟਿਸ ਹੀ ਨਹੀਂ ਸੀ ਗਵਰਨਮੈਂਟ ਆਫੀਸ਼ੀਅਲਸ ਦੀ ਕਿ ਸਰਕਾਰ ਚੇਂਜ ਕਿਵੇਂ ਹੁੰਦੀ ਹੈ, ਕਿਉਂਕਿ ਉਹੀ ਪਾਰਟੀ ਜਿੱਤੀ ਗਈ ਉਹੀ ਵਾਪਸ ਆਈ ਗਏ ਤੇ ਉਹੀ ਮੈਂ ਦੇਖ ਰਿਹਾ ਕਿ ਕੈਨੇਡਾ ਇਹਨਾਂ ਪ੍ਰੋਬਲਮ ਨੂੰ ਅੱਜ ਤੱਕ ਵੀ ਕੋਈ ਸੋਲਵ ਨਹੀਂ ਕਰ ਸਕਿਆ ਕਿ ਸਟਰਕਚਰ ਕੀ ਹੋਵੇ। ਆਏ ਵਾਰ ਉਹ ਕੋਈ ਕਹਾਣੀ ਤਾਂ ਸੁਣਾ ਦਿੰਦੇ ਆ, ਪਰ ਜਿਹੜੀ ਇਕਨੋਮਿਕਲੀ ਲੋਕਾਂ ਨੂੰ ਮਜ਼ਬੂਤ ਕਰਨਾ ਹੈ ਉਹ ਕੁਐਸਚਨ ਕਿਤੇ ਦਿਖ ਨਹੀਂ ਰਿਹਾ। ਦੇ ਆਰ ਨਾਟ ਐਡਰੈਸਿੰਗ ਦਾ ਪ੍ਰੋਬਲਮ ਦਾ ਵੇਅ ਇਟ ਸ਼ੁੱਡ ਬੀ ਐਡਰੈਸਡ।
ਬਿਲਕੁਲ ਜੀ, ਜਿੱਥੇ ਤੁਸੀਂ ਜਿਸਲੇ ਅਲਬਰਟਾ ਦੀ ਗੱਲ ਕਰਦੇ ਹੋ ਨਾ, ਉੱਥੇ ਜਦੋਂ ਤੱਕ ਆਇਲ ਮਨੀ ਆ ਰਹੀ ਸੀ ਅਲਬਰਟਾ ਦਾ ਟਾਰ ਸੈਂਡ ਦਾ ਪ੍ਰੋਜੈਕਟ ਸੀ ਤੇ ਉੱਥੇ ਟੈਕਸਿਸ ਵੀ ਘੱਟ ਸਨ ਤੇ ਇੱਕ ਹੀ ਗਵਰਨਮੈਂਟ ਰਹੀ ਕਿਉਂਕਿ ਪੈਸਾ ਜਿਹੜਾ ਸੀ ਆ ਰਿਹਾ ਸੀ। ਉਹ ਜਿਸਲੇ ਅਲਬਰਟਾ ਦਾ ਟਾਰ ਸੈਂਡ ਦਾ ਜਿਹੜਾ ਪ੍ਰੋਜੈਕਟ ਹੈ ਉਹ ਇਕਨੋਮਿਕਲੀ ਫੀਜ਼ੀਬਲ ਨਹੀਂ ਰਿਹਾ, ਲੇਕਿਨ ਇਕਨੋਮਿਕਲੀ ਫੀਜ਼ੀਬਲ ਸਿਰਫ ਟੈਕਸੇਸ਼ਨ ਦੀ ਵਜ੍ਹਾ ਦੇ ਨਾਲ ਨਹੀਂ ਪਿਆ ਤੇ ਫਿਰ ਜਨਾਬ ਉਹ ਉੱਥੇ ਮਸਲੇ ਹੋਏ, ਗਵਰਨਮੈਂਟਸ ਵੀ ਚੇਂਜ ਹੋਈਆਂ, ਉਹਨੂੰ ਉੱਥੇ ਬੜਾ ਪ੍ਰੀਕੈਰੀਅਸ ਸਿਚੁਏਸ਼ਨ ਹੈ। ਅਲਬਰਟਾ ਜਿਹੜੀ ਇਲੈਕਸ਼ਨ ਨੇ ਬੜੀ ਜਲਦੀ ਜਲਦੀ ਹੋ ਰਹੇ ਨੇ, ਉੱਥੇ ਲੀਡਰਸ਼ਿਪ ਦੇ ਕ੍ਰਾਈਸਿਸ ਆ ਰਹੇ ਨੇ। ਇੱਕ ਪਾਰਟੀ ਦਾ ਲੀਡਰ ਆਉਂਦਾ ਹੈ, ਉਹ ਚੀਫ ਮਿਨਿਸਟਰ ਬਣਦਾ ਹੈ, ਉਹਨੂੰ ਫਿਰ ਰਿਜ਼ਾਈਨ ਕਰਨਾ ਪੈਂਦਾ ਹੈ ਕਿਉਂਕਿ ਇਕਨੋਮਿਕ ਡਿਸਟ੍ਰੈਸ ਹੈ। ਅਸਲ ਜਿਹੜੀ ਕਹਾਣੀ ਹੈ ਨਾ ਕੈਨੇਡਾ ਦੀ ਉਹ ਇਹ ਹੈ ਕਿ ਕੈਨੇਡਾ ਨੂੰ ਇਸ ਵੇਲੇ ਤੱਕ ਸਮਝ ਨਹੀਂ ਆ ਰਹੀ ਕਿ ਅਸੀਂ ਆਪਣੀ ਇਕੋਨਮੀ ਨੂੰ ਕਿਸ ਤਰ੍ਹਾਂ ਓਰੀਐਂਟ ਕਰੀਏ। ਅਸੀਂ ਇਸ ਚੀਜ਼ ਤੇ ਖੁਸ਼ ਹੋ ਜਾਂਦੇ ਨੇ ਕਿ 80% ਆਫ ਆਰ ਐਕਸਪੋਰਟਸ ਗੋ ਟੂ ਦ ਯੂਐਸ, ਉਹ ਅਮਰੀਕਾ ਸਾਡੀ ਐਕਸਪੋਰਟ ਖਰੀਦ ਲੈਂਦਾ ਤੇ ਅਸੀਂ ਉਸ ਐਕਸਪੋਰਟਸ ਤੇ ਆਪਣਾ ਮੁਲਕ ਚਲਾ ਰਹੇ ਨੇ। ਲੇਕਿਨ ਬਾਕੀ ਕਿਸ ਤਰ੍ਹਾਂ ਕਰਨਾ ਹੈ ਕਿ ਬਿਯੋਂਡ ਅਮੈਰੀਕਾ, ਬਿਯੋਂਡ ਵਟ ਵੀ ਆਰ ਸੈਲਿੰਗ ਟੂ ਦ ਸਟੇਟਸ, ਉਹਦੇ ਬਾਅਦ ਅਸੀਂ ਇਕੋਨਮੀ ਕਿਸ ਤਰ੍ਹਾਂ ਬਣਾਈਏ, ਉਸ ਦੇ ਬਾਅਦ ਕਿਸ ਤਰ੍ਹਾਂ ਇਨੋਵੇਟ ਕਰੀਏ। ਲੇਕਿਨ ਤੁਸੀਂ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਨਾ ਪਿਛਲੇ ਅਗਸਤ ਚ ਇਟਲੀ ਗਿਆ ਨਾ, ਤੇ ਮੈਂ ਇਟਲੀ ਚ ਮੈਂ ਰੋਮ ਫਿਰ ਰਿਹਾ, ਪੁਰਾਣੀ ਇਮਾਰਤਾਂ ਵੇਖ ਰਹੇ ਨੇ, 5000 ਸਾਲ ਪੁਰਾਣੀ ਬਿਲਡਿੰਗ, 2000 ਸਾਲ ਪੁਰਾਣੀ ਬਿਲਡਿੰਗ, ਖੂਬਸੂਰਤ ਬਿਲਡਿੰਗ, ਉਹ ਰੋਮਨ ਆਰਕੀਟੈਕਚਰ ਦੇ ਸ਼ਾਕਾਰ ਸਨ ਬਿਲਡਿੰਗ। ਅੱਛਾ, ਮੈਂ ਮੁੜ ਕੇ ਵੇਖਿਆ ਤਾਂ ਇੱਕ ਨਵੀਂ ਬਿਲਡਿੰਗ ਤੇ ਨਾ ਇੱਕ ਬੜਾ ਐਡ ਲੱਗਿਆ, ਵਸੀ ਐਡ, ਉਹ ਕੋਈ 100 ਫੁੱਟ ਲੰਬਾ ਤੇ 50 ਫੁੱਟ ਗਹਿਰਾ ਐਡ, ਉਹ ਸੈਮਸੰਗ ਦਾ ਸੀ ਜੀ, ਸੈਮਸੰਗ ਦੇ ਮੋਬਾਈਲ ਫੋਨਾਂ ਦਾ। ਤੇ ਮੈਂ ਉਸ ਐਡ ਨੂੰ ਵੇਖ ਰਿਹਾ, ਮੈਂ ਕਹਿ ਰਿਹਾ ਜੀ ਨਾ, ਦੁਨੀਆਂ ਦੀ ਸਭ ਤੋਂ ਮਸ਼ਹੂਰ ਆਰਕੀਟੈਕਚਰਲ ਹੈਰੀਟੇਜ ਸਾਈਟ ਹੈ ਰੋਮ, ਉਹ ਉਹਨ ਬਿਲਡਿੰਗ ਦੇ ਸਾਹਮਣੇ ਉਹਨਾਂ ਨੇ ਸੈਮਸੰਗ ਦਾ ਇਸ਼ਤਿਹਾਰ ਲਾ ਦਿੱਤਾ। ਹੁਣ ਕੀ ਵਜ੍ਹਾ ਹੈ ਕਿ ਤੁਸੀਂ ਕਿਧਰੇ ਵੀ ਜਾਓ ਦੁਨੀਆਂ 'ਚ, ਤੁਹਾਨੂੰ ਸਾਊਥ ਕੋਰੀਆ ਦੀ ਇਨੋਵੇਸ਼ਨ, ਸਾਊਥ ਕੋਰੀਆ ਦੇ ਪ੍ਰੋਡਕਟ ਤੁਹਾਨੂੰ ਕੀ ਆ, ਉਹਨਾਂ ਦੇ ਤੁਹਾਨੂੰ ਗੱਡੀਆਂ, ਉਹਨਾਂ ਦੇ ਇਹ ਛੋਟਾ ਜਿਹਾ ਮੁਲਕ ਹੈ ਸਾਡੀ ਤਰ੍ਹਾਂ ਸਾਊਥ ਕੋਰੀਆ, ਕੋਈ ਇੰਨਾ ਵੱਡਾ ਮੁਲਕ ਨਹੀਂ, ਉਹਨਾਂ ਦੀ ਇਨੋਵੇਸ਼ਨ ਦੇਖੋ, ਉਹਨਾਂ ਦੇ ਪ੍ਰੋਡਕਟਸ ਦੇਖੋ, ਤੁਸੀਂ ਦੁਨੀਆਂ 'ਚ ਕਿਧਰੇ ਵੀ ਚਲੇ ਜਾਓ ਉਹਨਾਂ ਦੇ ਪ੍ਰੋਡਕਟਸ ਤੁਹਾਡੇ ਸਾਹਮਣੇ ਨੇ, ਗੱਡੀਆਂ ਸਾਹਮਣੇ ਨੇ। ਨੂੰ ਤੁਸੀਂ ਮੈਨੂੰ ਦੱਸੋ, ਲਾਸਟ ਟਾਈਮ ਤੁਸੀਂ ਕਿਧਰੇ ਕੈਨੇਡਾ ਤੋਂ ਬਾਹਰ ਸਫ਼ਰ ਕੀਤਾ ਹੋ, ਇੰਡੀਆ ਗਏ ਹੋ, ਪਾਕਿਸਤਾਨ ਗਏ ਹੋ, ਯੂਰਪ ਗਏ ਹੋ, ਕੋਈ ਕੈਨੇਡੀਅਨ ਸ਼ਹਿਰ ਦੇਖੀ ਤੁਸੀਂ ਕਿ ਲੋਕ ਖਰੀਦ ਕੇ ਤੇ ਇਸਤੇਮਾਲ ਕਰ ਰਹੇ ਹੋ, ਕੋਈ ਕੈਨੇਡੀਅਨ ਬ੍ਰਾਂਡ ਦੇਖੇ? ਅਸੀਂ ਇਨੋਵੇਸ਼ਨ ਨੂੰ ਕਰਨ ਦਾ ਖੈਰ ਬਾਤ, ਅਸੀਂ ਇਨੋਵੇਸ਼ਨ ਦੀ ਤਰਫ਼ ਨਹੀਂ ਗਏ, ਸਾਡੀ ਟੈਕਨੋਲੋਜੀ ਵੀਕ ਹੈ, ਸਾਡੀ ਇਨੋਵੇਸ਼ਨ ਵੀਕ ਹੈ, ਸਾਡੀ ਪ੍ਰੋਡਕਟ ਲਾਈਨ ਵੀਕ ਹੈ, ਅਸੀਂ ਕੋਈ ਨੋਟਲ ਦੇ ਬਾਅਦ ਸਾਡੀ ਆਈਟੀ ਕੋਈ ਨਹੀਂ ਆਈ, ਠੀਕ ਹੈ ਜੀ, ਉਹਦੇ ਰਿਸਰਚ ਇਨ ਮੋਸ਼ਨ ਬਲੈਕਬੈਰੀ ਸੀ, ਉਹ ਗਿਆ ਤੇ ਫਿਰ ਅਸੀਂ ਚੌਪਟ, ਤੇ ਵੀ ਕੈਨੋਟ ਸਸਟੇਨ ਆਰ ਸਕਸੈਸ, ਐਂਡ ਦੈਟ ਇਜ਼ ਦ ਥਿੰਗ ਦੈਟ ਪੋਲੀਟੀਸ਼ੀਅਨਸ ਇਨ ਕੈਨੇਡਾ ਹੈਵ ਟੂ ਰੀਅਲਾਈਜ਼, ਵਾਈ ਕੈਨੇਡਾ ਕੈਨੋਟ ਸਸਟੇਨ ਇਟ ਸਕਸੈਸ। ਕੋਈ ਚੀਜ਼ ਬਣਾਉਂਦੇ ਨੇ, ਉਹਨੂੰ ਵੇਚ ਦਿੰਦੇ ਨੇ ਕਿਸੇ ਹੋਰ ਮੁਲਕ ਨੂੰ, ਸਾਡੇ ਕੋਲ ਕੁਛ ਰਹਿੰਦਾ ਨਹੀਂ ਪੱਲੇ, ਤੇ ਇਹ ਮਸਲੇ ਨੇ ਜਿੱਥੇ ਗੱਲ ਨਹੀਂ ਹੋ ਰਹੀ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਜਿਹੜਾ ਬੜਾ ਮਸਲਾ ਹੈ ਨਾ ਇਕਾਨਮੀ ਨੂੰ ਰੀਇਨਵੈਸਟ ਕਰਨ ਦਾ, ਉਹਦੇ ਕੋਈ ਗੱਲਬਾਤ ਨਹੀਂ ਹੋ ਰਹੀ, ਛੋਟੀ ਛੋਟੀ ਲੜਾਈਆਂ ਲੜਦੇ ਨੇ।
ਸਰ ਉਦਾਂ ਜਦੋਂ ਤੁਹਾਡੇ ਵਾਂਗੂ ਮੈਨੂੰ ਵੀ ਇੱਕ ਵਾਰੀ ਯੂਰਪ ਦਾ ਗੇੜਾ ਮਾਰਨਾ ਪਿਆ, ਤੇ ਮੈਂ ਦੇਖਿਆ, ਮੈਂ ਕਿਹਾ ਯਾਰ ਜੇ ਕੈਨੇਡਾ ਨੂੰ ਯੂਰਪ ਸਾਹਮਣਾ ਪੈ ਜਾਏ ਨਾ, ਇੰਨੇ ਪੁਰਾਣੇ ਕਿਲਿਆਂ ਦੀ ਮੇਨਟੇਨੈਂਸ ਉਹਨਾਂ ਨੂੰ ਤਾਂ ਢਾ ਦੇਣੇ ਸੀ, ਹੁਣ ਤੱਕ ਵੀ ਸਾਡੇ ਤੋਂ ਨੀ ਹੋਣੇ ਹੈਗੇ, ਕਲੀ ਵੀ ਨੀ ਕਰਾ ਸਕਦੇ, ਪੇਂਟ ਵੀ ਨੀ ਕਰਾ ਸਕਦੇ ਇੰਨੀਆਂ ਬਿਲਡਿੰਗਾਂ ਨੂੰ, ਕਿਉਂਕਿ ਅਸੀਂ ਤਾਂ ਇੱਥੇ ਕਦੇ ਕਿਸੇ ਰੁਪਈਆ ਖਰਚਿਆ ਹੀ ਨੀ। ਹੁਣ ਕੱਲ ਵੀ ਮੈਂ ਇੱਕ ਗੱਲ ਦੇਖ ਰਿਹਾ ਸੀਗਾ ਕਿ 1/4 ਚਾਇਲਡ ਇਨ ਕੈਨੇਡਾ ਗੋਜ਼ ਟੂ ਸਕੂਲ ਹੰਗਰੀ, ਠੀਕ ਹੈ ਜੀ, ਇਹ ਕੱਲ CBC ਦੀ ਖ਼ਬਰ ਸੀ, ਅਸੀਂ ਕੱਲ ਡਿਸਕਸ ਕੀਤੀ ਰੇਡੀਓ ਤੇ। ਉਹ ਤੋਂ ਬਾਅਦ ਮੇਰੇ ਮਨ ਚ ਅੰਦਾਜ਼ਾ ਆਇਆ ਵੀ 4 ਕਰੋੜ ਬੱਚਾ ਨੀ ਹੈ ਕੈਨੇਡਾ ਚ, ਤੇ 4 ਕਰੋੜ ਦਾ 4 ਕਰੋੜ ਬੱਚਾ ਗਰੀਬ ਨੇ, ਕਿਉਂਕਿ ਟੋਟਲ ਪਾਪੂਲੇਸ਼ਨ 4 ਕਰੋੜ ਆ, ਉਹਨਾਂ ਵਿੱਚੋਂ ਵੀ ਕਿੰਨੇ ਇਮੀਗ੍ਰੈਂਟ ਆ, ਕਿੰਨੇ ਰੈਫਿਊਜੀ ਆ, ਕਿੰਨੇ ਸਟੂਡੈਂਟ ਵੀਜ਼ਾ ਤੇ ਆਏ ਆ। ਕੱਲ ਘਟਾ ਕੇ ਮੈਂ ਸੋਚਿਆ ਵੀ ਜੇ ਅਸੀਂ ਆਪਣੇ ਪੋਲੀਟੀਸ਼ੀਅਨ ਦੀ ਕਦੇ ਅਕਲ ਗਿਣਨੀ ਹੋ ਗਈ, ਮੈਨੇਜਮੈਂਟ ਦੀ ਸਕਿੱਲਸ, ਮੈਂ ਨੀ ਕਹਿੰਦਾ ਕਿ ਉਹਨਾਂ ਨੂੰ ਕੀ ਹੈ, ਕੈਨੇਡਾ ਦੀ ਜੇ ਮੈਂ ਮੈਨੇਜਮੈਂਟ ਸਕਿੱਲਸ ਦੇਖਣੇ ਹੋਣ ਕਿ ਇਹਨਾਂ ਨੂੰ ਜੇ ਅੱਜ ਮੈਂ ਇੰਡੀਆ ਭੇਜਦਾ ਵੀ ਮਹੀਨਾ ਤੁਸੀਂ ਇੰਡੀਆ ਚਲਾਓ, ਤੇ ਇੰਡੀਆ ਵਾਲਿਆਂ ਨੂੰ ਮੈਂ ਮਹੀਨੇ ਵਾਸਤੇ ਇੱਧਰ ਭੇਜ ਦਵਾਂ, ਤੇ ਜ਼ਿਆਦਾ ਐਫੀਸ਼ੀਐਂਟ ਕੌਣ ਹੈ? ਮਤਲਬ ਕਿ ਇਹਨਾਂ ਤੋਂ 4 ਕਰੋੜ ਦੀ ਆਬਾਦੀ ਫੀਡ ਨਹੀਂ ਹੋ ਰਹੀ। ਜੇ ਹਸਪਤਾਲਾਂ ਨੂੰ ਦੇਖ ਲਓ, ਉੱਥੇ ਹਾਹਾਕਾਰ ਮੱਚੀ ਪਈ ਹੈ, ਸਕੂਲਾਂ ਨੂੰ ਦੇਖ ਲਓ, ਪਲੇ ਗਰਾਊਂਡਸ ਨੂੰ ਦੇਖ ਲਓ, ਕਿਤੇ ਕਿਤੇ ਸੜਕਾਂ ਦਾ ਹਾਲ ਵੀ ਚੰਗਾ ਨਹੀਂ ਹੈ। ਮਤਲਬ ਜੇ ਅਸੀਂ ਕੈਨੇਡੀਅਨ ਕ੍ਰਾਈਸਿਸ ਦੀ ਗੱਲ ਕਰੀਏ, ਫਿਰ ਹੋਮਲੈਸ ਦੀ ਪ੍ਰੋਬਲਮ ਨੂੰ ਦੇਖ ਲਓ, ਫਿਰ ਇੱਥੇ ਫੂਡ ਕ੍ਰਾਈਸਿਸ, ਫੂਡ ਬੈਂਕਸ ਨੂੰ ਦੇਖ ਲਓ, 4 ਕਰੋੜ ਬੰਦਾ ਤਾਂ ਇੰਡੀਆ ਦੇ ਵਿੱਚ ਜ਼ਰੂਰ ਰੋਟੀ ਖਾ ਕੇ ਸੌਂਦਾ ਹੋਣਾ। 4 ਕਰੋੜ ਤਾਂ ਮੈਂ ਕਹਿ ਸਕਦਾ, ਤੁਸੀਂ ਕਹੋਗੇ ਜ਼ਿਆਦਾ ਹੋਣਗੇ ਰਮਨ, ਪਰ ਮੈਂ 4 ਕਰੋੜ ਕਹਿ ਸਕਦਾ ਜੀ, ਕਿ ਜੇ ਇੰਡੀਆ ਵਰਗਾ ਕੰਟਰੀ ਜਿਹਦੇ 32 ਲੱਖ ਸਕੁਅਰ ਕਿਲੋਮੀਟਰ ਜਗ੍ਹਾ ਤੇ ਉਹ ਸਾਰਾ ਹੀ ਇੰਡੀਆ ਉਪਜਾਊ ਸਾਰੇ ਕੋਲੇ ਕੋਈ ਦੁਨੀਆਂ ਦੇ ਵਿੱਚ ਅਖਬਾਰ 30% ਸਾਡੀ ਕਣਕ ਦੀ ਹੋ ਰਹੀ, 6-7 ਲੈਵਲ ਦਾ ਸਾਡੇ ਕੋਲ ਆਇਲ ਪ੍ਰੋਡਿਊਸ ਹੈ, ਇੰਨੀ ਅਸੀਂ ਲੰਬਰ ਐਕਸਪੋਰਟ ਕਰੀ ਜਾਂਦੇ ਹਾਂ, ਪੈਸਾ ਜਾ ਕਿੱਧਰ ਰਿਹਾ ਜੀ? ਤੇ ਲੋਕ ਮਿਹਨਤੀ ਨੇ, ਕੈਨੇਡਾ ਗ੍ਰੇਟ ਕੰਟਰੀ ਹੈ, ਮੈਨੂੰ ਤਾਂ ਸਮਝ ਨੀ ਆਉਂਦਾ ਮੈਂ ਕਿਹੜੀ ਡੈਫੀਨੇਸ਼ਨ ਤੇ ਵਿਸ਼ਵਾਸ ਕਰਾਂ। ਤੇ ਅੱਜ ਇੱਕ ਨਵੀਂ ਖਬਰ ਆ ਗਈ, ਮਤਲਬ ਈਵਨ ਪਾਕਿਸਤਾਨ ਨਾਲ ਕੰਪੈਰੀਜ਼ਨ ਕਰਕੇ ਦੇਖੋ ਸਰ, ਜਿੰਨੀ ਪਾਕਿਸਤਾਨ ਦੀ ਆਬਾਦੀ ਹੈ, ਤੁਸੀਂ ਕੈਨੇਡਾ ਦੇ ਵਿੱਚ ਤਾਂ ਅਸੀਂ ਲਿਬਰਲ ਨੂੰ ਵੋਟ ਪਾਈ ਹੈ, NDP ਨੂੰ ਪਾਈ ਹੈ ਕਿ ਕੰਜ਼ਰਵੇਟਿਵ ਨੂੰ ਪਾਈ ਹੈ? ਮੈਂ ਕਹਿੰਦਾ ਇਹਨਾਂ ਨੂੰ 10-10 ਗੁਣਾ ਇੰਟੈਲੀਜੈਂਟ ਕਰਕੇ ਅੱਜ ਵੀ ਕਹਿ ਦਿੰਦਾ ਹੈਂਡਲ ਪਾਕਿਸਤਾਨ, ਇਹ ਦੌੜ ਜਾਣਗੇ। ਪਾਕਿਸਤਾਨ ਜੇ ਜਿੱਥੋਂ ਸਾਫ਼ ਸਿੱਧੀਆਂ ਸੜਕਾਂ ਵਾਲਾ ਕੈਨੇਡਾ ਨੀ ਚਲਾਇਆ ਜਾਂਦਾ, ਤੇ ਉਹ ਦੱਸੋ ਦੂਜੇ ਮੁਲਕਾਂ ਨੂੰ ਕਿਵੇਂ ਚਲਾ ਲਉਂਗੇ? ਮੈਂ ਇਸ ਗੱਲੋਂ ਕਈ ਵਾਰ ਦੇਖਦਾ ਹੁੰਦਾ ਕਿ ਯਾਰ ਰੀਲੀ ਆਰ ਯੂ ਕੰਪੀਟੈਂਟ, ਜੇ ਮੈਂ ਤੁਹਾਨੂੰ ਸਿੱਧਾ ਕੁਐਸਚਨ ਕਰਨਾ ਹੋਵੇ। ਸੋ ਵਟ ਇਜ਼ ਯੋਰ ਓਪੀਨੀਅਨ? ਹਾਂਜੀ,
ਮੇਰਾ ਜੀ ਓਪੀਨੀਅਨ ਇਹ ਆ ਕਿ ਅਗਰ ਤੁਸੀਂ ਇੰਡੀਆ ਜਾਂ ਪਾਕਿਸਤਾਨ ਨੂੰ ਵੇਖੋ, ਸਭ ਤੋਂ ਪਹਿਲਾਂ ਜਿਹੜੀ ਤੁਸੀਂ ਦੋ ਚੀਜ਼ਾਂ ਵੇਖੋਗੇ, ਇੱਕ ਤੇ ਪਾਪੂਲੇਸ਼ਨ ਦਾ ਪ੍ਰੈਸ਼ਰ ਬਥੇਰਾ ਉੱਥੇ, ਠੀਕ ਹੈ, ਦੂਜੇ ਰਿਸੋਰਸਿਸ ਘੱਟ ਨੇ, ਯਾਨੀ ਜਿੰਨਾ ਪਾਣੀ ਕੈਨੇਡਾ ਚ ਓਨਾ ਪਾਣੀ ਪਾਕਿਸਤਾਨ ਚ ਨਹੀਂ ਹੈ ਪੀਣ ਵਾਲਾ, ਠੀਕ ਹੈ,
ਤੇ
ਪਾਪੂਲੇਸ਼ਨ ਪ੍ਰੈਸ਼ਰ ਤੇ ਰਿਸੋਰਸ ਕੰਸਟ੍ਰੇਂਟ ਦੇ
ਬਾਵਜੂਦ ਥੋੜੀ ਜਿਹੀ ਇੱਕ ਵਾਰੀ ਮੈਨੂੰ ਥੋੜੀ ਮਾਜ਼ਰਤ ਗੁਸਤਾਖੀ ਹੈ ਜੀ ਮੇਰੀ, ਤੁਸੀਂ ਇਹਦੇ ਵਿੱਚ ਇਹ ਵੀ ਦੇਖੋ ਕਿ ਉਹਨਾਂ ਮੁਲਕਾਂ ਚ ਕਦੇ ਟੈਲੈਂਟ ਗਈ ਨੀ, ਕਿ ਕੋਈ ਅਮਰੀਕਾ ਛੱਡ ਕੇ ਜੀ ਉੱਥੇ ਪਾਕਿਸਤਾਨ ਇੰਜੀਨੀਅਰ ਚੱਲਿਆ ਗਿਆ, ਜਾਂ ਕੋਈ ਡਾਕਟਰ ਦੰਦਾਂ ਦਾ ਡਾਕਟਰ ਅਮਰੀਕਾ ਛੱਡ ਕੇ ਕਦੇ ਕੋਈ ਪਾਕਿਸਤਾਨ ਜਾ ਕੇ ਲਾਹੌਰ ਬੈਠਾ ਕਿ ਮੈਂ ਉੱਥੇ ਲੋਕਾਂ ਦੇ ਦੰਦ ਠੀਕ ਕਰਿਆ ਕਰਨੇ ਆ। ਟੈਲੈਂਟ ਵੀ ਇਹਨਾਂ ਮੁਲਕਾਂ ਨੂੰ ਆ ਰਹੀ ਹੈ, ਕੈਨੇਡਾ ਨੂੰ ਟੈਲੈਂਟ ਆ ਰਹੀ ਹੈ, ਜਿੰਨਾ ਪਾਕਿਸਤਾਨੀ ਟੈਲੈਂਟ ਕੈਨੇਡਾ ਚ ਆਇਆ ਹੋਣਾ ਪਿਛਲੇ 50 ਸਾਲਾਂ ਚ, 10-20-30 ਹਜ਼ਾਰ ਪਾਕਿਸਤਾਨੀ ਕੁਆਲੀਫਾਈਡ ਕੈਨੇਡਾ ਚ ਆਇਆ ਹੋਊਗਾ, ਐਨ ਹਾਈਲੀ ਕੁਆਲੀਫਾਈਡ ਆਇਆ ਹੋਊ। 30,000 ਕੋਈ ਸਾਰੀ ਦੁਨੀਆਂ ਚੋਂ ਨੀ ਗਿਆ ਹੋਣਾ, ਗੋਰਾ ਬੰਦਾ ਜਾਂ ਆਪਾਂ ਕਹਿ ਦਈਏ ਵੈਸਟਰਨ ਮੁਲਕਾਂ ਦਾ ਬੰਦਾ, 30,000 ਪੂਰੀ ਦੁਨੀਆਂ ਤੋਂ ਨੀ ਗਿਆ ਹੋਣਾ ਪਾਕਿਸਤਾਨ ਜਾਂ ਇੰਡੀਆ। ਹਾਂਜੀ, ਹੁਣ ਕੰਟੀਨਿਊ ਕਰੋ ਪਲੀਜ਼।
ਹਾਂਜੀ, ਬੜੀ ਚੰਗੀ ਗੱਲ ਹੈ ਜੀ, ਦੇਖੋ ਤੁਸੀਂ ਦੱਸ ਰਹੇ ਹੋ ਕਿ ਦੁਨੀਆਂ ਭਰ ਦਾ ਟੈਲੈਂਟ ਜਿਹੜਾ, ਹੁਣ ਅਮਰੀਕਾ ਵੇਖੋ ਨਾ, ਮਾਈਕਰੋਸਾਫਟ ਨੂੰ ਇੰਡੀਅਨ ਚਲਾ ਰਿਹਾ, IBM ਨੂੰ ਇੰਡੀਅਨ ਚਲਾ ਰਿਹਾ, ਗੂਗਲ ਨੂੰ ਇੰਡੀਅਨ ਚਲਾ ਰਿਹਾ, ਤੇ ਸਾਰੇ ਜਿਹੜਾ ਟੈਲੈਂਟ ਹੈ ਇੰਡੀਆ ਤੋਂ ਪਾਕਿਸਤਾਨ ਤੋਂ ਦੂਜੇ ਮੁਲਕਾਂ ਤੋਂ ਖੋ ਕੇ ਇੱਥੇ ਆ ਜਾਂਦਾ, ਤੇ ਉਹਦੇ ਬਾਅਦ ਵੀ ਅਗਰ ਅਸੀਂ ਉਹਨੂੰ ਐਕਸਪਲੋਇਟ ਨਾ ਕਰ ਸਕੀਏ, ਅਗਰ ਤੁਸੀਂ ਕਹੋ ਕਿ ਇੱਥੇ ਵਸਾਇਲ ਵੀ ਨੇ, ਇੱਥੇ ਓਪਰਚੁਨਿਟੀ ਵੀ ਹੈ, ਇੱਥੇ ਟੈਲੈਂਟ ਵੀ ਹੈ, ਤੇ ਫਿਰ ਵੀ ਅਸੀਂ ਆਕਰ ਉਹ ਜਿਹੜਾ ਨਾ ਇਸ ਮੁਲਕ ਨੂੰ ਨਹੀਂ ਚਲਾ ਸਕਦੇ। ਇਹ ਜਿਹੜਾ ਚੈਲੰਜ ਹੈ ਉਹ ਇੰਡੀਆ ਪਾਕਿਸਤਾਨ, ਮੈਂ ਕਹਿੰਦਾ ਤੁਸੀਂ ਇਹਦੇ ਦੇ ਪੋਲੀਟੀਸ਼ੀਅਨਸ ਨੂੰ ਲੈ ਕੇ ਨਾ, ਉਹਨਾਂ ਨੂੰ ਜੀ 6 ਮਹੀਨੇ ਵਾਸਤੇ ਮੁੰਬਈ ਚਲਾ ਕੇ ਵਿਖਾ ਦਿਓ, ਇੰਡੀਆ ਚ ਤੁਸੀਂ ਮੁੰਬਈ ਦੀ ਮਿਊਨਿਸਪੈਲਿਟੀ ਚਲਾ ਕੇ ਵਿਖਾ ਦਿਓ, ਤੇ ਤਕਰੀਬਨ ਕੋਈ 29 ਘੱਟ ਤੋਂ ਘੱਟ ਵੀ 20 ਮਿਲੀਅਨ ਲੋਕ ਮੁੰਬਈ ਚ ਹੈ, 2 ਕਰੋੜ ਬੰਦਾ, ਤੁਸੀਂ ਉਹਨਾਂ ਨੂੰ ਹਫਤੇ ਮਹੀਨੇ ਐਸੇ ਚਲਾ ਨਹੀਂ ਚਲਾ ਸਕਦੇ। ਬੜਾ ਮੁੰਬਈ ਦੇ ਜਿਹੜਾ ਤੁਸੀਂ ਉਹ ਦੇਖਿਆ, ਤੁਸੀਂ ਉਹ ਜਿਹੜੇ ਲੋਕ ਵਰਕਰਸ ਆਪਣੇ ਉਹਨਾਂ ਦੇ ਖਾਣੇ ਜਿਹੜੇ ਟਿਫਨ ਨੇ, ਉਹਨਾਂ ਦੇ ਲੰਚ ਬਾਕਸਿਸ ਨੇ, ਉਹ ਘਰੋਂ ਆਉਂਦੇ ਨੇ ਉਹਨਾਂ
ਦੇ,
ਉਹੀ ਮੈਨੇਜ ਕਰਕੇ ਵਿਖਾ ਦਿਓ, ਤਾਂ ਪਤਾ ਚੱਲੇ ਕਿ ਤੁਹਾਡੀ ਇੰਜੀਨੀਅਰਿੰਗ ਜਾਂ ਸਾਇੰਸ ਕਿੱਥੇ ਹੈ। ਮਸਲਾ ਸਿਰਫ ਇਹ ਹੈ ਕਿ ਲੇਜ਼ੀ ਹੋ ਗਏ ਨੇ, ਸਾਡੇ ਹਾਈ ਸਕੂਲ ਵਿੱਚ ਲੇਜ਼ੀ ਹੋ ਗਏ ਨੇ, ਸਾਡੀ ਕਾਲਜ ਯੂਨੀਵਰਸਿਟੀਆਂ ਲੇਜ਼ੀ ਹੋ ਗਏ ਨੇ, ਅਸੀਂ ਉਹ ਟੈਲੈਂਟ ਜਿਹੜਾ ਇੱਥੇ ਲੋਕਲੀ ਪ੍ਰੋਡਿਊਸ ਨਹੀਂ ਕਰ ਪਾ ਰਹੇ, ਸਾਡੀ ਯੂਨੀਵਰਸਿਟੀਆਂ ਰਿਲਾਏ ਕਰਦੇ ਨੇ ਸਾਰੀ ਦੁਨੀਆਂ ਤੋਂ ਬੰਦੇ, ਅਸੀਂ ਕਿਉਂ ਨੀ ਸਾਡੇ ਹਾਈ ਸਕੂਲਾਂ ਤੋਂ ਕੈਨੇਡਾ ਬੱਚੇ ਆ ਰਹੇ ਨੇ ਜਿਹੜੇ ਇੰਜੀਨੀਅਰਿੰਗ ਵਿੱਚ ਜਾਣ, ਜਿਹੜੇ ਸਾਇੰਸ ਟੈਕਨੋਲੋਜੀ ਮੈਥਮੈਟਿਕਸ ਵਿੱਚ ਜਾਣ, ਇਹ ਅਸੀਂ ਸਾਰਿਆਂ ਨੂੰ ਪੁਸ਼ ਕਰ ਰਹੇ ਨੇ ਇਸ ਤਰਫ ਕਿ ਜਨਾਬ ਕੁਛ ਨੀ ਕਰੋ, ਤੁਸੀਂ BA ਹਿਸਟਰੀ ਕਰ ਲਓ, BA ਹਿਸਟਰੀ ਕਰਕੇ ਕਿਤੇ ਬਰਿਸਟਾ ਲੱਗ ਜਾਓ ਤੇ ਕਿਤੇ ਕਾਫੀ ਸ਼ਾਪ ਵਿੱਚ ਕੰਮ ਕਰੋ, ਤੇ ਵੀ ਆਰ ਅੰਡਰ ਯੂਟੀਲਾਈਜ਼ਿੰਗ ਦ ਟੈਲੈਂਟ ਵੀ ਪ੍ਰੋਡਿਊਸ, ਨਾਟ ਓਨਲੀ ਦੈਟ ਵੀ ਡੋਨਟ ਪ੍ਰੋਡਿਊਸ ਇਨਫ ਟੈਲੈਂਟ ਇਨ ਦ ਰਿਕੁਆਇਰਡ ਫੀਲਡ, ਦ ਟੈਲੈਂਟ ਵੀ ਪ੍ਰੋਡਿਊਸ ਵੀ ਅੰਡਰ ਯੂਟੀਲਾਈਜ਼ ਇਟ। ਇਹ ਜਿਹੜੇ ਮਸਾਇਲ ਨੇ ਨਾ, ਤੇ ਵੱਡੇ ਮਸਾਇਲ ਨੇ, ਤੇ ਮੈਨੂੰ ਬੜੀ ਹੈਰਤ ਹੁੰਦੀ ਹੈ ਕਿ ਜਿਸਲੇ ਮੈਂ ਵੇਖਦਾ ਅਖਬਾਰ ਖੋਲਾ ਕੈਨੇਡਾ ਦੇ, ਤੇ ਉਹ ਤੇ ਕਹਿ ਕੇ ਹਰ ਰੋਜ਼ ਯਾਨੀ ਉਹ ਜਿਹੜੇ ਨੇ ਪ੍ਰਿੰਸ ਹੈਰੀ ਤੇ ਉਹਦੀ ਬੀਵੀ ਦੀ ਖਬਰਾਂ ਫੈਕਟ ਪੇਜ ਤੇ ਲੱਗੀਆਂ। ਉਹ ਯਾਰ ਇੱਥੇ ਜੋ ਪੇ ਚੈੱਕ ਟੂ ਪੇ ਚੈੱਕ ਜਾ ਰਿਹਾ ਕੈਨੇਡੀਅਨ, ਕੀ ਲੋੜ ਪਈ ਹੈ ਪ੍ਰਿੰਸ ਹੈਰੀ ਦੀ ਸਟੋਰੀਆਂ ਛਾਪਣ ਦੀਆਂ? ਤੁਸੀਂ ਕਿਉਂ ਨੀ ਫੋਕਸ ਕਰਦੇ ਆਪਣੇ ਆਪ ਤੇ? ਕੀ ਤੁਹਾਡੀ ਫੈਸੀਨੇਸ਼ਨ ਹੈ ਯੂਰਪ ਦੇ ਨਾਲ ਤੇ ਯੂਰਪ ਦੀ ਰੋਇਲਟੀ ਦੇ ਨਾਲ? ਛੱਡੋ ਉਹਨਾਂ ਨੂੰ, ਆਪਣੀ ਰੋਜ਼ੀ ਰੋਟੀ ਦੀ ਫਿਕਰ ਕਰੋ, ਆਪਣੀ ਇਕਾਨਮੀ ਦੀ ਫਿਕਰ ਕਰੋ, ਆਪਣੇ ਬੰਦਿਆਂ ਦੀ ਫਿਕਰ ਕਰੋ। 50 ਸਾਲ ਦੇ ਬਾਅਦ ਕਿਸੇ ਨੇ ਪੈਟਰੋਲ ਨਹੀਂ ਖਰੀਦਣਾ, ਕਿਸੇ ਨੇ ਗੈਸੋਲੀਨ ਨਹੀਂ ਖਰੀਦਣੀ, ਉਹ ਸਾਰਾ ਆਇਲ ਜਿਹੜਾ ਐਲਬਰਟਾ ਚ ਪਿਆ ਉਹਦਾ ਕੋਈ ਖਰੀਦਦਾਰ ਨਹੀਂ ਹੋਣਾ, ਕੀ ਕਰਨਗੇ ਫਿਰ ਉੱਥੇ ਐਲਬਰਟਾ ਚ? ਕੋਈ ਪਰਵਾਹ ਕੋਈ ਨੀ, ਕਿਉਂਕਿ ਅਸੀਂ ਇਨਵਾਇਰਮੈਂਟਲੀ ਫਰੈਂਡਲੀ। ਉਹ ਜਿਹੜਾ ਬੰਦਾ ਮਾਈਨਿੰਗ ਸਾਰੀ ਜ਼ਿੰਦਗੀ ਕੰਮ ਕੀਤੀ, ਉਸ ਜਾ ਕੇ ਸੋਫਟਵੇਅਰ ਦੀ ਕੋਡਿੰਗ ਤਾਂ ਨਹੀਂ ਕਰਨੀ ਉਹਨਾਂ ਨੇ, ਉਹਨੂੰ ਤਾਂ ਨਹੀਂ ਆਉਂਦਾ ਟ੍ਰਾਂਜੈਕਸ਼ਨ ਕਹਿੰਦੇ ਨੇ। ਜਿਹੜੇ ਸਰਕਾਰ ਲੋਕ ਜਾਂ ਸਰਕਾਰੀ ਲੋਕ ਉਹ ਸਮਝਦੇ ਨੇ ਕਿ ਅੱਜ ਤੁਸੀਂ YBG ਕਰ ਰਹੇ ਹੋ ਤੇ ਕੱਲ ਤੁਸੀਂ ਸੋਫਟਵੇਅਰ ਕੋਡਰ ਬਣ ਜਾਓਗੇ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਟ੍ਰਾਂਜੈਕਸ਼ਨ ਬੜੀ ਡਿਫਿਕਲਟ ਹੁੰਦੀਆਂ ਨੇ, ਐਂਡ ਵਟ ਐਵਰ ਰਿਸੋਰਸ ਯੂ ਹੈਵ ਯੂ ਐਕਸਪਲੋਇਟ ਦੈਮ ਟੂ ਦ ਫੁਲੈਸਟ। ਉਹ ਹੋ ਨਹੀਂ ਰਿਹਾ, ਤੇ ਇਸੀ ਵਜ੍ਹਾ ਤੇ ਲੋਕ ਮੁਸ਼ਕਿਲ ਚ ਨੇ ਇੱਥੇ ਚਮਕ ਦੇਖ ਕੇ ਤੇ ਬੜੇ ਬੜੇ ਕਾਂਡੋ ਬਿਲਡਿੰਗ ਤੇ ਸ਼ੀਸ਼ੇ ਵੇਖ ਕੇ ਲੋਕ ਸਮਝਦੇ ਨੇ ਕਿ ਕੈਨੇਡਾ ਸਭ ਕੁਛ ਚੰਗਾ ਹੋ ਰਿਹਾ। ਕੈਨੇਡਾ ਚ ਲੋਕ ਸਟਰਗਲ ਕਰ ਰਹੇ ਨੇ, ਹਰ ਜਗ੍ਹਾ ਸਟਰਗਲ ਕਰ ਰਹੇ ਨੇ, ਬੜੇ ਸ਼ਹਿਰਾਂ ਛੋਟੇ ਸ਼ਹਿਰਾਂ ਚ, ਲੇਕਿਨ ਉਹਦੀ ਕੋਈ ਜਿਹੜੀ ਫਰੰਟ ਪੇਜ ਤੇ ਉਹਦੀ ਨਿਊਜ਼ ਹੀ ਨਹੀਂ ਆਉਂਦੀ। ਉਹ ਸਾਰੇ ਫਿਰ ਗੱਲ ਕਰਦੇ ਨੇ ਜੀ ਅੱਜ ਮੈਗ ਉਹਦੇ ਪ੍ਰਿੰਸ ਹੈਰੀ ਨੇ ਕੀ ਕੀਤਾ ਤੇ ਉਹਦੀ ਜੋ ਪ੍ਰਿੰਸ ਛੋਟਾ ਜਿਹੜਾ ਪ੍ਰਿੰਸ ਆਇਆ ਨਵਾਂ ਉਹ ਕੀ ਕੱਪੜੇ ਪਾ ਕੇ ਫਿਰ ਰਿਹਾ। ਸਾਨੂੰ ਕੀ, ਅਸੀਂ ਤੁਸੀਂ ਇਕੋਨਮੀ ਰਿਵਾਈਵ ਕਰੋ। ਇੱਥੇ ਦੇਖੋ ਜਿਹੜੇ ਫਸਟ ਨੇਸ਼ਨ ਨੇ ਉਹਨਾਂ ਦੇ ਕੋਲ ਕਈ ਸੌ ਕਮਿਊਨਿਟੀਜ਼ ਨੇ ਜਿੱਥੇ ਪੀਣੇ ਦਾ ਪਾਣੀ ਨਹੀਂ ਹੈ, ਉਹ ਪਾਣੀ ਵੀ ਇੰਪੋਰਟ ਕਰਨਾ ਪੈਂਦਾ,
ਉਹ
ਨਹੀਂ ਹੋ
ਰਿਹਾ।
ਐਡਵਾਈਜ਼ਰੀ ਲੱਗੀ ਯਾਨੀ ਤੁਸੀਂ ਆਪਣੀ ਪਾਪੂਲੇਸ਼ਨ ਨੂੰ ਪਾਣੀ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਉਸ ਤੇ ਫੋਕਸ ਕਰੋ ਜਾਂ ਕਿਸੇ ਹੋਰ ਸ਼ਹਿਰ ਤੇ।
ਪਿੱਛੇ ਜੇ ਮੈਨੂੰ ਕਿਸੇ ਨੇ ਗੱਲ ਪਰਸੋਂ ਕਿਹਾ, ਕਹਿੰਦੇ ਕੈਨੇਡਾ ਚ ਯਾਰ ਤੁਸੀਂ ਖ਼ਬਰਾਂ ਤੇ ਨੋਟਿਸ ਕੀਤਾ ਵਾ ਹੈ ਕਿ ਕਹਿੰਦੇ ਡਿਫੈਂਸ ਦਾ $1 billion ਬਜਟ ਕੱਟਤਾ, ਬੱਚਿਆਂ ਦੀ ਕ੍ਰਾਈਸਿਸ ਤੇ ਆ ਗਈ, ਹਾਊਸਿੰਗ ਕ੍ਰਾਈਸਿਸ ਤੇ ਆ ਗਈ, ਉਧਰੋਂ ਜ਼ੈਲੈਂਸਕੀ ਸਾਹਿਬ ਨੂੰ $650 million ਦੇ ਤੇ, ਪਹਿਲੇ ਪਹਿਲਾਂ ਵੀ ਦਿੱਤੇ। ਮੈਂ ਕਿਹਾ ਬਸ ਬਸ ਯਾਰ ਐਸੀ ਗੱਲ ਤੇ ਨੀ ਕਰਦੇ, ਉਹ ਫਿਰ ਤੁਹਾਡੇ ਚ ਦੇਸ਼ ਧਰੋਹ ਇੰਡੀਆ ਵਾਲਾ ਚੱਕਰ ਦਾ ਪਾ ਦੇਣਾ, ਬਈ ਇਹ ਤਾਂ ਸੈਡੀਸ਼ਨ ਦੇ ਚਾਰਜਿਸ ਲੱਗ ਜਾਣੇ ਆ, ਤੁਸੀਂ ਹਨਾ ਆਪਣੇ ਦੇਸ਼ ਦੇ ਖਿਲਾਫ਼ ਬੋਲਦੇ ਹੋ। ਪੈਸਾ ਆ ਰਿਹਾ ਪੈਸਾ ਜਾ ਰਿਹਾ, ਕਿੱਧਰ ਆ ਰਿਹਾ ਕਿੱਧਰ ਜਾ ਰਿਹਾ, ਉਹ ਕਿਸੇ ਨੂੰ ਪਤਾ ਨੀ ਲੱਗਦਾ ਕਿ ਫਿਗਰਸ ਕਿਵੇਂ ਮੈਨੀਪੁਲੇਟ ਹੋ ਰਹੀਆਂ ਨੇ। ਰਾਤ ਇੱਕ ਹੋਰ ਖ਼ਬਰ ਪੜ੍ਹਨ ਨੂੰ ਮਿਲ ਗਈ ਕਿ ਚੁੱਪੇ ਚੁੱਪੇ US ਇੰਟੈਲੀਜੈਂਸ ਤੋਂ ਵੀ ਖ਼ਬਰ ਆਈ ਆ ਕਿ ਯੂਕਰੇਨ ਦੇ ਵਿੱਚ ਕਰਪਸ਼ਨ ਬੜੀ ਆ, ਜਿਹੜੇ ਲੜਾਈ ਵਾਸਤੇ ਪੈਸੇ ਭੇਜੇ ਜਾ ਰਹੇ ਆ ਉਹ ਨੀ ਇਸਤੇਮਾਲ ਹੋ ਰਹੇ। ਮਤਲਬ ਇਸ ਤੋਂ ਸਾਰੇ ਉਲਝੇ ਪਏ ਆ ਕਿ ਕਿਹੜੀ ਖ਼ਬਰ ਦੇ ਉੱਤੇ ਧਿਆਨ ਦੇਈਏ, ਕਿਸ ਤੇ ਫੋਕਸ ਹੀ ਆ। ਹੁਣ 3-4 ਕਿਸਮ ਦੀਆਂ ਖ਼ਬਰਾਂ ਨੇ ਸਰ, ਕੀ ਕਰੀਏ ਅਸੀਂ ਇਹਨਾਂ ਦੀ, ਕੀ ਕਹਿ ਸਕਦੇ ਹਾਂ?
ਯੂਕਰੇਨ ਦੇ ਬਾਰੇ ਚ ਨਾ ਮੈਂ ਤੁਹਾਨੂੰ ਦੱਸਾਂ, ਕਿਉਂਕਿ ਅਸੀਂ ਇਹ ਅਫਗਾਨਿਸਤਾਨ ਨੂੰ ਭੁਗਤੇ ਆ, ਠੀਕ ਹੈ। ਮੈਂ ਮੈਨੂੰ ਅੱਜ ਵੀ ਯਾਦ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦਾ ਬੇੜਾ ਗਰਕ ਕੀਤਾ ਇਹ ਅਫਗਾਨ ਵਾਰ ਨੇ, ਕਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਦਾ ਬੇੜਾ ਗਰਕ ਕੀਤਾ ਅਫਗਾਨ ਵਾਰ ਨੇ। ਯਾਨੀ ਇਹਨਾਂ ਦਾ ਫੈਸਲਾ ਸੀ ਨੇਟੋ ਅਲਾਇੰਸ ਦਾ ਕਿ ਜੀ ਅਸੀਂ ਰਸ਼ੀਆ ਨੂੰ ਹਰਾਉਣਾ ਤੇ ਚਲੋ ਉਹ ਜੰਗ ਕਿੱਥੇ ਲੜੀ ਜਾਏ, ਅਫਗਾਨਿਸਤਾਨ ਚ ਲੜੀ ਜਾਏ। ਚਲੋ ਜੀ, ਉਹਨਾਂ ਅਫਗਾਨਿਸਤਾਨ ਲੜਨ ਵਾਸਤੇ ਜਨਾਬ ਜਿਹੜੀ ਸਪਲਾਈ ਆਈ ਵੈਪਨਰੀ ਦੀ, ਠੀਕ ਹੈ, ਉਹ ਵੱਡੇ ਵੈਪਨਸ ਯਾਨੀ ਸਮਾਲ ਆਰਮਸ, ਮੀਡੀਅਮ ਆਰਮਸ, ਜਹਾਜ਼ ਤੇ ਟੈਂਕ ਛੋੜ ਕੇ ਹਰ ਵੈਪਨ ਜਿਹੜਾ ਪਾਕਿਸਤਾਨ ਪਹੁੰਚਾ, ਉਧਰੋਂ ਪਾਕਿਸਤਾਨ ਤੋਂ ਸਮਗਲ ਕਰਕੇ ਅਫਗਾਨਿਸਤਾਨ ਤੇ ਅਫਗਾਨ ਜਿਹੜੇ ਮੁਜਾਹਿਦੀਨ ਨੇ ਉਹਨਾਂ ਨੇ ਜੰਗ ਲੜੀ। ਉਹਦਾ ਨਤੀਜਾ ਕੀ ਵੇਖੋ, ਨਤੀਜਾ ਇਹ ਹੈ ਕਿ ਅੱਜ 1977 ਤੋਂ ਲੈ ਕੇ 2003 ਆ ਗਿਆ, ਅਫਗਾਨਿਸਤਾਨ ਇਜ਼ ਇਨ ਪਰਪੈਚੁਅਲ ਕ੍ਰਾਈਸਿਸ। ਉੱਥੇ ਨਾ ਬੱਚੀਆਂ ਸਕੂਲ ਨਹੀਂ ਜਾ ਸਕਦੀਆਂ, ਤਾਲਿਬਾਨ ਦੀ ਹਕੂਮਤ ਹੈ, ਉਹ ਹਕੂਮਤ ਕੋਈ ਨਹੀਂ, ਨਾ ਉੱਥੇ ਪਾਣੀ, ਨਾ ਰੋਟੀ, ਨਾ ਰੋਜ਼ਗਾਰ, ਨਾ ਕੁਛ, ਸਿਰਫ ਉਹ ਕੋੜੇ ਮਾਰ ਰਹੇ ਨੇ ਤੇ ਲੋਕਾਂ ਨੂੰ ਧਮਕਾ ਰਹੇ ਨੇ। ਚਲੋ ਉਹ ਤੇ ਅਫਗਾਨਿਸਤਾਨ ਹੋ ਗਏ, ਉਸ ਵੈਪਨਾਈਜੇਸ਼ਨ ਦਾ ਹੱਲ ਦੇਖੋ ਪਾਕਿਸਤਾਨ ਵਿੱਚ, ਕਿ ਪਿਛਲੇ ਹਫ਼ਤੇ ਪਾਕਿਸਤਾਨ ਵਿੱਚ ਬੰਬ ਫਟਿਆ 12 ਰਬੀਉਲ ਅਵਲ ਨੂੰ, ਜਿਹੜਾ ਇੱਕ ਹੋਲੀਡੇ ਹੈ ਪਾਕਿਸਤਾਨ ਵਿੱਚ, ਉਸ ਦਿਨ ਬੰਬ ਫਟਿਆ ਤੇ 50-55 ਲੋਕ ਮਰ ਗਏ। ਉਹ ਇਹ ਸਾਰੇ ਅਫਗਾਨਿਸਤਾਨ ਤੋਂ ਲੇਖ ਨੇ। ਹੁਣ ਯੂਕਰੇਨ ਨੂੰ ਜਿਹੜੀ ਹੈ ਨਾ, ਸੋਚਣਾ ਚਾਹੀਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੀ ਦੁਨੀਆਂ ਨੇ ਮਿਲ ਕੇ ਅਫਗਾਨਿਸਤਾਨ ਨੂੰ ਵੈਪਨਾਈਜ਼ ਕੀਤਾ ਰਸ਼ੀਆ ਦੇ ਖਿਲਾਫ਼, ਉਹਦੇ ਬਾਅਦ ਰਸ਼ੀਆ ਮੁੜ ਕੇ ਚਲਾ ਗਿਆ, ਅਫਗਾਨਿਸਤਾਨ ਵੀ ਵੈਪਨਾਈਜੇਸ਼ਨ ਦੇ ਅੰਦਰ ਮਾਰਾ ਗਿਆ ਤੇ ਹੁਣ ਪਾਕਿਸਤਾਨ ਅੱਜ ਤੱਕ ਸਫ਼ਰ ਕਰ ਰਿਹਾ, ਰੋਜ਼ ਬੰਬ ਫਟਦੇ ਨੇ ਉੱਥੇ। ਇਹੀ ਵੈਪਨਾਈਜੇਸ਼ਨ ਹੁਣ ਕਰ ਰਹੇ ਨੇ ਯੂਕਰੇਨ ਦੀ, ਇਸੀ ਤਰੀਕੇ ਦੇ ਨਾਲ ਵੈਪਨਸ ਜਾ ਰਹੇ ਹਨ, ਕੋਈ ਅਕਾਊਂਟਿੰਗ ਨਹੀਂ, ਕੋਈ ਫਰੇਮਵਰਕ ਨਹੀਂ, ਸਾਰਾ ਜਾ ਰਿਹਾ। ਬਾਅਦ ਜਿਸਲੇ 5-10 ਸਾਲ ਦੇ ਬਾਅਦ ਇਹ ਸਭ ਕੁਛ ਹੈਲ ਹੋਣਾ ਨਾ, ਸੈਟਲ ਹੋਣਾ, ਉਸ ਵੇਲੇ ਯੂਰਪ ਨੂੰ ਅੰਦਾਜ਼ਾ ਹੋਣਾ ਕਿ ਵੀ ਹੈਵ ਵੈਪਨਾਈਜ਼ਡ ਦਾ ਹੋਲ ਕੰਟਰੀ, ਯਾਨੀ ਯੂਰਪ ਦੇ ਸੈਂਟਰ ਵਿੱਚ ਇੰਨੀ ਵੈਪਨਾਈਜੇਸ਼ਨ ਹੋ ਚੁੱਕੀ ਹੋਗੀ ਇਸ ਕੰਟਰੀ ਦੇ ਨਾਲ। ਉਹਦੇ ਬਾਅਦ ਜਿਹੜੇ ਮਿਸਾਇਲ ਸ਼ੁਰੂ ਹੋਣਗੇ, ਇਹ ਮਿੰਨੀ ਅਫਗਾਨਿਸਤਾਨ ਤੁਸੀਂ ਇੱਧਰ ਵੇਖੋਗੇ, ਚਾਹੇ ਇਸ ਜੰਗ ਦਾ ਹੱਲ ਕੋਈ ਵੀ ਨਿਕਲੇ, ਚਾਹੇ ਰਸ਼ੀਆ ਪ੍ਰੀਵੇਲ ਕਰੇ ਜਾਂ ਯੂਕਰੇਨ ਪ੍ਰੀਵੇਲ ਕਰੇ, ਲੇਕਿਨ ਜਿਹੜੀ ਵੈਪਨਾਈਜੇਸ਼ਨ ਹੋ ਗਈ ਹੈ ਸੋਸਾਇਟੀ ਦੀ ਯੂਕਰੇਨ ਦੇ, ਇਹਦੇ ਜਨਰੇਸ਼ਨ ਨੂੰ ਜਿਹੜੇ ਨੇ ਨਤਾਇਜ ਭੁਗਤਣਾ ਪੈਣਗੇ।
ਬਿਲਡਿੰਗਸ ਤੇ ਇੱਕ ਤਾਂ ਗੱਲ ਠੀਕ ਹੀ ਹੈ ਕਿ ਲੋਕਾਂ ਨੂੰ ਕੋਵਿਡ ਦੇ ਦੌਰਾਨ ਘਰਾਂ ਚੋਂ ਕੰਮ ਕਰਨਾ ਪਿਆ। ਚਲੋ ਆਲਮੋਸਟ ਅਸੀਂ ਮੰਨ ਕੇ ਚੱਲਦੇ ਹਾਂ ਕਿ ਕੈਨੇਡਾ ਵਰਗੇ ਕੰਟਰੀ ਚ ਜਿਹੜਾ ਬੰਦਾ ਵੀ ਕੋਈ ਥੋੜੀ ਬਹੁਤੀ ਜੋਬ ਕਰਦਾ, ਉਹਦੇ ਕੋਲ ਘਰ ਬੈਠ ਕੇ ਲੈਪਟਾਪ ਜਾਂ ਕੰਪਿਊਟਰ ਦੀ ਇੰਨੀ ਕੁ ਫੈਸਿਲਿਟੀ ਹੈ, ਟੈਬਲੇਟ ਵਗੈਰਾ ਜੋ ਆਪਣਾ ਵਰਕ ਫਰੋਮ ਹੋਮ ਕੰਟੀਨਿਊ ਕਰ ਸਕਦੇ ਤੇ ਇੰਟਰਨੈਟ ਦੀ ਬੈਟਰ ਕੁਆਲਿਟੀ ਹੈ। ਪਰ ਆਫਿਸ ਬੇਸ ਸਪੇਸਿਸ ਦਾ ਵੀ ਚੱਕਰ ਹੋ ਰਿਹਾ, ਇੱਕ ਕਲਚਰ ਨਵਾਂ ਡਿਵੈਲਪ ਹੋ ਗਿਆ ਕਿ ਚਲੋ ਜੇ ਘਰੋਂ ਕੰਮ ਕਰ ਸਕਦੇ ਹੋ ਤੇ ਹੁਣ ਇਹਨੂੰ ਕਿੱਦਾਂ, ਇਹ ਓਵਰਆਲ ਕਿਸ ਤਰ੍ਹਾਂ ਸੋਸਾਇਟੀ ਨੂੰ ਇੰਪੈਕਟ ਕਰ ਰਿਹਾ। ਹਾਈਬ੍ਰਿਡ ਸਿਸਟਮ ਵੀ ਬੜਾ ਚਲਾਇਆ ਗਿਆ ਸੀਗਾ, ਸੋ ਵੇਅਰ ਵੀ ਆਰ ਅਕੋਰਡਿੰਗ ਟੂ ਯੂ? ਕੋਈ ਖਾਸ ਕੋਈ ਡੇਟਾ ਇਕੱਠਾ ਹੋਇਆ ਇਹਦੇ ਨਾਲ, ਕੋਈ ਟ੍ਰੈਂਡਸ ਦੇ ਬਾਰੇ ਸਮਝ ਸਕਦੇ ਹੋਈਏ?
ਜੀ ਜੀ ਬਿਲਕੁਲ, ਇੱਥੇ ਜਿਹੜੇ ਸਾਡੇ ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਸਕੂਲ ਆਫ ਸਿਟੀਜ਼ ਹੈ, ਤੇ ਉੱਥੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਸਕੂਲ ਆਫ ਸਿਟੀਜ਼ ਉਹਨਾਂ ਦੇ ਡਾਇਰੈਕਟਰ ਨੇ ਪ੍ਰੋਫੈਸਰ ਕੈਰਨ ਚੈਪੋ, ਉਹਨਾਂ ਨੇ ਬੜਾ ਜ਼ਬਰਦਸਤ ਡੇਟਾ ਇਕੱਠਾ ਕੀਤਾ। ਉਹਨਾਂ ਨੇ ਕੀ ਕੀਤਾ ਕਿ ਸਾਰੇ ਕੋਈ 62 ਸ਼ਹਿਰਾਂ ਤੋਂ ਡੇਟਾ ਜਮ੍ਹਾਂ ਕੀਤਾ ਸੈੱਲ ਫੋਨ ਦਾ, ਕਿ ਪਤਾ ਚੱਲੇ ਕਿ ਹੁਣ ਜਿਹੜੇ ਲੋਕ ਜਾ ਰਹੇ ਨੇ ਘਰੋਂ ਨਿਕਲ ਰਹੇ ਨੇ ਤੇ ਕਿੱਥੇ ਜਾ ਰਹੇ ਨੇ। ਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਡਾਊਨ ਟਾਊਨ ਨੇ ਨਾ, ਜਿਸ ਤਰ੍ਹਾਂ ਟੋਰਾਂਟੋ ਦਾ ਡਾਊਨ ਟਾਊਨ ਹੈ, ਜਿਸ ਤਰ੍ਹਾਂ ਮਿਸਿਸਾਗਾ ਦਾ ਵੀ ਡਾਊਨ ਟਾਊਨ ਹੈ, ਉਹ ਡਾਊਨ ਟਾਊਨ ਵਿੱਚ ਜਿਹੜੇ ਲੋਕਾਂ ਦੀ ਆਮਦੋ ਰਫ਼ਤ ਆਉਣਾ ਜਾਣਾ ਜਿਹੜਾ ਹੈਗਾ ਨਾ, ਉਹ ਕੋਵਿਡ ਤੋਂ ਪਹਿਲਾਂ ਤੋਂ ਤਕਰੀਬਨ ਅੱਧੇ ਤੋਂ ਵੀ ਘੱਟ ਹੈ। ਯਾਨੀ ਪਹਿਲੇ 100 ਬੰਦੇ ਆਉਂਦੇ ਸਨ ਡਾਊਨ ਟਾਊਨ ਵਿੱਚ ਟੋਰਾਂਟੋ ਵਿੱਚ, ਹੁਣ 50 ਤੋਂ ਘੱਟ ਆ ਰਹੇ ਨੇ। ਤੇ ਹੁਣ ਕੀ ਕਰੀਏ, ਅਸੀਂ ਸਾਰੇ ਬਿਲਡਿੰਗ ਜਿਹੜੇ ਨੇ ਸਾਰੇ ਆਫਿਸ ਟਾਵਰ ਡਾਊਨ ਟਾਊਨ ਬਣਾਏ ਤੇ, ਡਾਊਨ ਟਾਊਨ ਮੰਟਰੀਆਲ ਹੋ ਗਿਆ, ਡਾਊਨ ਟਾਊਨ ਟੋਰਾਂਟੋ ਹੋ ਗਿਆ, ਵੈਨਕੂਵਰ ਹੋ ਗਿਆ, ਕੈਲਗਰੀ ਹੋ ਗਿਆ, ਨਿਊਯਾਰਕ ਹੋ ਗਿਆ, ਸੈਨ ਫਰਾਂਸਿਸਕੋ, ਸ਼ਿਕਾਗੋ, ਤੁਸੀਂ ਮਤਲਬ 62 ਮੁਲਕਾਂ ਦੀ 62 ਸ਼ਹਿਰਾਂ ਦੀ ਲਾਈਨ ਹੈ। ਤੇ ਉਹ ਹੁਣ ਕੀ ਕਰੀਏ, ਉੱਥੇ ਦਫ਼ਤਰ ਖਾਲੀ ਪਏ ਨੇ। ਹੁਣ ਕੀ ਹੁੰਦਾ ਕਿ ਜਿਸਲੇ ਦਫ਼ਤਰ ਖਾਲੀ ਹੈ ਤੇ ਜਿਹਨੇ ਲੀਜ਼ ਲਿੱਤੀ ਹੈ, ਮਸਲਨ ਫਰਜ਼ ਕਰੋ ਇੱਕ ਲਾਅ ਫਰਮ ਹੈ, ਉਹਨੇ 4 ਫਲੋਰਸ ਲਿੱਤੀਆਂ ਕਿਸੇ ਅੱਛੇ ਟਾਵਰ ਦੀ, ਹੁਣ ਸਾਰੇ ਅੱਧੇ ਤੋਂ ਜ਼ਿਆਦਾ ਵਕੀਲ ਘਰੋਂ ਕੰਮ ਕਰ ਰਹੇ ਨੇ, ਜਾਂ ਅਗਰ 2 ਦਿਨ ਘਰੋਂ ਕੰਮ ਕਰਦੇ ਨੇ, 3 ਦਿਨ ਦਫ਼ਤਰ ਜਾਂ 3 ਦਿਨ ਘਰ ਤੇ 2 ਦਿਨ ਦਫ਼ਤਰ, ਤੇ ਉਹ ਡਿਮਾਂਡ ਤਾਂ ਘੱਟ ਨਹੀਂ। ਤੂੰ ਕਹਿੰਦੀ ਯਾਰ ਅਸੀਂ 4 ਫਲੋਰ ਲਿੱਤੀਆਂ ਸਨ, ਉਹ 4 ਖਾਲੀਆਂ ਨੇ, ਚਲੋ 1 ਫਲੋਰ ਲੈ ਲੈਂਦੇ ਨੇ, 3 ਵਾਪਸ ਕਰਦੇ ਨੇ ਜਾਂ 3 ਸਬ ਲੀਜ਼ ਕਰਦੇ ਨੇ। ਤੇ ਆਫਿਸ ਰੀਅਲ ਸਟੇਟ ਤੇ ਬੜਾ ਪ੍ਰੈਸ਼ਰ ਆ ਗਿਆ, ਹੁਣ 15-20% ਵੇਕੈਂਸੀ ਰੇਟ ਜਾ ਰਿਹਾ ਕਹਿ ਰਹੇ ਟੋਰਾਂਟੋ ਵਿੱਚ, ਅਲਬਰਟਾ ਕੈਲਗਰੀ 33-35% ਵੇਕੈਂਸੀ ਰੇਟ ਹੈ। 35% ਵੇਕੈਂਸੀ ਰੇਟ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ 3 ਆਫਿਸ ਟਾਵਰ ਆਪਣੀ ਅੱਖਾਂ ਦੇ ਸਾਹਮਣੇ ਵੇਖੋ ਨਾ, ਤੇ ਸਮਝ ਲਓ ਕਿ ਉਹਨਾਂ ਦੇ 3 ਚੋਂ 1 ਟੋਟਲੀ ਐਮਟੀ ਹੈ। ਦੈਟ ਵਟ ਇਟ ਮੀਨਸ ਟੂ ਬੀ 33% ਵੇਕੈਂਟ। ਤੇ ਇਹਨਾਂ ਦੀ ਵੈਲੂਏਸ਼ਨ ਘੱਟ ਹੋਏਗੀ, ਇਹਨਾਂ ਦੇ ਲੋਨ ਜਿਹੜੇ ਇਹਨਾਂ ਨੇ ਲਿੱਤੇ ਨੇ ਉਹਨਾਂ ਨੂੰ ਵਾਪਸ ਕਰਨਾ ਮੁਸ਼ਕਿਲ ਹੋ ਜਾਏਗਾ। ਇਟ ਕੁਡ ਬੀ ਅ ਕ੍ਰਾਈਸਿਸ। ਅਸੀਂ ਇੱਕ ਫਾਈਨੈਂਸ਼ੀਅਲ ਪੋਸਟ ਵਿੱਚ ਕਾਲਮ ਲਿਖਿਆ, ਅਸੀਂ ਕਿਹਾ ਕਿ ਜਿਹੜਾ ਡਾਊਨ ਟਾਊਨ ਨੂੰ ਸਿਰਫ ਕੰਮ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਕੰਮ, ਹੁਣ ਡਾਊਨ ਟਾਊਨ ਨੂੰ ਰੀਇਨਵੈਂਟ ਕਰੋ, ਇੱਥੇ ਮੇਲੇ ਲਾਓ, ਇੱਥੇ ਕਾਨਸਰਟਸ ਲਾਓ, ਇੱਥੇ ਸਪੋਰਟਸ ਨੂੰ ਵਧਾਓ, ਤਾਂ ਕਿ ਲੋਕਾਂ ਨੂੰ ਆਉਣਾ ਪਏ ਡਾਊਨ ਟਾਊਨ ਵਿੱਚ। ਦੇਖੋ ਨਾ, ਤੁਸੀਂ ਘਰ ਪੈ ਕੇ ਤਾਂ ਕਾਨਸਰਟ ਨਹੀਂ ਵੇਖ ਸਕਦੇ, ਤੁਸੀਂ ਘਰ ਪੈ ਕੇ ਅਗਰ ਟੀਵੀ ਬੰਦ ਕਰਦੇ ਤਾਂ ਕਹਿਣਾ ਕਿ ਜਿਹੜੇ ਟੀਵੀ ਦੀ ਟੈਲੀਕਾਸਟ ਹੋ ਰਹੀ ਹੈ ਨਾ ਗੇਮਸ ਦੀ, ਉਹ ਵੀ ਇਸ ਤਰ੍ਹਾਂ ਦੀ ਕਰੋ ਕਿ ਲੋਕ ਮਜਬੂਰ ਹੋ ਜਾਣ ਆ ਕੇ ਵੇਖਣ ਦੇ। ਅਗਰ ਸੀਟਸ ਫੁੱਲ ਹੋਣ ਤੇ ਉਹ ਟੈਲੀਕਾਸਟ ਹੋ, ਅਗਰ ਸੀਟਸ ਫੁੱਲ ਨਹੀਂ ਨੇ ਯਾਨੀ ਇਵੈਂਟ ਦੀ, ਤੇ ਉਹ ਟੈਲੀਕਾਸਟ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਲਈ ਚੰਗੀ ਗੱਲ ਇਹ ਹੈ ਕਿ ਸਾਰੇ ਜਿਹੜੇ ਗੇਮਸ ਨੇ ਉਹ ਸੋਲਡ ਆਊਟ ਨੇ। ਕੈਨੇਡਾ ਜਿਹੜੇ ਬਾਸਕਿਟਬਾਲ ਹੁੰਦਾ ਟੋਰਾਂਟੋ ਵਿੱਚ, ਬੇਸਬਾਲ ਹੁੰਦਾ ਹੈ ਤੇ ਹਾਕੀ ਹੁੰਦੀ, ਉਹ ਸਾਰੇ ਸੋਲਡ ਆਊਟ ਹੁੰਦੇ ਨੇ। ਤੇ ਅਸੀਂ ਅਗਰ ਜ਼ਿਆਦਾ ਸ਼ਹਿਰਾਂ ਨੂੰ ਫਨ ਬਣਾਈਏ, ਡਾਊਨ ਟਾਊਨ ਨੂੰ ਫਨ ਬਣਾਈਏ, ਲੋਕਾਂ ਨੂੰ ਮਜ਼ਾ ਆਏ, ਕੋਈ ਵਜ੍ਹਾ ਹੋਣ ਆਉਣ ਦੀ, ਕੋਈ ਖਾਣ ਪੀਣ ਦਾ ਸਮਾਨ ਹੋਵੇ, ਕੋਈ ਮਿਊਜ਼ਿਕ ਦਾ, ਔਰ ਇੱਕ ਨਹੀਂ ਕਿ ਹਫ਼ਤੇ ਜਾਂ ਮਹੀਨੇ ਚ ਇੱਕ, ਇਹ ਰੋਜ਼ ਦਾ ਕੰਮ ਹੋਵੇ, ਫਿਰ ਤੇ ਲੋਕ ਮੋੜ ਕੇ ਆਉਣਗੇ ਤੇ ਇਹਨਾਂ ਦੀ ਆਫਿਸ ਟਾਵਰ ਨੂੰ ਬਚਾ ਸਕਦੇ ਨੇ। ਵਰਨਾ ਬੜਾ ਮੁਸ਼ਕਿਲ ਹੋ ਜਾਣਾ, ਕਿਉਂਕਿ ਇਹਨਾਂ ਦੀ ਵੈਲਿਊਏਸ਼ਨ ਇਸ ਲਈ ਗੱਠੇਗੀ ਤੇ ਟ੍ਰਿਲੀਅਨਸ ਆਫ ਡਾਲਰਸ ਆਰ ਇਨਵੈਸਟਡ ਇਨ ਦੀਸ ਆਫਿਸ ਰੀਅਲ ਸਟੇਟ, ਐਂਡ ਇਫ ਦੇ ਸਟਾਰਟ ਟੂ ਡੀਵੈਲਿਊ, ਵੀ ਵਿਲ ਹੈਵ ਅ ਬਿਗ ਪ੍ਰੋਬਲਮ ਵਿਦ ਆਰ ਹੈਂਡਸ।
ਨਹੀਂ ਡਾਕਟਰ, ਮੈਂ ਤੁਹਾਨੂੰ ਗੱਲ ਦੱਸਿਆ, ਇਹਨਾਂ ਨੇ ਕੁਛ ਨਹੀਂ ਕਰਨਾ, ਇਹਨਾਂ ਦਾ ਦਿਮਾਗ ਹੋ ਗਿਆ ਬੰਦ। ਕਿਉਂਕਿ ਤੁਸੀਂ ਨਾ ਪਿਛਲੀ ਵਾਰ ਬੜੀ ਥੋੜੀ ਗੱਲ ਗਈ ਸੀ ਕਿ ਕੈਨੇਡਾ ਵਿੱਚ ਵੀ ਤੇ ਵਰਲਡ ਓਵਰ ਵੀ ਨਾ ਡਿਸਟ੍ਰੀਬਿਊਸ਼ਨ ਆਫ ਵੈਲਥ ਇੱਕ ਕੁਐਸਚਨ ਹੈ ਜਿਹਨੂੰ ਆਪਾਂ ਟੱਚ ਤਾਂ ਨਹੀਂ ਕਰਨਾ ਚਾਹੁੰਦੇ, ਪਰ ਪ੍ਰੋਬਲਮ ਇਹੀ ਹੈ ਸਰ, ਦੇ ਵਾਂਟ ਇਕਨੋਮਿਕ ਐਕਟੀਵਿਟੀ, ਦੇ ਵਾਂਟ ਸਰਕੂਲੇਸ਼ਨ ਆਫ ਮਨੀ, ਬਟ ਦਾ ਥਿੰਗ ਇਜ਼ ਇਟਸ ਨਾਟ ਈਜ਼ੀ ਟੂ ਗੋ ਟੂ ਡਾਊਨ ਟਾਊਨ। ਮੈਨੂੰ ਪਤਾ ਸਰ, ਬਹੁਤ ਪੈਸੇ ਲੱਗਦੇ, ਜੇ ਮੈਂ ਕਾਰ ਲੈ ਕੇ ਨਿਕਲਾਂ, ਮੈਂ ਜ਼ਿੰਦਗੀ 'ਚ ਕਦੇ ਵੀ ਨਾ ਜਾਵਾਂ ਡਾਊਨ ਟਾਊਨ, ਕਦੇ ਵੀ ਨਾ ਜਾਵਾਂ। $25-30 ਝਾੜ ਲੈਂਦੇ ਆ ਸਾਰੇ ਦਿਨ ਦੇ ਵਿੱਚ, ਜੇ ਕਾਰ ਲਾਉਣੀ ਪੈ ਜਾਵੇ ਤੁਹਾਨੂੰ, ਖਾਣਾ ਪੀਣਾ ਅਲੱਗ ਰਹਿ ਗਿਆ, ਠੀਕ ਹੈ ਜੀ, 2 ਸਲਾਈਸਿਸ ਦੇ ਉੱਤੇ ਆਪਾਂ ਖਾਣੀਆਂ, ਹੁਣ ਤੁਸੀਂ $100 ਖਰਚ ਕੇ ਆ ਜਾਂਦੇ, ਪਰ ਕੁਆਲਿਟੀ ਦੀ ਚੀਜ਼ ਕੋਈ ਪੱਲੇ ਨਹੀਂ ਪੈਂਦੀ। ਹੁਣ ਜਾਂ ਤੁਸੀਂ ਉਸ ਤਰ੍ਹਾਂ ਦਾ ਸਿਸਟਮ ਮੈਕਨਿਜ਼ਮ ਤਿਆਰ ਕਰੋ, ਹਨਾ, ਵੀ ਲੋਕ ਆਉਣ ਉੱਥੇ, ਪਰ ਜਿਸ ਤਰ੍ਹਾਂ ਦਾ ਹੁਣ ਸਿਸਟਮ ਡਿਵਾਈਸ ਹੋ ਰਿਹਾ, ਉਹ ਤਾਂ ਐਕਚੁਅਲੀ ਦੇ ਆਰ ਪੁਸ਼ਿੰਗ ਅਸ ਆਊਟ ਕਿ ਡੋਂਟ ਕਮ ਦੇਅਰ। ਬਿਲਕੁਲ, ਮੈਂ ਤਾਂ ਆਉਣ ਨੂੰ ਤਿਆਰ ਹਾਂ, ਮੈਨੂੰ ਡਾਊਨ ਟਾਊਨ ਚ ਕੁਛ ਵੀ ਨਹੀਂ ਹੈ ਮੇਰੇ ਲਈ ਸਰ, ਮੈਂ ਕੀ ਕਰਾਂ ਮੇਰੇ। ਦੇਖੋ ਤੁਸੀਂ ਡਾਊਨ ਟਾਊਨ ਦੇ ਬਾਹਰ ਖੜੇ ਹੋ ਜਾਓ, $100 ਦੇ ਕੇ ਬੰਦੇ ਨੂੰ ਕਿਹਾ ਵੀ ਸ਼ਾਮ ਨੂੰ ਮੁੜ ਕੇ ਆਈ ਤੇ ਮੈਨੂੰ ਦੱਸੀ ਆਰ ਯੂ ਹੈਪੀ। ਜਿਹੜਾ ਬੰਦਾ ਬੀਅਰ ਪੀਣ ਵਾਲਾ ਵੀ ਹੈ ਸਰ, ਉਹਨੂੰ ₹6 ਦਾ ਇੱਕ ਗਲਾਸ, ਘੱਟੋ ਘੱਟ $8 ਦਾ ਇੱਕ ਪਾਇੰਟ ਮਿਲਣਾ ਜਾ ਕੇ ਡਾਊਨ ਟਾਊਨ ਚ, ਠੀਕ ਹੈ ਜੀ, ਤੇ ਉਹਦੇ ਨਾਲ ਕੁਛ ਖਾਵੇ ਵੀ $20-25 ਉੱਡ ਜਾਂਦੇ ਅਗਲੇ ਦੇ। ਜੇ ਹੋਰ ਕੋਈ ਚੀਜ਼ਾਂ ਵਾਲੇ ਗਿਣ ਲਓ ਤੁਸੀਂ, ਮੈਂ ਤਾਂ ਕਾਊਂਟ ਕਰਦਾ ਹੁੰਦਾ ਕਿ ਜੇ ਮੈਂ ਸਾਰੇ ਸ਼ਹਿਰ ਦੇ ਬਾਹਰ ਖੜ ਕੇ $100-100 ਵੀ ਦੇਵਾਂ, ਕਿ $100 ਦੀ ਇਕਨੋਮਿਕ ਐਕਟੀਵਿਟੀ ਹੈ, 20,000 ਬੰਦਾ ਐਂਟਰ ਕਰੇਗਾ ਜੇ ਟੋਰਾਂਟੋ ਡਾਊਨ ਟਾਊਨ ਚ, ਤੇ 20,000 × 100 ਮਤਲਬ ਕਿ $2,00,000 ਦੀ ਐਕਟੀਵਿਟੀ ਹੋ ਗਈ, ਪਰ ਦੇ ਵੁੱਡ ਨਾਟ ਰਿਟਰਨ ਹੈਪੀ।
ਬਿਲਕੁਲ, ਮੈਂ ਇਸੇ ਤੇ ਕਹਿ ਰਿਹਾ ਨਾ ਕਿ ਜੇ ਬਸ ਹੁਣ ਮੈਂ ਦਫ਼ਤਰ ਜਾਵਾਂਗਾ ਤੇ ਆਪਣੀ ਗੱਡੀ ਉੱਥੇ ਪਾਰਕ ਕਰਾਂਗਾ, ਪਹਿਲਾਂ ਤੇ ਘੰਟਾ ਲੱਗਣਾ ਮੈਨੂੰ ਸ਼ਹਿਰ ਤੋਂ ਸ਼ਹਿਰ ਪਹੁੰਚਣ ਲਈ, ਘੰਟਾ ਮੇਰਾ ਜ਼ਾਇਆ ਹੋਣਾ ਟ੍ਰੈਫਿਕ ਚ, ਫਿਰ $25 ਦੀ ਮੇਰੀ ਪਾਰਕਿੰਗ ਹੈਗੀ, ਠੀਕ ਹੈ। ਤੇ ਤੁਸੀਂ ਉਸੇ ਨਾਲ ਹਿਸਾਬ ਕਰ ਲਓ ਕਿ ਕੀ ਮੁਸ਼ਕਿਲ ਹੁੰਦਾ, ਤੇ ਇਹ ਆਸਾਨੀ ਪੈਦਾ ਨਹੀਂ ਕਰਦੇ। ਲੇਕਿਨ ਗੱਲ ਇਹ ਨਾ ਕਿ ਦੇਖੋ ਤੁਸੀਂ ਮਸਲ ਜਿਸਲੇ ਇੰਡੀਆ ਚ ਕ੍ਰਿਕਟ ਮੈਚ ਹੁੰਦਾ ਕੋਈ ਉਹ ਥੋੜੀ ਕਹਿੰਦਾ ਕਿ ਬਾਹਰ ਦੋ ਘੰਟੇ ਦੀ ਟ੍ਰੈਫਿਕ ਲੱਗੇਗੀ ਅਸੀਂ ਫਸ ਜਾਣਗੇ ਫਿਰ ਸਟੇਡੀਅਮ ਪਹੁੰਚਾਂਗੇ ਕ੍ਰਿਕਟ ਮੈਚ ਹੋਣਾ ਤੇ ਲੋਕਾਂ ਨੇ ਪਹੁੰਚਣਾ ਵੇਖਣ ਵਾਸਤੇ ਇਸੇ ਤਰ੍ਹਾਂ ਕੈਨੇਡਾ ਜਿਸਲੇ ਹਾਕੀ ਮੈਚ ਹੋਣਾ ਨਾ ਚਾਹੇ ਬਰਫ਼ ਪਈ ਹੋਵੇ ਜਾਂ ਤੂਫਾਨ ਆਇਆ ਹੋਵੇ ਲੋਕਾਂ ਨੇ ਆਪਣੀ ਟੀਮ ਦੀ ਜਰਸੀ ਪਾ ਕੇ ਮੇਪਲ ਲੀਗ ਦੀ ਤੇ ਉਹਨਾਂ ਨੇ ਪਹੁੰਚ ਜਾਣਾ ਸ਼ਹਿਰ ਦੇ ਅੰਦਰ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਦੇਖਣਾ ਹੀ ਦੇਖਣਾ ਉਹਦੇ ਬਗੈਰ ਕੋਈ ਚਾਰਾ ਨਹੀਂ ਹੈ ਉਹਦੇ ਬਗੈਰ ਕੋਈ ਦੂਜਾ ਤਰੀਕਾ ਨਹੀਂ ਇਹ ਚੀਜ਼ ਜਿਹੜੀ ਹੈ ਨਾ ਸ਼ਹਿਰਾਂ ਨੂੰ ਕੈਪੀਟਲਾਈਜ਼ ਕਰਨੀ ਹੈ ਕਿ ਲੋਕਾਂ ਦੇ ਦਿਲ ਵਿੱਚ ਖਾਹਿਸ਼ ਹੋਏ ਕਿ ਮੈਂ ਆਉਣਾ ਮੈਂ ਜਰਸੀ ਪਾਉਣਾ ਆਪਣੀ ਟੀਮ ਦੀ ਜਾਂ ਮੇਰੇ ਜਿਸਮ ਹੁਣ ਟੇਲਰ ਸਵਿਫਟ ਇੱਕ ਯੰਗ ਸਿੰਗਰ ਹੈ ਉਹਦੇ ਕੋਲ ਚਾਰ ਪੰਜ ਕਾਨਸਰਟ ਨੇ ਨਵੰਬਰ ਵਿੱਚ ਟੋਰੋਂਟੋ ਵਿੱਚ ਤੇ ਉਹ ਜਿਸ ਦਿਨ ਅਨਾਊਂਸ ਹੋਏ ਉਸੇ ਦਿਨ ਖਤਮ ਉਹ ਟਿਕਟ ਨਹੀਂ ਲੱਭਦਾ ਉਹਦਾ ਠੀਕ ਹੈ ਪੂਰਾ ਕੈਨੇਡਾ ਉਹਦੇ ਕਾਨਸਰਟ ਵੇਖਣ ਦੇ ਲਈ ਤਿਆਰ ਹੈ ਤੇ ਇਹ ਮੈਂ ਕਹਿ ਰਿਹਾ ਕਿ ਜੇ ਤੁਸੀਂ ਇਹ ਕਾਨਸਰਟ ਰੈਗੂਲਰ ਕਰਦੇ ਹੋ ਕਿ ਹਰ ਕੋਨੇ ਤੇ ਕੋਈ ਗਾ ਰਿਹਾ ਹਰ ਕੋਨੇ ਤੇ ਕੋਈ ਕਰਤੱਵ ਕਰ ਰਿਹਾ ਹਰ ਕੋਨੇ ਤੇ ਕੋਈ ਨਵੀਂ ਚੀਜ਼ ਮਿਲ ਰਹੀ ਹੈ ਜ਼ਰੂਰੀ ਥੋੜੀ ਹੈ ਕਿ ਤੁਸੀਂ $8 ਦਾ ਪਿੰਟ ਲਓ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਕਿ $2 ਦਾ ਬਰਗਰ ਮਿਲ ਜਾਵੇ ਜਾਂ ਸੈਂਡਵਿਚ ਮਿਲ ਜਾਵੇ ਸੜਕ ਤੇ ਇਹ ਸਰਕਾਰ ਨੂੰ ਕਰਨਾ ਪਏਗਾ ਮੈਂ ਤੁਹਾਨੂੰ ਇੱਕ ਦੱਸਾਂ ਜਿਸਲੇ 9/11 ਹੋਇਆ ਨਾ 9/11 ਦਾ ਹਾਦਸਾ ਹੋਇਆ ਤੇ ਉਹਦੇ ਬਾਅਦ ਅਮਰੀਕਾ ਦੀ ਸਰਕਾਰ ਨੇ ਕੀ ਕੀਤਾ ਕਿ ਉਹਦੇ ਮੈਨਹੈਟਨ ਦੇ ਆਲੇ ਦੁਆਲੇ ਜਿਹੜੇ ਰੀਅਲ ਸਟੇਟ ਸੀ ਰੈਜੀਡੈਂਸ਼ੀਅਲ ਰੀਅਲ ਸਟੇਟ ਕਮਰਸ਼ੀਅਲ ਰੀਅਲ ਸਟੇਟ ਉਹਨਾਂ ਦੇ ਓਨਰਸ ਨੂੰ ਉਹਨਾਂ ਨੇ ਸਬਸਿਡਾਈਜ਼ ਕਰ ਦਿੱਤਾ ਕਿ ਜੀ ਫਰਜ਼ ਕਰੋ ਕਿ ਕਿਸੇ ਜਗ੍ਹਾ ਅਪਾਰਟਮੈਂਟ ਲੈਂਦੇ ਹੋ ਤੇ ਉਸ ਵੇਲੇ ਯਾਨੀ 2001 ਉਹਦਾ ਕਿਰਾਇਆ ਸੀ ਵਨ ਬੈਡਰੂਮ ਤੇ $3,000 ਅਮਰੀਕੀ ਉਹਨੇ ਕਿਹਾ ਕਿ ਜੀ ਅੱਧਾ ਕਿਰਾਇਆ ਜਿਹੜਾ ਸਰਕਾਰ ਦੇ ਦੇਗੀ ਅੱਧਾ ਜਿਹੜਾ ਤੁਸੀਂ ਕਿਰਾਏਦਾਰ ਤੋਂ ਲੈ ਲਓ ਤੇ ਉਹ $3,000 ਦਾ ਕਿਰਾਇਆ ਜਿਹੜਾ 1500 ਹੋ ਗਿਆ ਤੇ ਕੀ ਹੋਇਆ ਉਹਦੇ ਨਾਲ ਕੀ ਹੋਇਆ ਕਿ ਡਾਊਨ ਟਾਊਨ ਪਾਪੂਲੇਟ ਰਿਹਾ ਮੈਨਹੈਟਨ ਬਰੁਕਲਿਨ ਜਿਹੜਾ ਹੈ ਉਹਦੇ ਸਾਹਮਣੇ ਦੀ ਜਗ੍ਹਾ ਉਹ ਖਾਲੀ ਹੋ ਜਾਣੀ ਸੀ ਉਹ ਨਹੀਂ ਹੋਈ ਕਿਉਂਕਿ ਉਹਨਾਂ ਨੇ ਸਰਕਾਰ ਨੇ ਸਬਸਿਡਾਈਜ਼ ਕਰ ਦਿੱਤਾ 3,000 ਦੀ ਜਗ੍ਹਾ ਤੁਸੀਂ 1500 ਦਿਓ 1500 ਸਰਕਾਰ ਦੇਗੀ ਇਹ ਇਨਵੈਸਟਮੈਂਟ ਹੁੰਦੀ ਹੈ ਬਿਜ਼ਨਸ ਨੂੰ ਔਰ ਕਾਰੋਬਾਰ ਨੂੰ ਸਸਟੇਨ ਕਰਨ ਦੀ ਜਿਹੜੀ ਸਰਕਾਰ ਕਰਦੀ ਹੈ ਵੀ ਹੈਵ ਟੂ ਬੀ ਇਨਵੈਸਟਿੰਗ ਸਬਸਿਡਾਈਜ਼ਿੰਗ ਪ੍ਰੋਡਕਟਿਵਿਟੀ ਫੋਕਸਡ ਬਿਜ਼ਨਸਿਸ ਇਨ ਕੈਨੇਡਾ ਉਹ ਜਿਹੜਾ ਉਹਦੀ ਤਾਦਾਦ ਬਣਾਉਣੀ ਹੈ ਉਹਨੂੰ ਜ਼ਿਆਦਾ ਕਰਨਾ ਉਹ ਕੰਮ ਹੋ ਨਹੀਂ ਰਿਹਾ ਇਸੇ ਵਜ੍ਹਾ ਦੇ ਨਾਲ ਅਸੀਂ ਮਤਲਬ ਹੁਣ ਤੁਸੀਂ ਪੁੱਛੋ ਬੱਚਿਆਂ ਨੂੰ ਕਿੱਥੇ ਜਾਣਾ ਕੀ ਕਰੀਅਰ ਕਰਨਾ ਕਿਸੇ ਨੂੰ ਕੋਈ ਖਬਰ ਨਹੀਂ ਕੋਈ ਇੰਸਪੀਰੇਸ਼ਨ ਨਹੀਂ ਕੋਈ ਮੋਟੀਵੇਸ਼ਨ ਨਹੀਂ ਕੋਈ ਖੁਸ਼ੀ ਨਹੀਂ ਤੁਸੀਂ ਸਹੀ ਗੱਲ ਕਰ ਰਹੇ ਹੋ $100 ਖਰਚ ਕੇ ਵੀ ਬੰਦਾ ਬਾਹਰ ਆਉਂਦਾ ਕਹਿੰਦਾ ਜੀ ਮਜ਼ਾ ਨਹੀਂ ਆਇਆ ਇਹਦਾ ਕੀ ਫਾਇਦਾ ਲਾ ਤੋਂ ਬਾਹਰਾਂ ਨੇ ਵੀ ਹੈਵ ਟੂ ਫਿਕਸ ਇਟ ਆਈ ਥਿੰਕ ਉਹ ਕੋਈ ਕਰੇ ਨਾ ਕਰੇ ਮੇਰੇ ਖਿਆਲ ਤੁਸੀਂ ਤੇ ਮੈਂ ਟਿਕਟ ਲੈ ਕੇ ਕੰਮ ਸ਼ੁਰੂ ਕਰੀਏ ਇੱਥੇ
ਮੈਨੂੰ ਤਾਂ ਕਿਸੇ ਨੇ ਇਹ ਭੇਜਿਆ ਸੀ ਕਹਿੰਦੇ ਸਾਡੀ ਵੀ ਗੱਲ ਕਰਦਿਆ ਕਰੋ ਵੀ ਅਸੀਂ ਵੀ ਗਏ ਆ ਇੱਕ ਅੱਧੀ ਕਲਾਸੀ ਲਾਈ ਤੇ ਇੰਨੇ ਦੀ ਪਈ ਮੈਂ ਕਿਹਾ ਚਲੋ ਠੀਕ ਹੈ ਇਟਸ ਨੋਟ ਲਾਈਕ ਰੇਡੀਓ ਕਾਈਂਡ ਆਫ ਸਬਜੈਕਟ ਬਟ ਈਵਨ ਦੇ ਆਰ ਪੀਪਲ ਦੇ ਆਰ ਸਪੈਂਡਿੰਗ ਮਨੀ ਤੇ ਹਰ ਤਰ੍ਹਾਂ ਦੇ ਲੋਕ ਇੱਥੇ ਜਾਂਦੇ
ਸਾਡੇ ਸ਼ੋਅ ਵਿੱਚ ਪਿਛਲੇ ਦੋ ਹਫ਼ਤਾ ਪਹਿਲਾਂ ਜਾਂ 3 ਹਫ਼ਤਾ ਪਹਿਲਾਂ ਕਿਸੇ ਨੇ ਕਿਹਾ ਸੀ ਕਿ ਜੀ ਉਹ ਕਿੰਗ ਸਟਰੀਟ ਦਾ ਜਿਹੜਾ ਹੈ ਉਹਨੂੰ ਖੋਲ ਦਿਓ ਕਿਉਂਕਿ ਕੁਈਨ ਸਟਰੀਟ ਬੰਦ ਹੈ ਤੇ ਉਹਨਾਂ ਨੂੰ ਦੱਸ ਦਿਓ ਕਿ ਜੀ ਮੈਂ ਟੋਰਾਂਟੋ ਸਨ ਵਿੱਚ ਮੈਂ ਖਤ ਲਿਖਿਆ ਉਹਨਾਂ ਨੇ ਛਾਪ ਦਿੱਤਾ ਟੋਰਾਂਟੋ ਸਨ ਵਿੱਚ ਉਹਨਾਂ ਦੀ ਬਾਤ ਪਹੁੰਚ ਗਈ ਹੈ ਟੋਰਾਂਟੋ ਸਨ ਦੀ ਥਰੂ ਸਾਰਿਆਂ ਕੋਲੋਂ ਹੁਣ ਉਸ ਤੇ ਅਮਲ ਹੁੰਦਾ ਜਾਂ ਨਹੀਂ ਹੁੰਦਾ ਇਹ ਅਲੱਗ ਗੱਲ ਹੈ ਲੇਕਿਨ ਇਹ ਕਿ ਅਸੀਂ ਜਿਹੜੀ ਪਲੈਨਰ ਤੱਕ ਗੱਲ ਪਹੁੰਚਾ ਦਿੱਤੀ ਹੈ ਕਿ ਜਨਾਬ ਤੁਸੀਂ ਕਿੰਗ ਸਟਰੀਟ ਨੂੰ ਦੁਬਾਰਾ ਫੋਕਸ ਕਰੋ ਕਿ ਉਹਨੂੰ ਜਿਹੜਾ ਤੁਸੀਂ ਬੰਦ ਕੀਤਾ ਹੈ ਇਸੇ ਲਈ ਥਰੂ ਟ੍ਰੈਫਿਕ ਵਾਸਤੇ ਲੇਕਿਨ ਨਾਲ ਹੀ ਜਿਸਲੇ ਮੈਂ ਲਿਖਿਆ ਕਿਸੇ ਨੇ ਮੈਨੂੰ ਫੋਨ ਕੀਤਾ ਕਹਿੰਦਾ ਯਾਰ ਉਹ ਤਾਂ ਠੀਕ ਹੈ ਲੇਕਿਨ ਕਿੰਗ ਸਟਰੀਟ ਨੂੰ ਵੀ ਥੋੜੇ ਹਫ਼ਤੇ ਬਾਅਦ ਬੰਦ ਕਰ ਦਿਆਂਗੇ ਕਿਉਂਕਿ ਉੱਥੇ ਵੀ ਕੰਸਟਰਕਸ਼ਨ ਸ਼ੁਰੂ ਹੋਣੀ ਹੈ ਤੇ ਜਿਹੜੀ ਤੁਹਾਡੀ ਗੱਲ ਹੈ ਨਾ ਕਿ ਮੁਸ਼ਕਿਲ ਕਰ ਰਹੇ ਨੇ ਕੁਈਨ ਸਟਰੀਟ ਨੂੰ ਤੁਸੀਂ ਖੋ ਦਿੱਤਾ ਟੋਰਾਂਟੋ ਵਿੱਚ ਕਿੰਗ ਸਟਰੀਟ ਤੁਸੀਂ ਖੋ ਦਿਓਗੇ ਬਾਕੀ ਸੜਕਾਂ ਤੇ ਕੰਮ ਹੋ ਰਿਹਾ ਤੇ ਬੰਦਾ ਆਏਗਾ ਕਿਸ ਤਰ੍ਹਾਂ ਜੇ ਬੰਦਾ ਆ ਨਹੀਂ ਸਕਦਾ ਤੇ ਫਿਰ ਖਾਏਗਾ ਬਹਿਗਾ ਕਿਸ ਤਰ੍ਹਾਂ ਤੇ ਦੇ ਹੈਵ ਟੂ ਮੇਕ ਦ ਸਿਟੀਜ਼ ਵੈਲਕਮਿੰਗ ਕਹਿੰਦੇ ਲੋਕ ਜਿਹੜੇ ਉਹਨਾਂ ਨੇ ਬਾਹਰ ਖਲੋ ਮੈਂ ਚਾਈਨਾ ਗਿਆ ਕੁਛ ਸਾਲ ਪਹਿਲਾਂ ਤੇ ਜਿਸ ਹੋਟਲ ਲਈ ਜਾਓ ਨਾ ਜਿਸੇ ਦੇ ਹੋਟਲ ਤੇ ਉੱਥੇ 3 ਬੰਦੇ ਤੁਹਾਡੀ ਯਾਨੀ ਵੈਲਕਮ ਕਰਨ ਵਾਸਤੇ ਮੁਸਕੁਰਾਹਟ ਦੇ ਨਾਲ ਖਲੋਤੇ ਇੱਥੇ ਉਹ ਮੁਸਕੁਰਾਹਟ ਹੋ ਗਈ ਜਿੱਥੇ ਜਾਓ ਲੋਕ ਪਰੇਸ਼ਾਨ ਹੀ ਫਿਰ ਰਹੇ
ਤੇ ਡਾਕਟਰ ਸਾਹਿਬ ਆਈ ਥਿੰਕ ਅੱਜ ਤੁਸੀਂ ਬਹੁਤ ਸਾਡੇ ਨਾਲ ਵਧੀਆ ਤੇ ਇਨਫੋਰਮੇਟਿਵ ਗੱਲਾਂ ਕੀਤੀਆਂ ਜੀ ਥੈਂਕ ਯੂ ਸੋ ਵੈਰੀ ਮੱਚ ਫੋਰ ਯੋਰ ਟਾਈਮ
ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ
ਜੀ ਬਹੁਤ ਮਿਹਰਬਾਨੀ ਜੀ ਹੈਵ ਅ ਵੰਡਰਫੁਲ ਡੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮੱਚ
ਥੈਂਕ ਯੂ
ਸ਼ੁਕਰੀਆ ਇਸ ਹਨ ਸਾਡੇ ਨਾਲ ਡਾਕਟਰ ਹੈਦਰ ਮੁਰਤਜ਼ਾ ਸਾਹਿਬ ਅਕਸਰ ਸਾਡੇ ਨਾਲ ਹਫ਼ਤੇ ਵਿੱਚ ਇੱਕ ਵਾਰ ਤੋਂ ਨਾਲ ਗੱਲਬਾਤ ਕਰਨ ਦਾ ਸਾਨੂੰ ਮੌਕਾ ਮਿਲਦਾ ਰਹਿੰਦਾ ਹੈ ਜਦੋਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਇੱਕ ਖਾਸ ਨਜ਼ਰੀਏ ਤੋਂ ਹੁੰਦੀ ਹੈ ਇਨਫੋਰਮੇਸ਼ਨ ਹੁੰਦੀ ਹੈ ਦੂਸਰੀ ਗੱਲ ਹੈ ਕਿ ਅਕੈਡਮਿਕ ਹੋਣ ਕਰਕੇ ਨਾ ਇੱਕ ਗੱਲ ਨੂੰ ਐਨਾਲਿਸਿਸ ਕਰਨ ਦਾ ਤਰੀਕਾ ਆ ਜਾਂਦਾ ਜਦੋਂ PhD ਕਰਦੇ ਹੋ ਤੁਸੀਂ ਇੱਕ ਤਾਂ ਹੁੰਦਾ ਵੀ ਅਸੀਂ ਆਪ ਚੀਜ਼ਾਂ ਮਹਿਸੂਸ ਕਰਦੇ ਇੱਕ ਹੁੰਦਾ ਉਹਦਾ ਸਾਇੰਟਿਫਿਕ ਐਨਾਲਿਸਿਸ ਕਰਨ ਦੀ ਕਪੈਸਿਟੀ ਕਿ ਹਾਊ ਟੂ ਪਰਸੀਵ ਥਿੰਗਸ ਤੇ ਉਹਨਾਂ ਨੂੰ ਕਿਸ ਕਿਸ ਤਰ੍ਹਾਂ ਅਸੀਂ ਕਿਸ ਕਿਸ ਐਂਗਲ ਤੋਂ ਦੇਖਿਆ ਜਾ ਸਕਦਾ। ਸੋ ਅਕੈਡਮਿਕ ਅਪਰੋਚ ਦੇ ਨਾਲ ਵੀ ਇਹੀ ਖ਼ਬਰਾਂ ਇਹੀ ਦੁਨੀਆਂ ਨੂੰ ਦੇਖੋ ਤਾਂ ਡਿਫਰੈਂਟ ਲੱਗਦੀ ਹੈ। ਕਹਿੰਦੇ ਹੁੰਦੇ ਨਾ ਨਵੀਂ ਅੱਖਾਂ ਨਾਲ ਦੁਨੀਆਂ ਦੇਖੋ ਤਾਂ ਦੁਨੀਆਂ ਵੀ ਨਵੀਂ ਨਵੀਂ ਜੀ ਹੋ ਜਾਂਦੀ ਹੈ। ਤੇ ਬਿਲਕੁਲ ਉਸੇ ਤਰ੍ਹਾਂ ਦਾ ਇੱਕ ਤਜਰਬਾ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਹਾਸਲ ਕੀਤਾ ਜੀ। ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਮੈਂ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6476027022 6
लाइसेंस नंबर 10394।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। मोमिन हलाल मीट एंड ग्रोसरी।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
सुपर एशिया एंड हांडी पेश करते हैं
खैबर टू मेहरान जर्नी थ्रू पाकिस्तान
सेलिब्रेशन स्केयर मिसिसागा सैटरडे 7 अक्टूबर प्री एडमिशन फ्री पार्किंग एक शाम पाकिस्तान के चारों सूबों के नाम और खानों का लीजिए मजा
लाइव कॉन्सर्ट
शहजाद रॉय
जादू कर गया
Stall bookings and sponsorship call karein Amir Shamsi 416-662-7861
Come celebrate Pakistan at Celebration Square on October the 7th
Good morning everyone, you're listening to WTUR 770 AM Your trusted source for news and information Here comes your host Ramanjit Sidhu with the current affairs
ਸੋ ਕਰੰਟ ਅਫੇਅਰਸ ਦਾ ਬਿਲਕੁਲ ਆਖਰੀ ਪੜਾਇਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕੁਝ ਇੱਕ ਖਾਸ ਖਬਰਾਂ ਦੇ ਵਿੱਚ ਗੱਲ ਇਹ ਵੀ ਕਰ ਲਈ ਹੈ ਕਿ ਇੰਡੀਆ ਕੈਨੇਡਾ ਇੰਡੀਆ ਔਰ ਕੈਨੇਡਾ ਇਨ ਜੋ ਕੈਨੇਡੀਅਨ ਰਿਲੇਸ਼ਨਸ ਦੇ ਵਿੱਚ ਹੋਰ ਜ਼ਿਆਦਾ ਤਣਾਅ ਪੈਦਾ ਹੋਣ ਦੀ ਸਿਚੁਏਸ਼ਨ ਵੱਧ ਗਈ ਹੈ ਕਿਉਂਕਿ ਇੰਡੀਆ ਨੇ 41 ਕੈਨੇਡੀਅਨ ਡਿਪਲੋਮੈਟਸ ਨੂੰ ਕਿਹਾ ਕਿ ਅਕਤੂਬਰ 10th ਤੱਕ ਤੁਸੀਂ ਭਾਰਤ ਤੋਂ ਵਾਪਸ ਆਪਣੇ ਮੁਲਕਾਂ ਨੂੰ ਪਰਤ ਜਾਓ ਯਾਨੀ ਕਿ ਇੱਕ ਹਫ਼ਤੇ ਦਾ ਟਾਈਮ ਦਿੱਤਾ ਅੱਜ 3 ਅਕਤੂਬਰ ਹੈ 7+3=10 ਸੋ ਆਉਂਦੇ ਮੰਗਲਵਾਰ ਤੱਕ 41 ਕੈਨੇਡੀਅਨ ਡਿਪਲੋਮੈਟਸ ਨੂੰ ਇੱਥੋਂ ਵਾਪਸ ਜਾਣਾ ਪਊਗਾ ਹਿੰਦੁਸਤਾਨ ਤੋਂ ਹੁਣ ਗੱਲ ਇਹ ਹੈ ਕਿ ਦੋਨਾਂ ਦੇਸ਼ਾਂ ਨੇ ਆਪਣੀ ਪੈਰਿਟੀ ਬਣਾਉਣੀ ਹੈ ਕਿ ਜਿੰਨਾ ਸਾਫ ਕੈਨੇਡਾ ਦਾ ਭਾਰਤ ਚ ਹੈ ਓਨਾ ਹੀ ਭਾਰਤ ਵਾਲੇ ਕਹਿੰਦੇ ਅਸੀਂ ਕੈਨੇਡਾ ਦੇ ਵਿੱਚ ਰੱਖਾਂਗੇ ਠੀਕ ਹੈ ਜੀ ਤੇ ਇਸ ਸਿਚੁਏਸ਼ਨ ਦੇ ਵਿੱਚ ਹੁਣ ਗੱਲ ਉਹੀ ਹੈ ਹਰਦੀਪ ਸਿੰਘ ਨਿੱਜਰ ਦਾ ਕਤਲ ਕਿ ਉਹਨਾਂ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਕਿ ਸ਼ੱਕ ਇਹ ਪੈਂਦਾ ਠੀਕ ਹੈ ਜੀ ਕਿ ਭਾਰਤ ਦਾ ਹੱਥ ਹੋ ਸਕਦਾ ਸੋ ਹੱਥ ਹੋ ਸਕਦਾ ਇਹ ਗੱਲ ਵਕਤ ਤੋਂ ਪਹਿਲਾਂ ਮੂਹਰੇ ਆ ਗਈ ਭਾਰਤ ਤੱਕ ਅਜੇ ਤੱਕ ਫਾਈਲਾਂ ਸਬੂਤ ਗਏ ਨੀ ਸੀ ਤੇ ਉਹ ਕਹਿ ਰਹੇ ਅਸੀਂ ਜਾਂਚ ਕਰ ਰਹੇ ਹਾਂ ਕਦੇ ਅਮੈਰੀਕਾ ਤੋਂ ਅਸੀਂ ਇਹ ਚੀਜ਼ ਤੁਹਾਡੇ ਨਾਲ ਚੰਗੀ ਤਰ੍ਹਾਂ ਡਿਸਕਸ ਕਰ ਚੁੱਕੇ ਹਾਂ ਮੈਂ ਵਾਰ ਵਾਰ ਨਹੀਂ ਕਰਨਾ ਚਾਹੁੰਦਾ ਉਹਦਾ ਕਿਉਂਕਿ ਅਸੀਂ ਕੇਸ ਦੇ ਡਿਟੇਲ ਚ ਜਾਣ ਦਾ ਸਾਡੇ ਕੋਲ ਫਾਇਦਾ ਹੀ ਨਹੀਂ ਇਹਦੇ ਵਿੱਚ ਇਸ ਤਰ੍ਹਾਂ ਇਨਫੋਰਮੇਸ਼ਨ ਆ ਰਹੀ ਹੈ ਕਿ ਅਸੀਂ ਵੀ ਮਾਈਟ ਵੀ ਕੈਨ ਐਂਡ ਵੀ ਐਂਡ ਅਪ ਵੀ ਮਾਈਟ ਐਂਡ ਅਪ ਜੰਪਿੰਗ ਟੂ ਕੰਕਲੂਜਨ ਮੇਰੇ ਮੂੰਹ ਚੋਂ ਵੀ ਕੋਈ ਵੀ ਗੱਲ ਵੱਧ ਘੱਟ ਨਿਕਲ ਸਕਦੀ ਹੈ ਕਿਉਂਕਿ ਸਟੇਟਮੈਂਟ ਇਸ ਤਰ੍ਹਾਂ ਘੁਮਾ ਘੁਮਾ ਕੇ ਦਿੱਤੀਆਂ ਜਾ ਰਹੀਆਂ ਨੇ ਕਿ ਆਪ ਹੀ ਅੰਦਾਜ਼ੇ ਕੱਢ ਲਓ ਤੇ ਲੋਕਾਂ ਨੇ ਅੰਦਾਜ਼ੇ ਕੱਢ ਕੇ ਬਿਆਨ ਦੇਣੇ ਵੀ ਸ਼ੁਰੂ ਕਰ ਦਿੱਤੇ ਹਰ ਕੋਈ ਆਪਣੀ ਤਰ੍ਹਾਂ ਦਾ ਵੀਡੀਓ ਦਿਖਾ ਰਿਹਾ ਹੈ ਈਵਨ ਜਿਹੜੀਆਂ ਖਾਸ ਤਰ੍ਹਾਂ ਦੀਆਂ ਰਾਈਟ ਵਿੰਗ ਤਾਕਤਾਂ ਨੇ ਉਹ ਇਹ ਕਹਿੰਦੇ ਆ ਜੀ ਅਸੀਂ ਉਹ ਠੋਕਤਾ ਸੀ, ਅਸੀਂ ਉਹ ਠੋਕਤੀ ਸੀ, ਅਸੀਂ ਉਹ ਠੋਕ ਨਾਲ ਦਿਖਾ ਕੇ ਉਹ ਕਹਿੰਦੇ ਜੀ ਅੱਲ ਅਸੀਂ ਆਹ ਬਦਲੇ ਲਈ ਕਾਰਵਾਈ ਕੋਈ ਹਰ ਕੋਈ ਆਪਣੀ ਤਰ੍ਹਾਂ ਨਾਲ ਪਿਕਚਰ ਪ੍ਰਜੈਂਟ ਕਰ ਰਿਹਾ। ਕਈ ਵਾਰ ਮੌਕੇ ਦੇ ਉੱਤੇ ਸ਼ਹੀਦ ਬਣ ਕੇ ਦਿਖਾਉਣ ਵਾਲੇ ਮਿਲ ਜਾਂਦੇ ਨੇ, ਮੌਕੇ ਤੇ ਤੁਹਾਡੇ ਲਈ ਕੁਰਬਾਨੀ ਕਰਨ ਵਾਲੇ ਮਿਲ ਜਾਂਦੇ ਨੇ, ਪਰ ਉਹ ਫਿਲਮਾਂ ਚ ਹੁੰਦਾ। ਇੰਨੀ ਲੰਮੀ ਮੈਂ ਕਹਾਣੀ ਦੇ ਵਿੱਚ ਇਹ ਕਿਸੇ ਨੂੰ ਮੈਂ ਲਿੰਕ ਨਹੀਂ ਕਰ ਸਕਦਾ, ਪਰ ਬਹੁਤ ਹਲਕੀ ਕਿਸਮ ਦੇ ਕੇ ਫਿਲਮਾਂ ਚ ਤੁਸੀਂ ਸੀਨ ਦੇਖ ਕੇ ਆਉਣੇ ਆ ਕਿ ਲੜਕੀ ਦੇ ਕੋਈ ਲੜਕਾ ਚਾਹੁੰਦਾ ਹੈ ਪਰ ਲੜਕੀ ਉਹਦੇ ਵੱਲ ਧਿਆਨ ਨਹੀਂ ਦੇ ਰਹੀ, ਤਵੱਜੋ ਨਹੀਂ ਦੇ ਰਹੀ, ਤੇ ਉਹ ਫਿਰ ਹੀਰੋ ਪੰਥੀ ਕਰਨ ਲਈ ਆਪਣੇ ਇੱਕ ਦੋ ਸਾਥੀਆਂ ਨੂੰ ਕਹਿੰਦਾ ਹੈ ਕਿ ਜਦੋਂ ਉਹ ਜਾ ਰਹੀ ਹੋਏਗੀ ਤਾਂ ਉਹਨੂੰ ਸੜਕ ਤੇ ਛੇੜਿਓ ਤੇ ਫਿਰ ਮੈਂ ਆ ਕੇ ਤੁਹਾਨੂੰ ਕੁੱਟੂੰਗਾ ਯਾਰ, ਤੇ ਮਾੜਾ ਮੋਟਾ ਡਿਸ਼ੂ ਡਿਸ਼ੂ ਕਰਕੇ ਤੇ ਫਿਰ ਮੈਂ ਉਹਦਾ ਦਿਲ ਜਿੱਤ ਜਾਊਂਗਾ ਵੀ ਇਹ ਆ ਮੇਰੀ ਲਾਈਫ ਚ ਸੁਪਰ ਹੀਰੋ ਜਿਸਨੇ ਮੇਰੀ ਜਾਨ ਬਚਾਈ ਸੀ। ਇਹ ਡਰਾਮੇਬਾਜ਼ੀਆਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੋਂ ਲੈ ਕੇ ਫਿਲਮਾਂ ਤੋਂ ਲੈ ਕੇ ਹਰ ਜਗ੍ਹਾ ਹੁੰਦੀਆਂ ਆਈਆਂ, ਪਰ ਸਾਡੀ ਖਾਸੀਅਤ ਇਹ ਹੁੰਦੀ ਹੈ ਕਿ ਹਮ ਸਭ ਕੁਛ ਦੇਖ ਜਾਣ ਸੁਣ ਕਰ ਜਬ ਇਨ ਬਾਤੋਂ ਕੋ ਜ਼ਿੰਦਗੀ ਮੇ ਇਸਤੇਮਾਲ ਕਰਨਾ ਹੈ ਹਮ ਵਹੀ ਗਲਤੀ ਖਾ ਬੈਠਤੇ ਹੈ ਤੇ ਜ਼ਿਆਦਾਤਰ ਬੰਦਿਆਂ ਦੇ ਪੱਲੇ ਹਾਰ ਹੀ ਪੈਂਦੀ ਹੁੰਦੀ ਹੈ ਤੇ ਉਹਨਾਂ ਨੂੰ ਕੁਛ ਲੱਭਦਾ ਲਵਾਉਂਦਾ ਨਹੀਂ। ਇੱਥੇ ਵੀ ਥੋੜਾ ਬਹੁਤਾ ਧਿਆਨ ਦੇਣ ਦੀ ਜ਼ਰੂਰ ਲੋੜ ਰਹੂਗੀ ਕਿ ਕੀ ਹੁੰਦਾ ਕੀ ਨਹੀਂ। ਹਾਲ ਦੀ ਘੜੀ ਜੇ ਡਿਪਲੋਮੈਟ ਵਾਪਸ ਜਾਂਦੇ ਆ ਤੇ ਇੰਡੀਆ ਨੂੰ ਜਿਹੜੀ ਗੱਲ ਬੈਕਫੁੱਟ ਤੇ ਪਾ ਰਹੀ ਸੀ ਉਹ ਇਹਨੂੰ ਵਰਤਦੇ ਹੋਏ ਦਿਖਾਈ ਦਿੰਦੇ ਮਹਿਸੂਸ ਹੋ ਰਹੇ ਆ ਕਿ ਬਈ ਇਹ ਤਾਂ ਭਾਰਤ ਦੇ ਮੁਆਫਕ ਤਾਂ ਨਹੀਂ ਆ ਜੀ ਕਿਤੇ। ਤੁਸੀਂ ਇੱਕ ਵਾਰੀ ਕਿਹਾ ਤੇ ਉਹ ਕਹਿੰਦੇ ਚਲੋ ਪਹਿਲਾਂ ਰੇੜਕਾ ਵਧਾਈਏ। ਰੇੜਕੇ ਦੇ ਨਾਲ ਵੀ ਹੈ ਉਹ ਆਮ ਲੋਕ ਜ਼ਿਆਦਾ ਪਿੱਸੇ ਹੋਏ ਮਹਿਸੂਸ ਕਰ ਰਹੇ ਨੇ। ਕਈਆਂ ਨੂੰ ਇਹ ਵੀ ਡਰ ਹੈ ਕਿ ਅਸੀਂ ਜੇ ਐਂਟੀ ਇੰਡੀਆ ਕੋਈ ਸਟੇਟਮੈਂਟ ਜਾਂ ਕਿਸੇ ਰੈਲੀ ਤੇ ਜਾਂਦੇ ਦਿਖਾਈ ਦੇ ਵੀ ਗਏ ਕਿਤੇ ਸਾਡੀਆਂ ਜ਼ਮੀਨਾਂ ਹੋਰ ਕਾਗਜ਼ੀ ਕਾਰਵਾਈਆਂ, ਕਿਉਂਕਿ ਉੱਥੇ ਤਾਂ ਵੈਸੇ ਹੀ ਕੰਮ ਨਹੀਂ ਹੁੰਦੇ ਤੁਹਾਨੂੰ। ਇੰਡੀਆ ਦੀਆਂ ਕਚਹਿਰੀ ਕੋਰਟ ਦੇ ਵਿੱਚ ਜਾ ਕੇ ਸਰਕਾਰੀ ਦਫ਼ਤਰਾਂ 'ਚ ਜੇ ਕਿਸੇ ਨੇ ਕੁਛ ਵੀ ਨਾ ਵਿਗਾੜਿਆ ਹੋਵੇ ਉਹਦਾ ਕੰਮ ਵੀ ਮੁਸ਼ਕਲ ਹੋ ਜਾਂਦਾ ਹੈ। ਤੇ ਸੱਚੀ ਜੇ ਕਿਤੇ ਵੀ ਕਿਤੇ ਹੋਰ ਪਾਸੇ ਹਾਜ਼ਰੀ ਲੱਗੀ ਹੋਵੇ ਸੋ ਇੱਕ ਤਰ੍ਹਾਂ ਨਾਲ ਡਰ ਤੇ ਭੈ ਦਾ ਮਾਹੌਲ ਹੋਰ ਜ਼ਿਆਦਾ ਬਣ ਰਿਹਾ ਹੈ। ਤੇ ਹਾਂ ਬਿਲਕੁਲ, ਹੁਣੇ ਮੈਨੂੰ ਕਿਹਾ ਕਹਿੰਦੇ ਜੀ ਕਿ ਮਿਲੀਅਨਸ ਆਫ ਡਾਲਰ ਜਾਣੇ ਆ ਕੈਨੇਡਾ ਤੋਂ ਜਿਹੜੇ ਲੋਕਾਂ ਨੇ ਜਾਣਾ, ਸ਼ੋਪਿੰਗਾਂ ਕਰਨੀਆਂ, ਘੁੰਮਣਾ ਫਿਰਨਾ, ਵਿਆਹ ਸ਼ਾਦੀਆਂ, ਬਹੁਤ ਕੁਛ ਜੁੜਿਆ ਹੋਇਆ ਜੀ। ਹਰ ਗੱਲ ਉਹਨੂੰ ਅਸੀਂ ਮਾਰਕੀਟ ਤੱਕ ਜਾਂ ਇਕੋਨਮੀ ਤੱਕ ਵੀ ਨਹੀਂ ਰੱਖ ਸਕਦੇ, ਸੋ ਕਈ ਤਰ੍ਹਾਂ ਦੀ ਇਹਦੀ ਇੰਪਲੀਕੇਸ਼ਨਸ ਨੇ। ਬਟ ਉਹੀ ਗੱਲ ਹੈ ਕਿ ਵੈਨ ਟੂ ਐਲੀਫੈਂਟ ਫਾਈਟ ਇਟਸ ਦਾ ਗ੍ਰਾਸ ਦੈਟ ਸਫਰ, ਵੈਨ ਟੂ ਐਨੀ ਐਲੀਫੈਂਟਸ ਪਲੇ ਇਟਸ ਦਾ ਗ੍ਰਾਸ ਦੈਟ ਸਫਰ, ਤੇ ਇਹ ਤਾਂ ਮੁੱਖ ਤੌਰ ਤੇ ਗੱਲ ਹੈ ਹੀ ਆ। ਅੱਜ ਦੂਜੀ ਗੱਲ ਇਹ ਵੀ ਸੀ ਕਿ ਅੱਜ ਦਿੱਲੀ ਵਾਲੇ ਐਨਸੀਆਰ ਰੀਜਨ ਜਿਹਨੂੰ ਕਹਿੰਦੇ ਦਿੱਲੀ ਨੈਸ਼ਨਲ ਕੈਪੀਟਲ ਏਰੀਆ, ਉਸ 2:30 ਵਜੇ ਦੇ ਕਰੀਬ ਦੁਪਹਿਰ ਇੰਡੀਆ ਦੀ ਸੀਗੀ ਤੇ ਉਧਰ ਤੜਕਾ ਹੋਣਾ ਕੈਨੇਡਾ ਚ, ਤੇ 6.2 ਮੈਗਨੀਟਿਊਡ ਦਾ ਇੱਕ ਅਰਥਕੁਏਕ ਮਹਿਸੂਸ ਕੀਤਾ ਗਿਆ ਰਿਸ਼ਟਰ ਸਕੇਲ ਦੇ ਉੱਤੇ, ਤੇ ਇਹਦਾ ਐਪੀਸੈਂਟਰ ਤਾਂ ਨੇਪਾਲ ਦੇ ਵਿੱਚ ਦੱਸਿਆ ਗਿਆ ਸੀਗਾ, ਤੇ ਬਹੁਤੇ ਨੁਕਸਾਨ ਦੀਆਂ ਕੋਈ ਖ਼ਬਰਾਂ ਨਹੀਂ ਆਈਆਂ, ਪਰ ਮੈਂ ਆਪ ਇਹ ਦੇਖਿਆ ਕਿ ਇਕਦਮ ਇਹ ਖ਼ਬਰ ਫੈਲਣ ਲੱਗ ਗਈ ਕਿ ਇਹ ਕਿੱਥੇ ਕਿਤੇ ਜਾ ਕੇ ਹੋ ਸਕਦਾ। ਤੇ ਮੋਸਟ ਪਾਵਰਫੁਲ ਅਰਥਕੁਏਕ ਵਾਜ ਲੋਕੇਟਿਡ 206 ਕਿਲੋਮੀਟਰ ਸਾਊਥ ਈਸਟ ਆਫ ਜਿਹੜਾ ਜੋਸ਼ੀ ਮੱਠ ਹੈ ਉੱਤਰਾਖੰਡ ਵਾਲੇ ਪਾਸੇ, ਤੇ 284 ਕਿਲੋਮੀਟਰ ਇਹ ਉੱਤਰ ਪ੍ਰਦੇਸ਼ ਤੋਂ ਇਧਰਲੇ ਪਾਸੇ ਦੀ ਲੋਕੇਸ਼ਨ ਕੀ ਆਉਂਦੀ ਹੈ। ਤੇ ਫੋਲੋਇੰਗ ਦੀ ਸੈਕਿੰਡ ਅਰਥਕੁਏਕ ਪੀਪਲ ਇਨ ਡੈਲੀ ਐਨ ਸੀ ਆਰ ਰਿਪੋਰਟਡ ਸਿਗਨੀਫਿਕੈਂਟ ਟ੍ਰੈਮਰਸ। ਦਿੱਲੀ ਦੇ ਵਿੱਚ ਤਾਂ ਕਾਫੀ ਕੁਛ ਮਹਿਸੂਸ ਕੀਤਾ ਗਿਆ, ਉਦੋਂ ਬਾਅਦ ਮੈਂ ਕੋਈ ਬਹੁਤੀਆਂ ਹਾਹਾਕਾਰ ਵਾਲੀਆਂ ਖ਼ਬਰਾਂ ਤਾਂ ਨਹੀਂ ਸੀ ਸੁਣਿਆ। ਖੈਰ ਪਰ ਇੱਕ ਅਰਥਕੁਏਕ ਮਹਿਸੂਸ ਹੋਇਆ ਤੇ ਧਰਤੀ ਦੇ ਹੇਠਾਂ 10 ਕਿਲੋਮੀਟਰ, ਵੈਸੇ ਧਰਤੀ ਹੈ ਇੱਕ ਬਹੁਤ ਪਤਲੀ ਜਿਹੀ ਪੇਪੜੀ ਹੈ ਜਿਹੜੀ ਇੱਕ ਗਰਮਾ ਗਰਮ ਲਾਵੇ ਦੇ ਉੱਪਰ ਮਲਾਈ ਵਾਂਗੂ ਫੈਲੀ ਹੋਈ ਹੈ। ਧਰਤੀ ਬਹੁਤ ਕਮਜ਼ੋਰ ਹੈ, ਸਾਨੂੰ ਇਹ ਬਹੁਤ ਵੱਡੀ ਜ਼ਮੀਨ ਲੱਗਦੀ ਹੈ। ਇਹਦਾ ਹਿੱਲਣਾ ਹੈਰਾਨ ਵਾਲੀ ਗੱਲ ਨਹੀਂ ਹੈ, ਇਹਦਾ ਹਮੇਸ਼ਾ ਟਿੱਕੀ ਹੋਈ ਦਿਖਾਈ ਦੇਣਾ ਮੇਰੇ ਲਈ ਉਹ ਹੈਰਾਨੀ ਦੀ ਗੱਲ ਹੈ। ਸੋ ਅੱਜ ਦੇ ਪ੍ਰੋਗਰਾਮ ਚ ਤੁਹਾਡੀਆਂ ਸਲਾਹਾਂ ਗੱਲਾਂ ਬਾਤਾਂ ਲਈ ਔਰ ਤੁਹਾਡੇ ਸੁਨੇਹਾਂ ਲਈ ਬਹੁਤ ਬਹੁਤ ਧੰਨਵਾਦ। ਤੇ ਹੁਣ ਖ਼ਬਰਾਂ ਦਾ ਸਮਾਂ ਹੁੰਦਾ ਜਾ ਰਿਹਾ ਜੀ, ਤੇ ਇਸ ਤੋਂ ਫਿਰ ਬਾਅਦ ਪੇਸ਼ ਹੋਣਗੀਆਂ ਖ਼ਬਰਾਂ, ਤੇ ਫਿਰ ਕੱਲ ਦੁਬਾਰਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਧੰਨਵਾਦ।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਐਸਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। 4 ਸਾਲਾ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੀ ਔਰਤ ਨੂੰ ਕੀਤਾ ਗਿਆ ਚਾਰਜ। ਚਾਕੂ ਲੈ ਕੇ ਬਜ਼ੁਰਗ ਔਰਤ ਦੇ ਘਰ ਦਾਖਲ ਹੋਇਆ ਵਿਅਕਤੀ ਕਾਰ ਲੈ ਕੇ ਹੋਇਆ ਫਰਾਰ। ਛੋਰੇਬਾਜ਼ੀ ਦੀ ਇੱਕ ਘਟਨਾ ਦੇ ਵਿੱਚ ਇੱਕ ਵਿਅਕਤੀ ਜ਼ਖਮੀ ਤੇ ਇੱਕ ਗ੍ਰਿਫਤਾਰ। ਟੋਰਾਂਟੋ ਦੀਆਂ 5 ਰਿਹਾਇਸ਼ੀ ਬਿਲਡਿੰਗਾਂ ਦੇ 500 ਕਿਰਾਏਦਾਰਾਂ ਨੇ ਕੀਤੀ ਹੜਤਾਲ, ਨਹੀਂ ਦੇ ਰਹੇ ਕਿਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਹੈਮਿਲਟਨ ਦੀ ਪੁਲਿਸ ਦੇ ਵੱਲੋਂ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੀ ਔਰਤ ਨੂੰ ਚਾਰਜ ਕੀਤਾ ਗਿਆ। ਇਸ ਔਰਤ ਦੇ ਵੱਲੋਂ ਉਸ ਸਮੇਂ 4 ਸਾਲਾ ਲੜਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਉਹ ਕਥਿਤ ਤੌਰ ਤੇ ਆਪਣੀ ਮਾਂ ਨਾਲ ਸੀ। ਪੁਲਿਸ ਅਧਿਕਾਰੀਆਂ ਨੂੰ 1 ਅਕਤੂਬਰ ਨੂੰ ਸ਼ਾਮ 7 ਵਜੇ ਤੋਂ ਪਹਿਲਾਂ ਜੈਕਸਨ ਸਟਰੀਟ ਵੈਸਟ ਤੇ ਮੈਕਨਬ ਸਟਰੀਟ ਸਾਊਥ ਉੱਤੇ ਸੱਦਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ 4 ਸਾਲਾ ਲੜਕਾ ਆਪਣੀ ਮਾਂ ਦੇ ਕੋਲ ਸੀ, ਇਸ ਔਰਤ ਨੇ ਉਸਦੇ ਕੋਲ ਜਾ ਕੇ ਉਸਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ। ਇਸ ਔਰਤ ਨੇ ਪਹਿਲਾਂ ਬੱਚੇ ਨੂੰ ਜੱਫੀ ਪਾਈ ਤੇ ਫਿਰ ਉਸਨੂੰ ਆਪਣੀਆਂ ਬਾਹਾਂ 'ਚ ਲੈ ਕੇ ਤੁਰਦੀ ਬਣੀ। ਪੁਲਿਸ ਨੇ ਦੱਸਿਆ ਕਿ ਜਦੋਂ ਲੜਕੇ ਦੀ ਮਾਂ ਨੇ ਉਸਨੂੰ ਰੋਕਿਆ ਤਾਂ ਉਸਨੇ ਬੱਚੇ ਨੂੰ ਜ਼ਮੀਨ ਉੱਤੇ ਉਤਾਰ ਦਿੱਤਾ ਤੇ ਉਹ ਥਾਂ ਛੱਡ ਕੇ ਚਲੀ ਗਈ। ਮਸ਼ਕੂਕ ਨੂੰ ਥੋੜੀ ਦੇਰ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ। ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਧਿਕਾਰੀਆਂ ਨੇ ਪਾਇਆ ਕਿ ਬੱਚੇ ਦੀ ਮਾਂ ਤੇ ਬੱਚਾ ਉਸ ਮਸ਼ਕੂਕ ਔਰਤ ਨੂੰ ਨਹੀਂ ਸਨ ਜਾਣਦੇ। ਔਰਤ ਦੀ ਪਹਿਚਾਣ 37 ਸਾਲਾ ਸਮਿਥੀ ਮਾਨ ਸਹਿਰੇ ਵਜੋਂ ਹੋਈ ਹੈ ਤੇ ਉਹ ਹੈਮਿਲਟਨ ਦੀ ਰਹਿਣ ਵਾਲੀ ਹੈ। ਉਸ ਉੱਤੇ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਅਗਵਾ ਕਰਨ ਦੇ ਚਾਰਜਸ ਲਗਾਏ ਗਏ ਨੇ। ਪੁਲਿਸ ਦੇ ਬੁਲਾਰੇ ਨੇ ਆਖਿਆ ਹੈ ਕਿ ਔਰਤ ਦੀ ਤਸਵੀਰ ਵੀ ਜਨਤਕ ਕਰ ਦਿੱਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਇਸ ਔਰਤ ਤੋਂ ਸਾਵਧਾਨ ਰਿਹਾ ਜਾਵੇ। ਦਰਹਾਮ ਪੁਲਿਸ ਅਜਿਹੇ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਹੜਾ ਚਾਕੂ ਲੈ ਕੇ ਦਰਹਾਮ ਰੀਜ਼ਨ ਦੇ ਵਿੱਚ ਇੱਕ ਬਜ਼ੁਰਗ ਔਰਤ ਦੇ ਘਰ ਦਾਖਲ ਹੋਇਆ ਤੇ ਫਿਰ ਉਸਦੀ ਕਾਰ ਚੋਰੀ ਕਰਕੇ ਫਰਾਰ ਹੋ ਗਿਆ। ਜਬਰੀ ਕਾਰ ਦੇ ਵਿੱਚ ਦਾਖਲ ਹੋਣ ਦੀਆਂ ਖਬਰਾਂ ਮਿਲਣ ਤੋਂ ਬਾਅਦ ਸੋਮਵਾਰ ਤੜਕੇ 3:45 ਦੇ ਆਸ ਪਾਸ ਦਰਹਾਮ ਪੁਲਿਸ ਦੇ ਅਧਿਕਾਰੀ ਬਿਊਵਰਟਨ ਵਿੱਚ ਚਰਚ ਦੇ ਆਜ਼ਮਨ ਸਟਰੀਟ ਨੇੜੇ ਸਥਿਤ ਘਰ 'ਚ ਪਹੁੰਚੇ। ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਔਰਤ ਦੀ ਅੱਖ ਖੁੱਲ ਗਈ ਤੇ ਉਸਨੇ ਆਪਣੇ ਘਰ 'ਚ ਚਾਕੂ ਲੈ ਕੇ ਦਾਖਲ ਹੋਏ ਵਿਅਕਤੀ ਨੂੰ ਵੇਖਿਆ। ਪੁਲਿਸ ਨੇ ਦੱਸਿਆ ਕਿ ਮਸ਼ਕੂਕ ਨੇ ਔਰਤ ਦੇ ਘਰ ਤੋਂ ਹੀ ਕੁਝ ਵਸਤਾਂ ਚੋਰੀ ਕੀਤੀਆਂ ਤੇ ਉਸਦੀ ਕਾਰ ਲੈ ਕੇ ਫਰਾਰ ਹੋ ਗਿਆ। ਬਜ਼ੁਰਗ ਔਰਤ ਨੂੰ ਇਸ ਮਸ਼ਕੂਕ ਵੱਲੋਂ ਕੋਈ ਸੱਟ ਫਿੱਟ ਨਹੀਂ ਮਾਰੀ ਗਈ। ਚੋਰੀ ਕੀਤੀ ਗਈ 2006 ਮਾਡਲ ਦੀ ਹਰੇ ਰੰਗ ਦੀ ਪੋਂਟੀਐਕ ਟੋਰੈਂਟ ਹੈ, ਜਿਸ ਉੱਤੇ ਓਨਟਾਰੀਓ ਦੀ ਲਾਇਸੈਂਸ ਪਲੇਟ CRPB471 ਲੱਗੀ ਹੋਈ ਹੈ। ਪੁਲਿਸ ਵੱਲੋਂ ਮਸ਼ਕੂਕ ਸੰਬੰਧੀ ਜਾਰੀ ਕੀਤੇ ਗਏ ਵੇਰਵੇ ਅਨੁਸਾਰ ਉਸਦੀ ਉਮਰ 20-30 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਹੈ। ਉਹ ਲੰਬਾ ਵਿਅਕਤੀ ਸੀ ਜਿਸਦੀ ਨਿੱਕੀ ਜਿਹੀ ਮੁੱਛ ਸੀ। ਉਸਨੂੰ ਆਖਰੀ ਵਾਰ ਕਾਲੇ ਰੰਗ ਦੀ ਹੁੱਡੀ ਤੇ ਕਾਲੀ ਪੈਂਟ ਦੇ ਨਾਲ ਦੇਖਿਆ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਰੱਖਣ ਵਾਲੇ ਨੂੰ ਪੁਲਿਸ ਨਾਲ ਸੰਪਰਕ ਕਰਨ ਦੇ ਲਈ ਵੀ ਆਖਿਆ ਗਿਆ। ਮਿਸਿਸਾਗਾ ਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਜਦ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਿਸੇ ਤਰ੍ਹਾਂ ਦੀ ਗੜਬੜੀ ਸੰਬੰਧੀ ਕਾਲ ਮਿਲਣ ਤੋਂ ਬਾਅਦ ਦੁਪਹਿਰ 1 ਵਜੇ ਦੇ ਨੇੜੇ ਤੇੜੇ ਪੀਲ ਰੀਜਨਲ ਪੁਲਿਸ ਦੇ ਅਧਿਕਾਰੀ ਦਾ ਕਾਲਜ ਵੇ ਤੇ ਗਲੇਨ ਐਰਨ ਡਰਾਈਵ ਨੇੜੇ ਮਾਸਟਹੈਂਡ ਕ੍ਰਿਸੈਂਟ ਤੇ ਵਿੰਡਜ਼ੈਮਰ ਰੋਡ ਤੇ ਪਹੁੰਚੇ। ਮੌਕੇ ਉੱਤੇ ਉਹਨਾਂ ਨੂੰ ਇੱਕ ਵਿਅਕਤੀ ਛੁਰੇਬਾਜ਼ੀ ਦੇ ਕਾਰਨ ਜ਼ਖਮੀ ਹਾਲਤ ਵਿੱਚ ਮਿਲਿਆ। ਪੈਰਾਮੈਡਿਕਸ ਨੇ ਦੱਸਿਆ ਹੈ ਕਿ ਉਹਨਾਂ ਦੇ ਵੱਲੋਂ ਇਸ ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਖਿਲਾਫ਼ ਕਿਸ ਤਰ੍ਹਾਂ ਦੇ ਚਾਰਜਸ ਲਗਾਏ ਗਏ ਨੇ ਇਸ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਮਾਮਲੇ ਦੇ ਨਾਲ ਸੰਬੰਧਿਤ ਹੋਰ ਵੀ ਵੇਰਵੇ ਜਾਰੀ ਕੀਤੇ ਗਏ ਨੇ। 2 ਨਾਰਥ ਵੈਸਟ ਟੋਰਾਂਟੋ ਅਪਾਰਟਮੈਂਟ ਬਿਲਡਿੰਗਾਂ ਦੇ 100 ਤੋਂ ਵੱਧ ਕਿਰਾਏਦਾਰ ਐਤਵਾਰ ਨੂੰ ਹੜਤਾਲ ਤੇ ਚਲੇ ਗਏ। ਇਹ ਕਿਰਾਏਦਾਰ ਵੀ ਉਹਨਾਂ 500 ਰੈਜੀਡੈਂਟਸ ਦੇ ਨਾਲ ਰਲੇ ਨੇ ਜਿਹੜੇ ਗਰਮੀਆਂ ਦੀ ਸ਼ੁਰੂਆਤ ਤੋਂ ਹੀ ਕਿਰਾਇਆ ਰੋਕੀ ਬੈਠੇ ਨੇ। 1440 ਅਤੇ 1442 ਲਾਰੈਂਸ ਐਵੀਨਿਊ ਵੈਸਟ ਉੱਤੇ ਰਹਿਣ ਵਾਲੇ ਕਿਰਾਏਦਾਰਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਲੈਂਡਲਾਰਡਸ ਬਾਰਨੇ ਰਿਵਰ ਇਨਵੈਸਟਮੈਂਟਸ ਨੇ ਇਸ ਬਿਲਡਿੰਗ ਦੇ ਵਿੱਚ ਮੁਰੰਮਤ ਦੇ ਕੰਮ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸਦੇ ਨਾਲ ਹੀ ਇਹਨਾਂ ਕਿਰਾਏਦਾਰਾਂ ਦਾ ਇਹ ਦੋਸ਼ ਵੀ ਹੈ ਕਿ ਉਹਨਾਂ ਦਾ ਲੈਂਡਲਾਰਡ ਗਾਈਡਲਾਈਨਸ ਤੋਂ ਵੱਧ ਕਿਰਾਇਆ ਲੈਣਾ ਚਾਹੁੰਦਾ ਹੈ। ਇਸ ਲਈ ਇਹਨਾਂ 2 ਬਿਲਡਿੰਗਸ ਦੇ ਕਿਰਾਏਦਾਰ ਹੜਤਾਲ ਉੱਤੇ ਚਲੇ ਗਏ। ਪਿੱਛੇ ਜਿਹੇ ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਡਰੀਮ ਅਨਲਿਮਿਟਡ ਦੇ ਕਿਰਾਏਦਾਰਾਂ ਨੂੰ ਇਸ ਹਾਲਤ ਵਿੱਚ ਵਿਚੋਲਗੀ ਕਰਨ ਦਾ ਸੱਦਾ ਦਿੱਤਾ ਸੀ। ਕਿਰਾਏਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੈਂਡਲਾਰਡ ਇਸ ਪ੍ਰਕਿਰਿਆ ਦੇ ਲਈ ਤਿਆਰ ਨਹੀਂ ਹੈ ਤੇ ਇਸ ਦੀ ਥਾਂ ਉਸਨੇ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਕੋਸਟ ਆਫ ਲਿਵਿੰਗ ਸੰਕਟ ਦੇ ਨਾਲ ਨਾਲ ਕੈਨੇਡੀਅਨ ਦੇ ਫੂਡ ਬੈਂਕ ਦੇ ਵੱਜ ਰਹੇ ਗੇੜਿਆਂ ਤੇ ਆਰਥਿਕ ਐਂਜ਼ਾਇਟੀ ਦੇ ਚਲਦਿਆਂ 6 ਪ੍ਰੋਵਿੰਸਾਂ ਦੇ ਵੱਲੋਂ ਘੱਟੋ ਘੱਟ ਉਜਰਤਾ ਵਿੱਚ ਵਾਧਾ ਕੀਤਾ ਗਿਆ। ਪਰ ਇਹ ਉਜਰਤਾ ਵਿੱਚ ਵਾਧਾ ਕਰਨ ਦੀ ਪੈਰਵੀ ਕਰਨ ਵਾਲਿਆਂ ਤੇ ਆਲੋਚਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਨਾਲ ਨਜਿੱਠਣਾ ਬਹੁਤ ਔਖਾ ਹੈ। BC, ਅਲਬਰਟਾ, ਕਿਊਬਿਕ ਤੇ ਨਿਊ ਬਰਨਸਵਿਕ ਤੇ ਟੈਟਰੀਜ਼ ਦੇ ਵਿੱਚ ਉਜਰਤਾ 'ਚ ਕੋਈ ਤਬਦੀਲੀ ਨਹੀਂ ਹੋਵੇਗੀ। ਓਨਟਾਰੀਓ 'ਚ ਉਜਰਤਾ 'ਚ ਪ੍ਰਤੀ ਘੰਟਾ $16.55 ਦਾ ਵਾਧਾ ਕੀਤਾ ਜਾਵੇਗਾ। ਮੈਨੀਟੋਬਾ 'ਚ $15.30, ਨੋਵਾ ਸਕੋਸ਼ੀਆ ਤੇ ਪ੍ਰਿੰਸ ਐਡਵਰਡ ਆਈਲੈਂਡ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੋਰ 'ਚ ਉਜਰਤਾ $15 ਤੱਕ ਹੋਣਗੀਆਂ।
ਅੱਜ ਸਸਕੈਚੁਅਨ ਦੇ ਵਿੱਚ ਘੱਟੋ ਘੱਟ ਉਜਰਤਾ $14 ਤੱਕ ਅੱਪੜ ਗਈਆਂ, ਪਰ ਇਹ ਅਜੇ ਵੀ ਦੇਸ਼ ਵਿੱਚ ਸਭ ਤੋਂ ਘੱਟ ਹੈ, ਜੋ ਕਿ ਨਿਊ ਬ੍ਰਿੰਜ਼ਵਿਕ ਨਾਲੋਂ 75 ਸੈਂਟ ਪਿੱਛੇ ਹੈ। ਉਜਰਤਾ ਚ ਵਾਧੇ ਦੀ ਪੈਰਵੀ ਕਰਨ ਵਾਲਿਆਂ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਅਜੇ ਕੈਨੇਡੀਅਨਸ ਨੂੰ ਦੋ ਵੇਲੇ ਦੀ ਰੋਟੀ ਜੋੜਨੀ ਔਖੀ ਹੋਈ ਪਈ ਹੈ। ਓਨਟੈਰੀਓ ਲਿਵਿੰਗ ਵਿਚ ਨੈਟਵਰਕ ਦੇ ਕਮਿਊਨੀਕੇਸ਼ਨ ਕੋਆਰਡੀਨੇਟਰ ਕ੍ਰੈਗ ਪਿਕਰੋਨ ਦਾ ਕਹਿਣਾ ਹੈ ਕਿ ਆਮ ਕੈਨੇਡੀਅਨ ਦੇ ਰਹਿਣ ਦੇ ਲਈ ਆਮ ਤੌਰ ਉੱਤੇ $23.15 ਪ੍ਰਤੀ ਘੰਟੇ ਤੱਕ ਉਜਰਤਾਂ ਹੋਣੀਆਂ ਚਾਹੀਦੀਆਂ ਨੇ। ਇਸ ਤੋਂ ਭਾਵ ਹੈ ਕਿ ਜੇ ਤੁਸੀਂ ਘੱਟ ਤੋਂ ਘੱਟ ਉਜਰਤ ਉੱਤੇ ਵੀ ਪੂਰਾ ਸਮਾਂ ਕੰਮ ਕਰਦੇ ਹੋ ਤਾਂ ਅਜੇ ਵੀ ਹਫ਼ਤੇ ਦੇ ਤੁਹਾਨੂੰ $230 ਘੱਟ ਪੈਂਦੇ ਨੇ। ਅਮਰੀਕਾ ਦੇ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਜੇ ਰਾਸ਼ਟਰਪਤੀ ਜੋ ਬਾਈਡਨ ਉਹਨਾਂ ਨੂੰ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰ ਡੋਨਲਡ ਟਰੰਪ ਵਿਰੁੱਧ ਕਾਰਵਾਈ ਕਰਨ ਦੇ ਲਈ ਕਹਿਣਗੇ ਤਾਂ ਉਹ ਅਸਤੀਫਾ ਦੇ ਦੇਣਗੇ। ਗਾਰਲੈਂਡ ਨੇ ਹਾਲਾਂਕਿ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਅਜਿਹਾ ਮੌਕਾ ਆਵੇਗਾ। CBS ਨੂੰ ਦਿੱਤੀ ਇੰਟਰਵਿਊ ਦੇ ਵਿਚ ਅਟਾਰਨੀ ਜਨਰਲ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਜਿਹਾ ਨਹੀਂ ਹੋਵੇਗਾ ਤੇ ਜੇ ਲੋੜ ਪਈ ਤਾਂ ਉਹ ਅਸਤੀਫਾ ਦੇ ਦੇਣਗੇ। ਜ਼ਿਕਰਯੋਗ ਹੈ ਕਿ ਨਿਆਂ ਵਿਭਾਗ ਟਰੰਪ ਖਿਲਾਫ 2020 ਦੀਆਂ ਚੋਣਾਂ ਸਬੰਧੀ ਕਾਨੂੰਨੀ ਕਾਰਵਾਈ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਰੁੱਧ ਖੁਫੀਆ ਦਸਤਾਵੇਜ਼ਾਂ ਨੂੰ ਗਲਤ ਢੰਗ ਨਾਲ ਆਪਣੇ ਕੋਲ ਰੱਖਣ ਦੇ ਮਾਮਲੇ ਵਿਚ ਵੀ ਕਾਰਵਾਈ ਚੱਲ ਰਹੀ ਹੈ। ਗਾਰਲੈਂਡ ਨੇ ਵੱਖ ਵੱਖ ਮਾਮਲਿਆਂ ਵਿਚ 3 ਵਿਸ਼ੇਸ਼ ਵਕੀਲ ਨਿਯੁਕਤ ਕੀਤੇ ਨੇ। ਅਟਾਰਨੀ ਜਨਰਲ ਨੇ ਉਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਟਰੰਪ ਖਿਲਾਫ਼ ਇਹ ਕਾਰਵਾਈ 2024 ਵਿਚ ਟਰੰਪ ਦੀਆਂ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ੁਰੂ ਕੀਤੀ ਗਈ ਹੈ। ਗਾਰਲੈਂਡ ਨੇ ਕਿਹਾ ਇਨ੍ਹਾਂ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਹੈ ਅਤੇ ਇਸ ਤਗਾਸਾ ਪੱਖ ਪੂਰੀ ਤਰ੍ਹਾਂ ਨਿਰਪੱਖ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਰਾਸ਼ਟਰਪਤੀ ਕਦੇ ਵੀ ਜਾਂਚ ਲਈ ਦਖਲ ਨਹੀਂ ਦਿੱਤਾ। ਅਟਾਰਨੀ ਜਨਰਲ ਨੇ ਨਾਲ ਹੀ ਰਿਪਬਲਿਕਨਾਂ ਦੇ ਉਨ੍ਹਾਂ ਦੋਸ਼ਾਂ ਨੂੰ ਵੀ ਖਾਰਜ ਕਰ ਦਿੱਤਾ ਹੈ ਤੇ ਉਹ ਬਾਈਡਨ ਦੇ ਪੁੱਤਰ ਹੰਟਰ ਬਾਈਡਨ ਉੱਤੇ ਲੱਗੇ ਦੋਸ਼ਾਂ ਦੇ ਮਾਮਲੇ ਦੀ ਕਾਰਵਾਈ ਨਹੀਂ ਕਰ ਰਹੇ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਮੁਕੱਦਮੇ ਦੀ ਸੁਣਵਾਈ ਦੇ ਲਈ ਅੱਜ ਅਦਾਲਤ ਵਿਚ ਪੇਸ਼ ਹੋਏ। ਇਸ ਮਾਮਲੇ ਵਿਚ ਟਰੰਪ ਤੇ ਉਨ੍ਹਾਂ ਦੀ ਕੰਪਨੀ ਤੇ ਬੈਂਕਾਂ ਤੇ ਹੋਰਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਟਰੰਪ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਸੰਪਤੀ ਬਾਰੇ ਵਿੱਤੀ ਲੈਣ ਦੇਣ ਦੀਆਂ ਰਿਪੋਰਟਾਂ ਵਿਚ ਝੂਠ ਬੋਲਿਆ। ਨਿਊਯਾਰਕ ਦੇ ਅਟਾਰਨੀ ਜਨਰਲ ਜੋ ਕਿ ਇੱਕ ਡੈਮੋਕ੍ਰੇਟ ਨੇ ਟਰੰਪ ਤੋਂ $करोड़ों ਹਰਜਾਨਾ ਮੰਗ ਕਰ ਰਹੇ ਨੇ ਤੇ ਉਨ੍ਹਾਂ ਦੇ ਕਾਰੋਬਾਰ ਉੱਤੇ ਪਾਬੰਦੀ ਲਗਾਉਣ ਦੀ ਮੰਗ ਵੀ ਕਰ ਰਹੇ ਨੇ। ਬੀਤੇ ਦਿਨੀ ਪੈਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੈਲਫੀਆ ਵਿਚ ਰਹਿੰਦੇ ਜੋਸ਼ ਕਰੂਗਰ ਨਾਮੀ ਇਕ ਫ੍ਰੀਲਾਂਸ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੱਤਰਕਾਰ ਨੂੰ ਉਸਦੇ ਘਰ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ।
The views expressed on the preceding program may not necessarily be those of the owner or management of WTOR radio station.
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ ehrb.ca।
ਜਸਟਿਨ ਟਰੂਡੋ ਤੁਹਾਡੇ ਆਂਢ ਗੁਆਂਢ 'ਚ ਕ੍ਰੈਕ ਅਤੇ ਕੋਕੇਨ ਦੇ ਕਾਰੋਬਾਰ ਨੂੰ ਕਾਨੂੰਨੀ ਬਣਾ ਰਹੇ ਹਨ। ਇਸੇ ਕਰਕੇ ਤੁਹਾਨੂੰ ਆਪਣੇ ਆਲੇ ਦੁਆਲੇ ਜੁਰਮ ਅਤੇ ਮੁਜਰਮ ਤੇ ਚੋਰੀ ਚਕਾਰੀ ਨਜ਼ਰ ਆ ਰਹੀ ਹੈ। ਪੀਅਰ ਪੋਲਿਵਰ ਇਹਨਾਂ ਸਾਰੇ ਨਸ਼ਿਆਂ ਦੀ ਫਰੋਖਤ ਤੇ ਪਾਬੰਦੀ ਲਾਉਣਗੇ ਅਤੇ ਨਸ਼ਿਆਂ ਵਾਲੇ ਮਰੀਜ਼ਾਂ ਦੇ ਇਲਾਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲਿਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਖੂਬਸੂਰਤੀ ਵਧਾਉਣ ਲਈ, ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ
ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ। ਤੁਹਾਡੇ ਵਾਲ ਲਿਸ਼ਕਾਂ ਮਾਰਨਗੇ। ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ। ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9982 519-569-9282।
ਸੱਤ ਸੌ ਸੱਤਰ AM ਦੀਆਂ ਨਸ਼ਰੀਆਤ ਸੁਣਨ ਤੇ